ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਓ ਸਭ ਤੋਂ ਪਹਿਲਾਂ ਰਲ ਕੇ ਅਸੀਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਅੱਜ ਤਰੀਕ ਕੈਲੰਡਰ ਦੇ ਉੱਤੇ 16 ਹੋ ਚੁੱਕੀ ਹੈ ਅਤੇ ਜੇਠ ਮਹੀਨੇ ਦੀ 2 ਤਰੀਕ ਚੜ੍ਹ ਚੁੱਕੀ। ਸੰਮਤ 558, ਦਿਨ ਸ਼ਨਿਚਰਵਾਰ, 2026 ਮਈ ਮਹੀਨਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਰਲ ਮਿਲ ਕੇ ਗੱਲਾਂ ਕਰਾਂਗੇ ਅਤੇ ਮਸਲਿਆਂ ਦੇ ਹੱਲ ਸਾਰੇ ਅਸੀਂ ਦੇਖਾਂਗੇ, ਜਾਣਾਂਗੇ ਕਿ ਸਾਡੇ ਆਸ ਪਾਸ ਕੀ ਵਾਪਰ ਰਿਹਾ, ਕੀ ਚੱਲ ਰਿਹਾ ਅਤੇ ਉਹਦੇ ਸੰਭਾਵੀ ਹੱਲ ਕੀ ਨੇ। ਹਾਸਾ ਮਜ਼ਾਕ ਵੀ ਹੋਏਗਾ ਅਤੇ ਜਾਣਕਾਰੀਆਂ ਵੀ ਹੋਣਗੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਰਹੇ ਨੇ ਬੜੇ ਛੇਤੀ ਹੀ, ਅਤੇ ਉਹ ਸਾਡੇ ਨਾਲ ਸਾਂਝ ਪਾਉਣਗੇ। ਇਸ ਤੋਂ ਇਲਾਵਾ ਅੱਜ ਜੋ ਛੁੱਟੀ ਹੈ ਉਹ ਹੈਗੀ ਹੈ ਜਿਸ ਕਾਰਨ ਸ਼ੀ ਉਹਨਾਂ ਦੀ, ਅਤੇ ਸਾਡੇ ਨਾਲ ਹਰਪ੍ਰੀਤ ਰਾਜੂ ਮੰਗਲੀ ਵਾਲੇ ਜੁੜਨਗੇ ਮੈਲਬਨ ਤੋਂ। ਸੋ ਬਹੁਤ ਸਾਰਾ ਗਿਆਨ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਹੋਣਗੀਆਂ। ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਤੇ ਮੈਂ ਨਾਲ ਦੀ ਨਾਲ ਥੋੜ੍ਹਾ ਜਿਹਾ ਹੋਰ ਵੀ ਐਡਜਸਟਮੈਂਟਸ ਕਰਨੀਆਂ ਹੁੰਦੀਆਂ, ਇਸ ਕਰਕੇ ਆਪਾਂ ਥੋੜ੍ਹਾ ਥੋੜ੍ਹਾ ਸਾਰਾ ਹੀ ਨਾਲ ਦੀ ਨਾਲ ਚਲਾਉਣਾ। ਸੋ ਪਿਆਰਿਓ, ਪ੍ਰੋਗਰਾਮ 2 ਘੰਟੇ ਚੱਲੇਗਾ ਅਤੇ ਮੈਸੇਜ ਆ ਰਹੇ ਨੇ ਅਤੇ ਤੁਸੀਂ ਵੀ ਆਪਣਾ ਮੈਸੇਜ ਜ਼ਰੂਰ ਭੇਜੋ। ਪਤਾ ਹਰਮਨ ਰੇਡੀਓ ਦੇ ਵਟਸਐਪ 'ਤੇ ਵੀ ਤੁਸੀਂ ਭੇਜ ਸਕਦੇ ਹੋ, ਮੇਰੇ ਵਟਸਐਪ 'ਤੇ ਵੀ ਭੇਜ ਸਕਦੇ ਹੋ। request@harmanradio.com ਈਮੇਲ ਪਤਾ ਹੈ, ਟੈਲੀਗ੍ਰਾਮ, ਯੂਟਿਊਬ, ਫੇਸਬੁੱਕ, ਕਿਤੇ ਵੀ ਤੁਸੀਂ ਮੈਸੇਜ ਪਾਓ ਤਾਂ ਸਟੂਡੀਓ ਦੇ ਵਿੱਚ ਆ ਜਾਵੇਗਾ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਜੁੜਦੇ ਹੋ। ਹੁਣ ਮੈਲਬਨ ਜਾ ਕੇ ਆਏ ਸੀ, ਵਿਆਹ ਸੀ ਸਾਡੇ ਪਿਆਰੇ ਮਿੱਤਰ ਗਰੇਵਾਲ, ਕਮਲਜੀਤ ਗਰੇਵਾਲ ਉਹਨਾਂ ਦੇ ਬੇਟੇ ਦਾ, ਅਤੇ ਵਿਆਹ ਦੇ ਦੌਰਾਨ ਬਹੁਤ ਸਾਰੇ ਸੱਜਣ ਮਿੱਤਰ ਮਿਲੇ ਅਤੇ ਸਾਂਝਾਂ ਪਈਆਂ ਅਤੇ ਕਈ ਪਹਿਲੀ ਵਾਰੀ ਵੀ ਮਿਲੇ ਤਾਂ ਚੰਗਾ ਲੱਗਿਆ ਫੀਡਬੈਕ ਸੁਣ ਕੇ ਦੇਖ ਕੇ। ਸੋ ਪਿਆਰਿਓ, ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਿਆ ਗਿਆਨੀ ਜੀ ਬੜੀ ਛੇਤੀ ਆਉਣਗੇ, ਪਰ ਪਹਿਲਾਂ ਇੱਦਾਂ ਕਰਦੇ ਹਾਂ ਕਿ ਮੌਸਮ ਦੀ ਜਾਣਕਾਰੀ ਲੈ ਲੈਂਦੇ, ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਚਾਰ ਜਿਹੜੇ ਆ ਉਹ ਕਰਾਂਗੇ। ਸੰਗਰਾਂਦ ਲੰਘ ਕੇ ਹਟੀ ਹੈ ਅਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿ 2 ਜੇਠ ਹੈ, ਕੱਲ੍ਹ ਜੇਠ ਦੀ ਸੰਗਰਾਂਦ ਸੀ, ਪਰ ਪਹਿਲਾਂ ਮੌਸਮ ਦੀ ਜਾਣਕਾਰੀ। ਮੌਸਮ ਥੋੜ੍ਹਾ ਜਿਹਾ ਔਖਾ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ। ਔਖਾ ਇਸ ਤਰ੍ਹਾਂ ਚੱਲ ਰਿਹਾ ਕਿ ਜਦੋਂ ਗਰਮੀ ਪੈਂਦੀ ਹੈ ਹੋਣੀ ਚਾਹੀਦੀ ਉਦੋਂ ਗਰਮੀ ਨਹੀਂ ਹੁੰਦੀ, ਜਦੋਂ ਬਰਸਾਤ ਹੁੰਦੀ ਉਦੋਂ ਮੀਂਹ ਨਹੀਂ ਪੈਂਦਾ, ਜਦੋਂ ਠੰਡ ਹੁੰਦੀ ਹੈ ਉਦੋਂ ਮੀਂਹ ਪੈ ਜਾਂਦਾ। ਸੋ ਇਹੀ ਹਾਲਾਤ ਬਣੇ ਹੋਏ ਨੇ ਆਸਟ੍ਰੇਲੀਆ ਦੇ ਵਿੱਚ। ਸਿਡਨੀ 'ਚ ਹਲਕੀ ਬੱਦਲਵਾਈ 15.1 ਡਿਗਰੀ ਸੀ ਇੱਕ ਘੰਟਾ ਪਹਿਲਾਂ। ਮੈਲਬਨ ਦੇ ਵਿੱਚ 12.8 ਬੱਦਲਵਾਈ। ਬ੍ਰਿਸਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਅਤੇ ਮੀਂਹ ਕੌਫਸਾਰਵਰ ਦੇ ਵਿੱਚ ਵੀ ਹਫ਼ਤਾ ਹੀ ਹੋ ਗਿਆ ਝੜੀ ਲੱਗੇ ਨੂੰ, ਅਤੇ ਧੁੱਪ ਨਿਕਲਦੀ ਹੈ, ਇੱਦਾਂ ਲੱਗਦਾ ਹੁਣ ਪੈਣਾ ਹੀ ਨਹੀਂ ਮੁੜ ਕੇ, ਬਸ 15 ਮਿੰਟ ਹੀ ਸਮੁੰਦਰ 'ਚ ਉੱਠਦਾ ਫਿਰ ਝੜੀ ਸ਼ੁਰੂ ਹੋ ਜਾਂਦੀ ਹੈ। ਪਰਥ ਦੇ ਵਿੱਚ 10.7, ਐਡਲੈਡ 'ਚ ਮੀਂਹ ਦੱਸਿਆ ਜਾ ਰਿਹਾ 15.4 ਡਿਗਰੀ ਸੀ, ਔਰ ਐਡਲੈਡ ਇਲਾਕੇ 'ਚ ਜਾਣੀ ਕਿ ਸਾਊਥ ਆਸਟ੍ਰੇਲੀਆ 'ਚ ਇਸ ਵਾਰੀ ਥੋੜ੍ਹੇ ਜਿਹੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਅਤੇ ਜਿਹੜੀ ਕਿ ਇੱਕ ਚੰਗੀ ਗੱਲ ਵੀ ਹੈ ਕਿ ਉੱਥੇ ਡੈਮ ਵਗੈਰਾ ਭਰ ਜਾਂਦੇ ਨੇ ਸਾਰੇ, ਹੈ ਨਾ। ਤਾਂ ਉਸ ਤੋਂ ਬਾਅਦ ਕੈਨਬਰਾ ਚੱਲਦੇ, 11.6 ਡਿਗਰੀ ਤਾਪਮਾਨ ਸੀ ਇੱਕ ਘੰਟਾ ਪਹਿਲਾਂ, ਅਤੇ ਹੋਬਾਰਟ ਦੇ ਵਿੱਚ 11 ਡਿਗਰੀ ਸੀ, ਡਾਰਵਿਨ ਦੇ ਵਿੱਚ 25.4। ਅਤੇ ਆਸਟ੍ਰੇਲੀਆ ਦਾ ਨਕਸ਼ਾ ਦੇਖੀਏ ਅਸੀਂ ਤਾਂ ਨਕਸ਼ੇ ਦੇ ਉੱਤੇ ਆਹ ਲਾਲ ਜਿਹੜਾ ਮੈਂ ਸਰਕਲ ਪਾਇਆ ਹੋਇਆ, ਸਰਕਲ ਤਾਂ ਕਾਹਦਾ ਹੈ, ਨਾ ਸਰਕਲ ਹੈ ਅਤੇ ਨਾ ਇਹ ਕੁਛ ਹੋਰ ਹੈ, ਜਿਮੈਟਰੀ ਦੇ ਕਿਸੇ ਵੀ ਹਿੱਸੇ 'ਚ ਨਹੀਂ ਆਉਂਦਾ। ਏਰੀਆ ਕਹਿ ਲਓ ਮਾਰਕ ਕੀਤਾ ਹੋਇਆ ਲਾਲ ਦਾ। ਇਹ ਸੈਂਟਰਲ ਆਸਟ੍ਰੇਲੀਆ ਤੋਂ ਚੱਲਦਾ ਹੈ, ਦੋ ਸਟੇਟਾਂ 'ਚੋਂ ਲੰਘਦਾ ਹੋਇਆ, ਤਿੰਨ ਸਟੇਟਾਂ, ਅਤੇ ਇੱਥੇ ਮੀਂਹ ਪੈ ਰਹੇ ਨੇ। ਔਰ ਤੁਸੀਂ ਦੇਖੋਗੇ ਕਿ ਇਹ ਜਿਹੜਾ ਨੀਲਾ ਏਰੀਆ ਹੈ ਉਹ ਠੰਡਾ ਆ, ਪਰਥ ਦੇ ਲਾਗੇ, ਇੱਧਰ ਈਸਟ ਕੋਸਟ ਦੇ ਲਾਗੇ, ਅਤੇ ਵਿਚਾਲੇ ਜਿਹੜੀ ਗਰਮੈਸ਼ ਹੈ। ਸੋ ਇਹ ਜਿਹੜੀ ਗਰਮੈਸ਼ ਹੈ, ਇਹ ਸਮੁੰਦਰੀ ਹਵਾਵਾਂ ਜਿਹੜੀਆਂ ਨੇ ਖਿੱਚ ਕੇ ਨਮੀ ਵਾਲੀਆਂ, ਉਹ ਮੀਂਹ ਪੈ ਰਹੇ ਨੇ। ਇਸ ਤੋਂ ਬਾਅਦ ਚੱਲਦੇ ਹਾਂ ਐਕਸਟ੍ਰੀਮ ਤਾਪਮਾਨ ਉੱਪਰ ਥੱਲੇ ਵਾਲੇ, ਅਤੇ ਕੋਕੋਜ਼ ਆਈਲੈਂਡ ਏਅਰਪੋਰਟ ਵੈਸਟਰਨ ਆਸਟ੍ਰੇਲੀਆ 'ਚ 27.8 ਡਿਗਰੀ ਤਾਪਮਾਨ ਰਿਹਾ, ਅਤੇ ਅੱਜ ਸਵੇਰ ਦਾ 2:40 ਦਾ, ਅਤੇ 36.2 ਵਿੰਡਮ ਏਅਰਪੋਰਟ ਵੈਸਟਰਨ ਆਸਟ੍ਰੇਲੀਆ 'ਚ ਹੀ ਰਿਹਾ ਕੱਲ੍ਹ ਦੁਪਹਿਰੇ 1:51 'ਤੇ। ਘੱਟ ਤੋਂ ਘੱਟ ਬਟਲਰਸ ਗੋਰਜ ਟਸਮੈਨੀਆ ਦੇ ਵਿੱਚ 2.7 ਡਿਗਰੀ ਤਾਪਮਾਨ ਰਿਹਾ ਇਸ ਵੇਲੇ 6:10, ਅਤੇ ਕੱਲ੍ਹ 7:38 'ਤੇ ਥਰੈਡਬੁੱਟ ਆਫ ਸਟੇਸ਼ਨ ਨਿਊ ਸਾਊਥ ਵੇਲਸ ਦੇ ਵਿੱਚ 1.4 ਡਿਗਰੀ, ਅਤੇ ਵੱਧ ਤੋਂ ਵੱਧ ਮੀਂਹ ਜਿਹੜਾ ਪਿਛਲੇ 24 ਘੰਟਿਆਂ 'ਚ ਪਿਆ ਉਹ 36.2 ਮਿਲੀਮੀਟਰ ਪਿਆ ਹੈ ਜੀ ਕੇਪ ਬੋਰਡਾ ਸਾਊਥ ਆਸਟ੍ਰੇਲੀਆ ਦੇ ਵਿੱਚ। ਸੋ ਇਹ ਸੀ ਤਾਪਮਾਨ ਆਸਟ੍ਰੇਲੀਆ ਦੇ ਐਕਸਟ੍ਰੀਮ ਤਾਪਮਾਨ। ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰੂ ਕੀ ਨਗਰੀ ਅੰਮ੍ਰਿਤਸਰ, ਜਿੱਥੇ ਯੈਲੋ ਵਾਰਨਿੰਗ ਦਿੱਤੀ ਜਾ ਰਹੀ ਹੈ ਗਰਜ ਨਾਲ ਚਿੱਟਾਂ ਪੈਣ ਦੀ ਔਰ ਗਰਜਣ ਦੀ, ਜਾਣੀ ਕਿ ਲਸ਼ਕਣ ਦੀ, ਅਤੇ 25 ਡਿਗਰੀ 1 ਘੰਟਾ ਪਹਿਲਾਂ ਤਾਪਮਾਨ ਸੀ ਔਰ ਦਿਨੇ ਨੂੰ 39 ਡਿਗਰੀ ਪਹੁੰਚਣ ਦੀ ਸੰਭਾਵਨਾ। ਵੈਸੇ ਮੌਸਮ ਦੇ ਮਾਹਰ ਦੱਸਦੇ ਨੇ ਕਿ ਚੰਡੀਗੜ੍ਹ ਇਲਾਕੇ ਦੇ ਵਿੱਚ, ਮੋਹਾਲੀ ਇਲਾਕੇ ਵਿੱਚ ਕਾਫੀ ਗਰਮੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਬਹੁਤ ਸਾਰੇ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਬਾਜ਼ਾਰ ਪ੍ਰੋਗਰਾਮ ਰਾਹੀਂ ਵੀ, ਅਤੇ ਹੁਣ ਵੀ ਲਾਈਵ ਵੀ ਜੁੜੇ ਹੋਏ ਨੇ। ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ, ਅਤੇ ਅਸੀਂ ਮੈਸੇਜ ਥੋੜ੍ਹੀ ਦੇਰ ਤੱਕ ਪੜ੍ਹਦੇ ਹਾਂ, ਪਰ ਪਹਿਲਾਂ ਅੱਜ ਦਾ ਮੁੱਖ ਵਿਚਾਰ ਆਪਾਂ ਸਾਂਝਾ ਕਰ ਲਈਏ। ਕੱਲ੍ਹ ਪਿਆਰਿਓ ਜੇਠ ਮਹੀਨਾ ਲੰਘ ਕੇ ਗਿਆ, ਕੱਲ੍ਹ ਸੰਗਰਾਂਦ ਲੰਘ ਕੇ ਗਈ ਹੈ, ਅਤੇ ਇਹ ਤੀਜਾ ਮਹੀਨਾ ਆ ਕੈਲੰਡਰ ਦੇ ਉੱਤੇ, ਸਿੱਖ ਕੈਲੰਡਰ ਦੇ ਉੱਤੇ, ਨਾਨਕਸ਼ਾਹੀ ਕੈਲੰਡਰ ਦੇ ਉੱਤੇ, ਬਿਕਰਮੀ ਕੈਲੰਡਰ ਦੇ ਉੱਤੇ। ਔਰ ਇਹ ਜੋ ਮਈ ਜੂਨ ਦਾ ਮਹੀਨਾ ਪੰਜਾਬ ਦਾ ਆ, ਇਹ ਸਾਡੇ ਇੱਧਰ ਆਸਟ੍ਰੇਲੀਆ ਦੇ ਵਿੱਚ ਇਹ ਨਵੰਬਰ ਦਸੰਬਰ ਨੂੰ ਮੌਸਮ ਹੁੰਦਾ ਆ, ਜੋ ਨਵੰਬਰ ਅਤੇ ਦਸੰਬਰ ਮਤਲਬ ਭਾਰ ਗਰਮੀ ਐਨ, ਕਿਉਂਕਿ ਇੱਥੇ ਵੀ 1 ਦਸੰਬਰ ਤੋਂ ਅਫੀਸ਼ਲੀ ਗਰਮੀ ਸ਼ੁਰੂ ਹੁੰਦੀ ਆ। ਸੋ ਇਹ ਗਰਮੀ ਦਾ ਮਹੀਨਾ ਜੇਠ ਮਹੀਨਾ, ਤੁਸੀਂ ਤਸਵੀਰ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਲੋ ਚੱਲਦੀ ਹੁੰਦੀ ਹੈ। ਔਰ ਇਹ ਜਿਹੜੀ ਪੋਸਟਰ ਮੈਂ ਬਣਾਇਆ ਤੁਸੀਂ ਦੇਖ ਰਹੇ ਹੋ, ਇਹ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੇ ਵਿੱਚ ਮਹਾਰਾਜ ਦੇ ਆਸਣ ਦੇ ਪਿੱਛੇ 12 ਸੈਕਸ਼ਨ ਸਨ, ਇਹ ਉੱਥੇ ਲਾਏ ਹੋਏ ਨੇ, ਅਤੇ ਬੜਾ ਸਲਾਉਂਦੇ ਨੇ, ਸਾਰੇ ਸੰਗਤ ਆਉਂਦੀ ਹੈ, ਇੱਕ ਐਜੂਕੇਸ਼ਨ ਮੰਗ ਰਹੇ ਵਰਤ ਹੁੰਦੇ ਨੇ ਕਿ 12 ਮਹੀਨੇ ਨੇ ਦੇਸੀ, ਅਤੇ ਉਹ ਸਾਰੇ ਪੜ੍ਹ ਪੜ੍ਹ ਜਾਂਦੇ ਨੇ। ਇਸ ਕੈਲੰਡਰ ਦਾ ਉੱਥੇ ਲਾਉਣ 'ਤੇ ਥੋੜ੍ਹੇ ਜਿਹਾ ਇਤਰਾਜ਼ ਵੀ ਹੋਇਆ ਸੀ, ਇੱਕ ਦੋ ਸ਼ਖਸੀਅਤ ਨਾਲ ਕੀਤਾ ਸੀ, ਪਰ ਜਦ ਉਹਨਾਂ ਨੂੰ ਸਮਝਾਇਆ ਤਾਂ ਉਹ ਸਮਝ ਗਏ ਸੀ। ਦੇਖੋ ਵਿਚਾਰ ਜਿਹੜਾ ਆ, ਵਿਚਾਰ ਕਰਕੇ ਆਹਮੋ ਸਾਹਮਣੇ ਬੈਠ ਕੇ ਬੜੇ ਹੱਲ ਨਿਕਲਦੇ ਨੇ, ਅਤੇ ਜੇ ਚੱਕ ਕੇ ਫੇਸਬੁੱਕ 'ਤੇ ਪਾਈ ਜਾਣੀ ਆ, ਉਹ ਦੇਖੋ ਇਹਨਾਂ ਨੇ ਕੀ ਕਰਤਾ, ਉਹ ਦੇਖੋ ਜੀ ਇਹਨਾਂ ਨੇ ਕੀ ਕਰਤਾ, ਅਤੇ ਉਹਦਾ ਕੋਈ ਹੱਲ ਨਹੀਂ ਨਿਕਲਣਾ, ਜਾਂ ਰੌਲਾ ਪਾਉਣ ਲੱਗ ਪਓ। ਪਰ ਜਦੋਂ ਤੁਸੀਂ ਕੁਛ ਕਹੋ ਅਤੇ ਕੁਛ ਸੁਣੋ, ਕੁਛ ਸੁਣੋ ਅਤੇ ਕੁਛ ਕਹੋ, ਇਸ ਗੁਰੂ ਸਿਧਾਂਤ ਦੇ ਅਧੀਨ ਅਸੀਂ ਕੋਈ ਵੀ ਮਸਲਾ ਹੈ ਉੱਤੇ ਗੱਲ ਕਰਦੇ ਹਾਂ ਤਾਂ ਹੱਲ ਨਿਕਲਦਾ ਹੈ। ਗੁਰਸਿੱਖ ਪਿਆਰੇ ਸੀ, ਉਹ ਕਹਿੰਦੇ ਵੀ ਇਹ ਜਿਹੜਾ ਕੈਲੰਡਰ ਆ, ਬਾਣੀ ਲਿਖੀ ਹੋਈ ਹੈ, ਅਤੇ ਇਹ ਪਿੱਛੇ ਕਿਉਂ ਲਾਇਆ, ਇੱਥੇ ਤਾਂ ਫਿਰ ਲੋਕ ਢੋਲ ਆਉਂਦੇ ਨੇ, ਹੈ ਨਾ, ਇਹ ਤਾਂ ਬੇਅਦਬੀ ਹੁੰਦੀ ਹੈ, ਪਿੱਠ ਹੁੰਦੀ ਹੈ ਬਾਣੀ ਵੱਲ ਨੂੰ। ਅਤੇ ਉਹਨਾਂ ਲਈ ਲੌਜਿਕ ਇਹੀ ਸੀਗਾ ਵੀ ਮਨਸ਼ਾ ਵੀ ਇਹੀ ਸੀ ਕਿ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਆ, ਉਹ ਚਾਹੁੰਦੇ ਨਹੀਂ ਸੀਗੇ ਕਿ ਪਿੱਛੇ ਜਾ ਜਾ ਕੇ ਸੰਗਤ ਬੈਠੇ ਢੋਲ ਆ ਕੇ ਕੰਧਾਂ ਦੇ ਨਾਲ। ਅਤੇ ਉੱਥੇ ਫਿਰ ਦੋ ਪਰਪਸ, ਮੇਨ ਤਾਂ ਐਜੂਕੇਸ਼ਨ ਦਾ ਸੀ, ਦੂਜਾ ਇਹ ਸੀਗਾ ਵੀ ਹੁਣ ਉੱਥੇ ਕੋਈ ਬਹਿੰਦਾ ਨਹੀਂ ਹੈਗਾ ਕਿਉਂਕਿ ਗੁਰਬਾਣੀ ਲੱਗੀ ਹੋਈ ਆ। ਬਹੁਤ ਆਦਤ ਹੈ ਸਾਨੂੰ ਕਿ ਅਸੀਂ ਨਾ, ਖਾਸ ਕਰਕੇ ਜੇ ਅਸੀਂ ਥੋੜ੍ਹੀ ਜਿਹੀ ਪੋਜੀਸ਼ਨ ਰੱਖਦੇ ਹਾਂ, ਕੋਈ ਪ੍ਰਬੰਧਕੀ ਹੈ, ਜਾਂ ਖਾਸ ਕਰਕੇ ਜਥੇ ਵਾਲੇ ਹਾਂ, ਜਾਂ ਕੀਰਤਨ ਕਰਦੇ ਹਾਂ ਨਾ, ਸੰਗਤ 'ਚ ਨਹੀਂ ਬਹਿਣਾ, ਅਸੀਂ ਪਿੱਛੇ ਜਾ ਕੇ ਬਹਿਣਾ ਲੁੱਕ ਕੇ ਕੰਧਾਂ ਨਾਲ ਢੋਲ ਲਾ ਲਾ ਕੇ ਮਹਾਰਾਜ ਦੇ ਪਿੱਛੇ, ਅਤੇ ਉਹ ਆਪਾਂ ਇੱਦਾਂ ਸਮਝਦੇ ਵੀ ਅਸੀਂ ਬਹੁਤ ਵੱਡੀ ਉਪਲਬਧੀ ਕਰ ਰਹੇ ਹਾਂ ਵੀ ਪਿੱਛੇ ਬੈਠੇ ਹਾਂ ਮਹਾਰਾਜ ਦੇ। ਠੀਕ ਹੈ, ਉੱਥੇ ਬੈਠ ਕੇ ਕੀ ਕਰਨਾ ਹੁੰਦਾ ਕਿ ਸੰਗਤ ਦੇਖ ਨਹੀਂ ਰਹੀ ਹੁੰਦੀ, ਲੁਕੇ ਹੁੰਦੇ ਪਿੱਛੇ, ਅਤੇ ਉੱਥੇ ਫੋਨਾਂ 'ਤੇ ਖੇਡਦੇ ਹੁੰਦੇ ਆ ਲੋਕ, ਠੀਕ ਹੈ, ਜਾਂ ਫਿਰ ਆਪਣੀ ਮਨਾਹੀਆਂ ਕਰਦੇ। ਮੈਂ ਸਾਰੇ ਨਹੀਂ ਕਹਿੰਦਾ, ਮਤਲਬ 100 'ਚੋਂ 70 ਬੰਦੇ ਜਿਹੜੇ ਪਿੱਛੇ ਬਹਿੰਦੇ ਨੇ ਉਹ ਮਤਲਬ ਉਹ ਸੰਗਤ ਨੂੰ ਦੇਖ ਰਹੇ ਹੁੰਦੇ, ਉਹ ਕੀ ਕਰ ਰਹੇ, ਕੀ ਉਹਨਾਂ ਦਾ ਧਿਆਨ ਗੁਰਬਾਣੀ ਜਾਂ ਗੁਰੂ ਸਾਹਿਬ 'ਚ ਨਹੀਂ ਹੁੰਦਾ। ਸੋ ਉਸ ਚੀਜ਼ ਨੂੰ ਅਸੀਂ ਰੋਕਣਾ ਚਾਹੁੰਦੇ ਸੀ, ਅਤੇ ਇਸ ਕਰਕੇ ਇਹ ਬੰਦ ਕੀਤਾ ਸਾਰਾ ਕੁਛ। ਤਾਂ ਚਲੋ ਹੁਣ ਆਪਾਂ ਜੇਠ ਮਹੀਨੇ ਦੀ ਬਾਣੀ 'ਤੇ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ ਕਿ ਤੀਜਾ ਮਹੀਨਾ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਭਨ। ਜੇਠ ਦਾ ਮਤਲਬ ਹੁੰਦਾ ਵੱਡਾ, ਜੇਠਾ ਮਤਲਬ ਪਹਿਲਾ, ਅਤੇ ਇਹ ਤੋਂ ਇੱਕ ਰਿਸ਼ਤਾ ਬਣਿਆ ਜੇਠ ਦੇਰ ਇੱਦਾਂ ਦੇ, ਜਿਹੜੇ ਹਸਬੈਂਡ ਦੇ ਤੁਹਾਡੇ ਭਰਾ ਨੇ ਦਿਓਰ ਅਤੇ ਜੇਠ। ਜੇਠ ਦਾ ਮਤਲਬ ਇੱਥੇ ਵੀ ਵੱਡਾ ਹੀ ਆ ਕਿ ਵੱਡਾ ਭਰਾ, ਘਰ ਵਾਲੇ ਦਾ ਵੱਡਾ ਭਰਾ, ਪਰ ਬਾਣੀ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਆ ਗਿਆ। ਇਸ 12 ਮਾਹ ਦੀ ਬਾਣੀ 'ਚ ਉਹ ਕਹਿੰਦੇ ਨੇ ਕਿ ਹਰੀ ਜੇਠ ਹੈ, ਅਕਾਲ ਪੁਰਖ ਹੀ ਜੇਠ ਹੈ, ਉਹਨੂੰ ਲੋੜੀ ਹੈ, ਉਹਦੀ ਲੋੜ ਮਹਿਸੂਸ ਕਰੀਏ ਵੱਡੇ ਦੀ, ਪਰਮਾਤਮਾ ਦੀ, ਜਿਸ ਅੱਗੇ ਸਭ ਨਿਵਣ, ਜਿਹਦੇ ਅੱਗੇ ਸਾਰੇ ਨਿਵਦੇ ਨੇ, ਵੱਡਿਆਂ ਅੱਗੇ ਸਾਰੇ ਨਿਵਦੇ ਨੇ, ਅੱਜ ਕੱਲ੍ਹ ਵੀ ਵੈਸੇ ਨਿਵਦੇ ਨੇ, ਇੰਨੇ ਨਹੀਂ ਜਿੰਨੇ ਪਹਿਲਾਂ ਨਿਵਦੇ ਹੁੰਦੇ ਸੀ, ਕਿ ਵੱਡੇ ਨੂੰ ਦੇਖ ਕੇ ਸਤਿਕਾਰ ਹੈ, ਉਹਦੇ ਗੋਡੀਆਂ ਹੱਥ ਲਾਉਂਦੇ ਨੇ, ਉਹਦੇ ਪੈਰੀਆਂ ਹੱਥ ਲਾਉਂਦੇ ਨੇ, ਉਹਨੂੰ ਡੰਡੌਤ ਕਰਦੇ ਨੇ, ਉਹਨੂੰ ਫਤਿਹ ਪਹਿਲਾਂ ਆਪ ਬੁਲਾਉਂਦੇ ਨੇ। ਸੋ ਵੱਡੇ ਦਾ ਸਤਿਕਾਰ ਹੈ ਸਾਡੇ ਸਮਾਜ ਦੇ ਵਿੱਚ, ਜੇਠੇ ਦਾ ਸਤਿਕਾਰ ਹੈ ਕਿ ਕਹਿੰਦੇ ਕਿ ਜੇਠਿਆਂ ਨੂੰ ਪਹਿਲਾਂ ਮਨਾ ਲਓ, ਇਹ ਸਾਡੇ ਜਠੇਰੇ ਆ, ਜਠੇਰੇ ਦਾ ਮਤਲਬ ਕਿ ਸਾਡੇ ਵੱਡਿਆਂ ਦਾ ਥਾਂ ਆ, ਹੈ ਨਾ। ਅਤੇ ਇਹੋ ਜਿਹਾ ਕਹਿੰਦੇ ਆਪਾਂ ਮਾਲਕ ਆਪਣਾ ਵਰ ਜਿਹੜਾ ਆ ਉਹਨੂੰ ਲੋੜਨਾ ਆ, ਜਿਹੜਾ ਵੱਡਾ ਅਕਾਲ ਪੁਰਖ ਵੱਡਾ ਆ, ਅਤੇ ਉਹਨੂੰ ਸਾਰੇ ਹੀ ਨਿਭਦੇ ਨੇ, ਉਹਦੇ ਸਾਰੇ ਸਾਹਮਣੇ ਉਹਦੇ ਝੁਕਦੇ, ਅਤੇ ਜੇ ਉਹਦੇ ਨਾਲ ਵਿਆਹ ਕਰਾਉਣਾ ਆਪਾਂ, ਉਹਦੇ ਨਾਲ ਆਪਾਂ ਆਪਣਾ ਲੜ ਜੋੜਨਾ ਆ। ਹਰ ਸੱਜਣ ਦਾਵਣ ਲੱਗਿਆ ਕਿਸੇ ਨੇ ਦੇਈ ਬੰਨ। ਅਤੇ ਉਹ ਕਹਿੰਦੇ ਵੀ ਜੇ ਹਰੀ ਦੇ ਨਾਲ ਹਰ ਸੱਜਣ ਦਾਵਣ ਲੱਗਿਆ, ਹਰੀ ਦੇ ਨਾਲ ਜੁੜਿਆਂ ਨੂੰ, ਬੰਨ ਹੋਇਆਂ ਨੂੰ, ਜਾਂ ਉਹਦੇ ਨਾਲ ਤੁਸੀਂ ਅਟੈਚਡ ਹੋ, ਤਾਂ ਤੁਹਾਨੂੰ ਕੋਈ ਬੰਨ ਨਹੀਂ ਸਕਦਾ। ਦਾਵਣ ਦਾ ਮਤਲਬ ਇੱਥੇ ਬੰਨਣਾ ਹੀ ਹੁੰਦਾ, ਵੀ ਜਿਹੜਾ ਬੰਦਾ ਵੱਡੇ ਨਾਲ ਬੰਨ ਹੋ ਗਿਆ ਉਹਨੂੰ ਕੌਣ ਬੰਨੇਗਾ। ਜਾਂ ਜਿਹੜਾ ਲੜ ਅਸੀਂ ਪੱਲਾ ਫੜਾਉਂਦੇ ਹਾਂ, ਲੜ ਫੜਾਉਂਦੇ ਹਾਂ ਵਰ ਨੂੰ, ਹੈ ਨਾ, ਅਤੇ ਜਦੋਂ ਅਸੀਂ ਵੱਡੇ ਦੇ ਨੂੰ ਪੱਲਾ ਫੜਾ ਦਿੱਤਾ ਜਾਂ ਅਸੀਂ ਉਹਦਾ ਪੱਲਾ ਫੜ ਲਿਆ, ਅਤੇ ਫਿਰ ਹੋਰ ਕਿਹਦੇ 'ਚ ਹਿੰਮਤ ਹੈ ਕਿ ਉਹ ਸਾਨੂੰ ਬੰਨ ਦੇਵੇ ਜਾਂ ਉਹਨੂੰ ਰੋਕ ਸਕਦਾ ਹੋਵੇ। ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾ ਹੀ ਸਨ। ਅਤੇ ਜਿਹੜੇ ਮਾਣਕ ਨੇ, ਕੀਮਤੀ ਮੋਤੀ, ਕੀਮਤੀ ਪਦਾਰਥ ਨੇ, ਮੋਤੀ ਨੇ, ਉਹ ਨਾਮ ਹੈ ਪ੍ਰਭੂ ਦਾ। ਔਰ ਮੋਤੀਆਂ ਨੂੰ, ਸੋਨੇ ਨੂੰ, ਦੁਨਿਆਵੀ ਪਦਾਰਥਾਂ ਨੂੰ ਤਾਂ ਸੰਨ ਲੱਗ ਸਕਦੀ ਹੈ, ਇਹ ਤਾਂ ਚੋਰੀ ਹੋ ਸਕਦੇ ਨੇ, ਪਰ ਜਿਹੜਾ ਨਾਮ ਹੈ ਉਹ ਚੋਰੀ ਨਹੀਂ ਹੋ ਸਕਦਾ। ਤੁਹਾਡੇ ਅੰਦਰ ਜੋ ਤੁਹਾਡਾ ਗਿਆਨ ਹੈ, ਤੁਹਾਡੀ ਨੌਲੇਜ ਹੈ, ਤੁਹਾਡਾ ਇੰਟਲੈਕਟ ਹੈ, ਉਹ ਚੋਰੀ ਨਹੀਂ ਹੋ ਸਕਦਾ, ਤੁਹਾਡੀ ਐਜੂਕੇਸ਼ਨ ਚੋਰੀ ਨਹੀਂ ਹੋ ਸਕਦੀ। ਇਸ ਤਰ੍ਹਾਂ ਜਿਹੜਾ ਨਾਮ ਅਕਾਲ ਪੁਰਖ ਦਾ ਹੈ ਨਾ, ਉਹ ਮਾਣਕ ਮੋਤੀਆਂ ਵੰਗ ਰਹੀ ਹੈ, ਪਰ ਫਰਕ ਇੰਨਾ ਹੈ ਕਿ ਉਹ ਚੋਰੀ ਨਹੀਂ ਹੋ ਸਕਦਾ। ਰੰਗ ਸਭੇ ਨਾਰਾਇਣ ਜੇਤੇ ਮਨ ਪਵਨ। ਹੁਣ ਜਦੋਂ ਪੱਲਾ ਵੱਡੇ ਦਾ ਫੜ ਲਿਆ ਅਕਾਲ ਪੁਰਖ ਦਾ, ਮਨ ਦੇ ਵਿੱਚ ਨਾਮ ਆ ਗਿਆ, ਅਤੇ ਫਿਰ ਉਹਦੇ ਪਰਮਾਤਮਾ ਦੇ ਸਭ ਜਿੰਨੇ ਨਾਰਾਇਣ ਦੇ ਰੰਗ ਨੇ, ਹੈ ਨਾ, ਉਹ ਤੁਹਾਡੇ ਸਾਹਮਣੇ ਖੁੱਲ੍ਹ ਜਾਂਦੇ ਨੇ। ਜੇਤੇ ਮਨ ਪਵਨ, ਮਨ ਦੇ ਵਿੱਚ ਜਿੰਨੇ ਹੀ ਮਤਲਬ ਭਾਵ ਪੈਦਾ ਹੁੰਦੇ ਨੇ ਉਹ ਸਾਰੇ ਹੀ ਤੁਹਾਡੇ ਸਾਹਮਣੇ ਖੁੱਲ੍ਹ ਜਾਂਦੇ ਨੇ। ਜੋ ਹਰ ਲੋੜ ਹੈ ਸੋ ਕਰੇ, ਸੋਈ ਜੀ ਕਰਨ। ਹੁਣ ਇਹ ਤਾਂ ਪੱਕਾ ਆ ਕਿ ਜੋ ਅਕਾਲ ਪੁਰਖ ਲੋੜਦਾ ਆ, ਚਾਹੁੰਦਾ ਆ, ਹੈ ਨਾ, ਉਹੀ ਉਹਦੇ ਜੀ ਕਰਦੇ ਨੇ। ਇਹ ਬੰਦਾ ਉਹ ਸਮਝ ਜਾਂਦਾ ਹੈ ਜਿਹੜਾ ਉਹਦੇ ਲੜ ਲੱਗਾ ਆ। ਸਮਝਦੇ ਉਹ ਨਹੀਂ ਬੰਦੇ ਜਿਹੜੇ ਹਜੇ ਲੜ ਨਹੀਂ ਲੱਗੇ ਹੋ, ਜਾਂ ਜਿਨ੍ਹਾਂ ਨੂੰ ਪੂਰਾ ਪਰਮਾਤਮਾ ਨੇ ਮਿਹਰ ਨਹੀਂ ਕੀਤੀ ਹੋਈ। ਪਰ ਜਦੋਂ ਪਰਮਾਤਮਾ ਦੀ ਮਿਹਰ ਹੋ ਜਾਂਦੀ ਤਾਂ ਉਹਨੂੰ ਸਮਝ ਆ ਜਾਂਦੀ ਹੈ ਵੀ ਇਹ ਸਾਰਾ ਕੁਛ ਜਿਹੜਾ ਆ ਉਹ ਉਹੀ ਕੁਛ ਹੋ ਰਿਹਾ ਜੋ ਅਕਾਲ ਪੁਰਖ ਕਰਵਾ ਰਿਹਾ। ਕਈ ਵਾਰੀ ਕੁਐਸਚਨ ਪੁੱਛਦੇ ਨੇ ਫੇਸਬੁੱਕ 'ਤੇ, ਕਈ ਵਾਰੀ ਝਲਕ ਲਾਰੀ ਹੁੰਦੀ ਲੋਕਾਂ ਨੇ ਕਿ ਜੇ ਉਹੀ ਸਾਰਾ ਕੁਛ ਕਰਾਉਂਦਾ ਆ ਤਾਂ ਫਿਰ ਫਾਇਦਾ ਕੀ ਆ, ਹੈ ਨਾ। ਇਹੀ ਤਾਂ ਪੜਦਾ ਆ ਉਹ, ਬਾਹਰ ਕੁਐਸਚਨ ਪੁੱਛਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ, ਜਿਹੜੇ ਮਨ 'ਤੇ ਅੰਦਰ ਪ੍ਰਕਾਸ਼ ਹੋ ਜਾਂਦਾ ਉਹਨੂੰ ਫਿਰ ਸਮਝ ਆਉਂਦੀ ਆ। ਇਹ ਜਿਹੜਾ ਕੁਐਸਚਨ ਹੈ ਇਹ ਬਹੁਤ ਮਤਲਬ ਇਮੈਚੁਅਰ, ਸ਼ਰਧਾਹੀਨ ਕੁਐਸਚਨ ਹੈ। ਸ਼ਰਧਾ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਇਹ ਜਿੰਨਾ ਮਰਜ਼ੀ ਕਰ ਲਈਏ ਸ਼ਰਧਾਹੀਣ ਨਹੀਂ ਹੋਣਾ। ਸੋ ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸਹੀਏ ਕਹੀਏ ਧੰਨ, ਇਹਦਾ ਆਂਸਰ ਦੇ ਦਿੱਤਾ। ਜਿਹੜੇ ਬੰਦੇ ਕਹਿੰਦੇ ਆ ਨਾ ਵੀ ਜੇ ਪਰਮਾਤਮਾ ਹੀ ਕਰਵਾ ਰਿਹਾ ਤਾਂ ਫਿਰ ਫਾਇਦਾ ਕੀ ਹੈ, ਕਹਿੰਦੇ ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣਾ ਕਰ ਲਿਆ ਆਪਣੀ ਨਜ਼ਰ ਕਰਕੇ, ਆਪਣੀ ਮਿਹਰ ਕਰਕੇ, ਉਹਨਾਂ ਨੂੰ ਕਹੋ ਵੀ ਇਹ ਧੰਨ ਨੇ ਬੰਦੇ। ਉਹਨਾਂ 'ਤੇ ਕੁਐਸਚਨ ਨਾ ਕਰੋ, ਉਹਨਾਂ ਨੂੰ ਤਰਸਕਾਰੋ ਨਾ, ਉਹਨਾਂ ਨੂੰ ਘੱਟ ਨਾ ਸਮਝੋ, ਉਹਨਾਂ ਨੂੰ ਧੰਨ ਸਮਝੋ ਵੀ ਇਹਨਾਂ ਇਹਨਾਂ 'ਤੇ ਪਰਮਾਤਮਾ ਦੀ ਮਿਹਰ ਹੋ ਗਈ। ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰਵਾਨ। ਹੁਣ ਪਰਮਾਤਮਾ ਨੇ ਨਜ਼ਰ ਕੀਤੀ ਆ ਤਾਂ ਉਹ ਅਪਣਾਇਆ ਉਹਨੂੰ, ਪਰ ਜੇ ਬੰਦਾ ਆਪਣੀ ਸਮਝੇ ਵੀ ਮੇਰੇ 'ਚ ਕਪੈਸਿਟੀ ਆ ਵੀ ਮੈਂ ਆਪ ਹੀ ਇਹ ਚੀਜ਼ ਕਰ ਲੂੰਗਾ, ਮੈਂ ਪਰਮਾਤਮਾ ਨੂੰ ਕਹੂੰਗਾ ਤੂੰ ਮੈਨੂੰ ਰੱਖ ਲਾ, ਫਿਰ ਕਹਿੰਦੇ ਵੀ ਵਿਛੜ ਕੇ ਰੋਣਾ ਕਿਸ ਗੱਲ ਦਾ ਆ, ਹੈ ਨਾ। ਜੇ ਆਪਣੇ ਆਪ ਹੀ ਕਰਨਾ ਹੁੰਦਾ ਤਾਂ ਵਿਛੜਿਆ ਕਿਉਂ ਸੀ ਫਿਰ। ਨਹੀਂ, ਇਹ ਉੱਧਰੋਂ ਨਜ਼ਰ ਹੋਣੀ ਆ, ਉਹਨੇ ਅਪਣਾਉਣਾ ਆ ਸਾਨੂੰ, ਨਾ ਕਿ ਅਸੀਂ ਫੋਰਸਫੁਲੀ ਉਹਨੂੰ ਅਪਣਾਉਣਾ ਆ ਜਾਂ ਕਹਿਣਾ ਨਹੀਂ ਨਹੀਂ ਆ ਜਾ, ਹੈ ਨਾ, ਹੁਣ ਮੈਂ ਆਪਾਂ ਇੱਕ ਮਿੱਕ ਹੋ ਗਏ, ਫਿਰ ਤਾਂ ਹਉਮੈ ਹੋ ਗਈ ਨਾ। ਕਹਿੰਦੇ ਵੀ ਰੋਣਾ ਕਾਹਦਾ ਫਿਰ, ਜੇ ਆਪ ਲੈ ਸਕਦਾ ਫਿਰ ਰੋਣਾ ਕੱਲ ਨਹੀਂ ਆ, ਕਰ ਲਾ ਫਿਰ, ਹੁੰਦਾ ਨਹੀਂ ਨਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਹੁਣ ਇਹ ਜਿਹੜੀ ਵਸਤੂ ਹੈ ਨਾ, ਅਕਾਲ ਪੁਰਖ ਦੀ ਨੌਲੇਜ ਹੈ, ਅਕਾਲ ਪੁਰਖ ਨਾਲ ਇੱਕ ਮਿੱਕ ਹੋਣਾ, ਇਹ ਸਾਧੂ ਸੰਗ ਪ੍ਰਾਪਤ ਹੈ। ਇਹ ਉਹਨਾਂ ਲੋਕਾਂ ਦਾ ਸੰਗ ਕਰਨਾ ਪੈਂਦਾ ਆ, ਉਹਨਾਂ ਮਹਾਂਪੁਰਖਾਂ ਦਾ ਸੰਗ ਕਰਨਾ ਪੈਂਦਾ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣਾ ਰੰਗ ਮੰਨਣ ਵਾਸਤੇ ਦਿੱਤਾ ਹੋਇਆ। ਸੋ ਅਸੀਂ ਵੀ ਉਹਨਾਂ ਦੇ ਨਾਲ ਜੁੜ ਜਾਵਾਂਗੇ, ਉਹਨਾਂ ਨਾਲ ਲੱਗ ਜਾਵਾਂਗੇ, ਤਾਂ ਉਹਨਾਂ ਦਾ ਰੰਗ ਵੀ ਸਾਨੂੰ ਚੜ੍ਹਨ ਲੱਗ ਜਾਏਗਾ। ਜੋਤ ਉਹਨਾਂ ਦੀ ਜਿਹੜੀ ਉਹਨਾਂ ਦੇ ਅੰਦਰ ਗਿਆਨ ਚੱਲਦਾ, ਉਹਦੇ ਨਾਲ ਅਸੀਂ ਵੀ ਆਪਣਾ ਦੀਵਾ ਜਗਾ ਸਕਦੇ ਹਾਂ। ਦੀਵਾ ਦੀਵੇ ਨਾਲ ਹੀ ਜਗਦਾ ਆ, ਲੋ ਨਾਲ ਹੀ ਜਗਦੀ ਹੈ। ਹੁਣ ਆਪਾਂ ਦੀਵੇ ਨੂੰ ਜਗਾਉਣਾ ਹੋਵੇ ਤਾਂ ਤੀਲ ਬਾਲ ਕੇ ਲਾਟ ਦੇ ਨਾਲ ਹੀ ਲਾਟ ਜਗਦੀ ਆ। ਇੱਦਾਂ ਹੀ ਜਿਹੜਾ ਇਹ ਰੰਗ ਹੈ, ਇਹ ਪਰਮਾਤਮਾ ਦਾ ਨਾਮ ਹੈ, ਸ਼ਬਦ ਹੈ, ਇਹ ਕੰਪਨੀ ਕਰਕੇ ਹੀ, ਸਾਥ ਕਰਕੇ ਹੀ ਚੜ੍ਹਦਾ ਹੈ। ਇਹ ਫੈਕਟ ਹੈ, ਇਹ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਸੋ ਇਸ ਕਰਕੇ ਸਾਧ ਸੰਗਤ ਜਦ ਆਪਾਂ ਕਹਿੰਦੇ ਹਾਂ ਨਾ, ਸਾਧ ਸੰਗਤ ਅਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਕਿ ਅਸੀਂ 10 ਜਣੇ ਇਕੱਠੇ ਹੋ ਗਏ ਹਾਂ ਅਤੇ ਸਾਧ ਸੰਗਤ ਹੋ ਗਈ ਹੈ। ਨਹੀਂ, ਅਸੀਂ 10 ਜਣੇ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਉਹ ਸਾਧ ਹੈ ਅਤੇ ਅਸੀਂ ਸੰਗਤ ਹਾਂ, ਅਸੀਂ ਸੰਗਤ ਕਰ ਰਹੇ ਹਾਂ ਉਹਨਾਂ ਦੀ, ਉਹ ਸਾਡੀ ਸੰਗਤ ਨਹੀਂ ਕਰ ਰਹੇ ਜਾਂ ਅਸੀਂ ਆਪਸ 'ਚ ਸੰਗਤ ਨਹੀਂ ਕਰ ਰਹੇ। ਜੇ ਸਾਡੇ ਵਿਚਾਲੇ ਗੁਰੂ ਸਾਹਿਬ ਹੈ ਨਹੀਂ ਤਾਂ ਉਹ ਸੰਗਤ ਨਹੀਂ ਹੈਗੀ, ਸਾਧ ਸੰਗਤ ਨਹੀਂ ਹੈਗੀ। ਗੁਰੂ ਸਾਹਿਬ ਹੋਣਗੇ ਜਾਂ ਉਹ ਰੂਹ ਹੋਏਗੀ ਜਿਹੜੀ ਤੁਹਾਨੂੰ ਅਕਾਲ ਪੁਰਖ ਨਾਲ ਜੋੜ ਰਹੀ ਹੋਵੇਗੀ ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ, ਉਹ ਸਾਧ ਹੋਏਗਾ ਤਾਂ ਸਾਧ ਸੰਗਤ ਹੋਏਗੀ। ਜੇ ਅਸੀਂ 10 ਬੰਦੇ ਇਕੱਠੇ ਹੋ ਕੇ ਕਹਿ ਲਈਏ ਅਸੀਂ ਸਾਧ ਸੰਗਤ ਹੈ, ਸੰਗਤ ਤਾਂ ਹੈਗੇ ਹਾਂ ਅਸੀਂ, ਪਰ ਸਾਡੇ 'ਚ ਸਾਧ ਹੈ ਨਹੀਂ ਕੋਈ। ਸੋ ਇਹ ਬੜਾ ਬਰੀਕ ਨੁਕਤਾ ਹੈ। ਕਹਿੰਦੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੇ ਭਾਗ ਮਥਨ। ਜੇਠ ਮਹੀਨੇ ਦੇ ਵਿੱਚ ਰੰਗ ਕੋਈ ਨਹੀਂ ਹੁੰਦਾ, ਲੋ ਚੱਲਦੀ ਹੁੰਦੀ ਹੈ, ਪਰ ਕਹਿੰਦੇ ਉਹਨਾਂ ਲਈ ਵੀ ਰੰਗ ਹੈ, ਉਹ ਰੰਗੀਲਾ ਹੋ ਜਾਂਦਾ ਕਿਹਨਾਂ ਲਈ, ਤਿਸ ਧਣੀ, ਉਹ ਉਹਨਾਂ ਧਨਵਾਨਾਂ ਦੇ ਲਈ ਜਿਸ ਕੇ ਭਾਗ ਮਥਨ, ਜਿਨ੍ਹਾਂ ਦੇ ਮੱਥੇ 'ਤੇ ਭਾਗ ਲਿਖੇ ਹੋਏ ਨੇ ਅਕਾਲ ਪੁਰਖ ਦੇ ਨਾਮ ਦੇ, ਸਾਧ ਸੰਗਤ ਦੇ, ਉਹਨਾਂ ਵਾਸਤੇ ਜੇਠ ਮਹੀਨਾ ਵੀ ਤਪਦਾ ਜਿਹੜਾ ਆ ਉਹ ਵੀ ਰੰਗੀਲਾ ਹੋ ਜਾਂਦਾ, ਰੰਗਾਂ ਨਾਲ ਭਰ ਜਾਂਦਾ ਆ, ਭਰਿਆ ਰਹਿੰਦਾ ਆ। ਸੋ ਇਹ ਸੀ ਜੇਠ ਮਹੀਨੇ ਦੀ ਵਿਆਖਿਆ, ਅਤੇ ਉਮੀਦ ਰੱਖਦੇ ਹਾਂ ਕਿ ਆਪ ਸਭ ਨੂੰ ਚੰਗਾ ਲੱਗਿਆ ਹੋਵੇਗਾ, ਪਸੰਦ ਆਇਆ ਹੋਵੇਗਾ। ਅਤੇ ਦੇਖੋ ਸਾਡੇ ਆਪਣੇ ਵਿਚਾਰ ਨੇ, ਗੁਰਬਾਣੀ ਅਥਾਹ ਸਾਗਰ ਹੈ, ਗੁਰਬਾਣੀ ਵੀ ਅਥਾਹ ਸਾਗਰ ਹੈ ਅਤੇ ਜਿਹੜਾ ਦੁਨੀਆ ਦੇ ਉੱਤੇ ਗਿਆਨ ਹੈ ਉਹ ਵੀ ਬੇਅੰਤ ਹੈ, ਪਰੇ ਤੋਂ ਪਰੇ ਆ। ਇਸ ਦੇ ਵਿੱਚ ਹਰ ਐਂਗਲ ਹੈ, ਨੈਗੇਟਿਵ ਵੀ ਹੈ ਪੋਜ਼ਿਟਿਵ ਵੀ ਹੈ, ਪਰ ਸਾਰਿਆਂ 'ਤੇ ਵਿਚਾਰ ਕਰਨੀ ਬਣਦੀ ਹੈ। ਔਰ ਜੇ ਮਹਾਰਾਜ ਵੀ ਕਹਿੰਦੇ ਨੇ ਕਿ ਜਿੰਨੀਆਂ ਜੇ ਬੁੱਧੀਆਂ ਜੋੜ ਲਈਏ ਦੁਨੀਆ ਦੀਆਂ, ਜਿੰਨੇ ਵੀ ਬ੍ਰੇਨ ਆਪਾਂ ਇਕੱਠੇ ਕਰ ਲਈਏ, ਪ੍ਰੋਸੈਸਿੰਗ ਪਾਵਰ ਇਕੱਠੀ ਕਰ ਲਈਏ, ਤਾਂ ਵੀ ਉਹਦੇ ਗੁਣ ਗਣਾ ਨਹੀਂ ਸਕਦੇ ਤੁਸੀਂ। ਮਤਲਬ ਇੱਕ ਲਾਈਫ ਟਾਈਮ 'ਚ ਤਾਂ ਕਿ ਕਦੇ ਵੀ ਆਪਣੇ ਮੂੰਹੋਂ ਉਹ ਗੁਣ ਬੋਲ ਬੋਲ ਕੇ ਪੂਰੇ ਨਹੀਂ ਕਰ ਸਕਦੇ ਜਿੰਨੇ ਗੁਣ ਹੈਗੇ ਨੇ ਦੁਨੀਆ ਦੇ ਉੱਤੇ, ਜਿੰਨੇ ਐਟਰੀਬਿਊਟਸ, ਜਿੰਨਾ ਗਿਆਨ ਇੱਥੇ ਦੁਨੀਆ ਦੇ ਪਿਆ। ਹਰ ਰੋਜ਼ ਹਰ ਪਲ 'ਤੇ ਨਵਾਂ ਗਿਆਨ ਹੈ। ਸੋ ਵਿਚਾਰਾਂ ਦੀ ਆਪਾਂ ਸਾਂਝ ਪਾ ਲਈ ਹੈ, ਅਤੇ ਇਸ ਤੋਂ ਬਾਅਦ ਕੁਝ ਸੁਨੇਹੇ ਆਪਣੇ ਮਿੱਤਰ ਪਿਆਰਿਆਂ ਦੇ ਲੈਣੇ ਆ, ਜਿਹੜੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਵਿਟ ਸੰਡੇ ਤੋਂ ਸਾਡੇ ਨਾਲ ਬਲਵੰਤ ਸਿੰਘ ਹੁਣੀ ਜੁੜੇ ਨੇ, ਅਤੇ ਕੱਲ੍ਹ ਸ਼ਾਇਦ ਉੱਥੇ ਐਕਸੀਡੈਂਟ ਹੋਇਆ ਸੀ, ਇੱਕ ਬੜਾ ਭਾਰਾ, ਮੈਂ ਖਬਰਾਂ ਪੜ੍ਹ ਰਿਹਾ ਸੀ। ਅਤੇ ਜੀ ਆਇਆਂ ਨੂੰ ਜੀ, ਸੁਖਵਿੰਦਰ ਸੌਂਧ ਭਾਅ ਜੀ ਜੁੜੇ ਨੇ ਸਾਡੇ ਨਾਲ ਕੁਇਕਰ ਸੈੱਲ ਤੋਂ। ਭਾਅ ਜੀ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ, ਚੜ੍ਹਦੀ ਕਲਾ? ਅਤੇ ਜੋਗਿੰਦਰ ਸਿੰਘ ਸੋਹੀ ਜੀ, ਸਿੱਧੂ ਸਾਹਿਬ ਜੇਠ ਮਹੀਨੇ ਦੀ ਵਿਆਖਿਆ ਸੁਣ ਕੇ ਬਹੁਤ ਵਧੀਆ ਲੱਗਿਆ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜੀ ਆਇਆਂ ਨੂੰ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸਾਡੇ ਨਾਲ ਜੁੜੇ ਨੇ, ਠੀਕ ਹੈ, ਮੈਂ ਕਰਦਾ ਜੀ ਗੱਲ ਇਹਦੇ ਬਾਰੇ। ਅਤੇ ਦਲਜੀਤ ਸਿੰਘ ਭਾਅ ਜੀ ਸਾਡੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਸੰਚਾਲਕ, ਉਹ ਵੀ ਵੱਡੇ ਤੜਕੇ ਤੋਂ ਜਾਗਦੇ ਨੇ, ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਦੀ ਸਾਂਝ ਪਾਉਂਦੇ ਨੇ। ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋਰੀ ਜੀ, ਵੱਡੇ ਤੋਂ, ਵੱਡੇ ਤੋਂ ਜਿਹੜਾ ਉਹ ਡਰਨਾ ਆਪਾਂ ਬਣਨਾ, ਇੱਥੇ ਵੱਡਾ ਅਕਾਲ ਪੁਰਖ ਨੂੰ ਹੀ ਕਿਹਾ ਗਿਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਗੁਰਿੰਦਰ ਭਾਅ ਜੀ, ਮੈਂ ਕਰਦਾ ਖੁਲਾਸਾ ਗੱਲਬਾਤ ਦਾ, ਅਤੇ ਸਾਡੇ ਨਾਲ ਨਗਿੰਦਰ ਨਵਾਣਾ ਜੀ ਵੀ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇਟਲੀ ਤੋਂ। ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਲਵੀਰ ਸਿੰਘ ਸੰਧੂ, ਕਹਿੰਦੇ ਵੀ ਕੇਮ ਬੈਕ ਫਰੋਮ ਇੰਡੀਆ ਬਟ ਆਈ ਨੈਵਰ ਮਿਸ ਯੂ ਅਵਰ ਟਾਕ ਸ਼ੋ। ਬਹੁਤ ਬਹੁਤ ਧੰਨਵਾਦ ਜੀ। ਅਤੇ ਐਡਮਿੰਟਨ ਦਾ ਕੀ ਹਾਲ ਹੈ ਜੀ, ਠੀਕ ਠਾਕ ਹੋ, ਨਜ਼ਾਰੇ, ਚਲੋ ਆਨੰਦ ਮਾਣੋ। ਅਤੇ ਵਟਸਐਪ ਤੋਂ ਬਾਅਦ ਚੱਲਦੇ ਹਾਂ ਜੀ ਹੁਣ ਫੇਸਬੁੱਕ ਯੂਟਿਊਬ ਵਾਲੇ ਮੈਸੇਜ, ਸਾਡੇ ਮਿੱਤਰ ਪਿਆਰੇ ਯੂਟਿਊਬ 'ਤੇ ਸੁਣ ਰਹੇ ਨੇ, ਅੰਮ੍ਰਿਤਪਾਲ ਮਨਿਹਾਸ ਸਾਡੇ ਅਕਾਊਂਟੈਂਟ ਵੀਰ, ਅਤੇ ਸੇਵਾ ਨਿਭਾ ਰਹੇ ਨੇ ਇਹ ਗੁਰਦੁਆਰਾ ਗਲੈਨਵੁੱਡ ਸਾਹਿਬ ਦਾ ਸਾਰਾ ਡਾਟਾ ਜਿਹੜਾ ਉਹ ਹੁਣ ਕੰਪਾਈਲ ਕਰਨਗੇ, ਕਰ ਰਹੇ ਨੇ ਨਵੀਂ ਐਪ ਦੇ ਵਿੱਚ, ਨਵੀਂ ਐਪ ਵੀ ਛੇਤੀ ਆ ਰਹੀ, ਤੁਹਾਨੂੰ ਅਪਡੇਟ ਦੇਵਾਂਗੇ। ਅਤੇ ਭੁਪਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਐਡਲੇਟ ਤੋਂ, ਗੁਰਫਤਿਹ ਜੀ ਸਾਰਿਆਂ ਨੂੰ। ਅਤੇ ਸਾਡੇ ਗੀਤਕਾਰ ਮਿੱਤਰ ਪਿਆਰੇ ਸੁਰਜੀਤ ਸੰਧੂ ਜਿੱਤ ਵਾਲੀ ਆ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਅੱਜ ਸਾਡੇ ਨਾਲ ਜੁੜਨਗੇ ਹਰਪ੍ਰੀਤ ਸਿੰਘ ਰਾਜੂ ਮੰਗਲੀ ਵਾਲੇ, ਅਤੇ ਇਹਨਾਂ ਦਾ ਬਹੁਤ ਖੂਬਸੂਰਤ ਟੌਪਿਕ ਹੈ ਪ੍ਰੋਗਰਾਮ ਦੇ ਵਿੱਚ, ਇਹ ਸਾਡੇ ਨਾਲ ਸਾਂਝਾ ਪਾਉਣਗੇ। ਵਿਪੀ ਹੰਸਰਾ ਜੀ ਜੁੜੇ ਨੇ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ, ਚੜ੍ਹਦੀ ਕਲਾ? ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਪਰਮਵੀਰ ਜੀ ਐਲਿਸ ਸਪ੍ਰਿੰਗ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਕੁਲਦੀਪ ਕੌਰ, ਹਾਂਜੀ ਇਹ ਹੈਗੀ ਮੈਲਬਨ ਵਾਲੇ ਸਾਡੀ ਕੁਲਦੀਪ ਕੌਰ ਭੈਣ ਜੀ, ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ। ਅਤੇ ਜਗਵੀਰ ਸਿੱਖੋ ਮੈਲਬਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਭਾਅ ਜੀ ਕੁਲਵੀਰ ਸਿੰਘ ਧੰਜੂ ਜੀ ਵੀ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਿੱਕਰ ਬਾਈ ਫੂਲ ਵਾਲੇ ਪ੍ਰੋਗਰਾਮ ਜੁੜੇ ਨੇ। ਤੁਹਾਡੀ ਨਾ ਕੱਲ੍ਹ ਕਿਸੇ ਨੇ ਜਾਅਲੀ ਆਈ ਡੀ ਬਣਾਈ ਸੀ ਬਿੱਕਰ ਬਾਈ ਜੀ, ਅਤੇ ਮੈਂ ਤਾਂ ਵੈਸੇ ਰਿਪੋਰਟ ਕਰਤੀ ਸੀ, ਪਰ ਤੁਸੀਂ ਤਸਵੀਰਾਂ ਹੀ ਇੰਨੀਆਂ ਘੈਂਟ ਘੈਂਟ ਲਾਉਂਦੇ ਹੋ, ਤੁਸੀਂ ਟਾਰਗੇਟ ਉੱਧਰ ਸਰਮਾ ਬਦੀ ਵੀ ਕਿਸੇ ਨੇ ਜਾਅਲੀ ਆਈ ਡੀ ਬਣਾਈ ਹੈ, ਫਿਰ ਬਣਾ ਲਈ, ਚਾਰ ਪੰਜ ਬਣਾ ਲਈਆਂ, ਫਿਰ ਇੱਕ ਹਿੰਦੀ 'ਚ ਵੀ ਬਣਾ ਲਈ, ਅਤੇ ਮੈਂ ਉਹਨੂੰ ਤਸਵੀਰ ਭੇਜੀ, ਮੈਂ ਕਿਹਾ ਤੇਰੀ ਜਾਅਲੀ ਆਈ ਡੀ ਬਣਾ ਲਈ ਹਿੰਦੀ 'ਚ, ਬਹੁਤ ਹਾਸਿਆ। ਅਤੇ ਤੁਹਾਡੀ ਵੀ ਜੀ ਜਾਅਲੀ ਆਈ ਡੀ ਬਣ ਰਹੀ ਹੈ, ਬਣ ਗਈ ਹੈ। ਅਤੇ ਸਾਡੇ ਨਾਲ ਸੁਰਜੀਤ ਬਾਜਾ ਖਾਨ ਆਸਟ੍ਰੇਲੀਆ ਵਾਲੇ ਬ੍ਰਿਸਬੇਨ ਤੋਂ, ਸਾਡੇ ਵਿਚੋਲੇ ਇਹ ਵੀ ਪ੍ਰੋਗਰਾਮ 'ਚ ਜੁੜੇ ਨੇ, ਸਾਡੇ ਵਿਚੋਲੇ ਨਹੀਂ ਜਾਣੀ ਕਿ ਇਹ ਵਿਚੋਲ ਆਪਣੇ ਵਿਆਹ ਕਰਵਾਉਂਦੇ ਨੇ ਹੁਣ ਅੱਜ ਕੱਲ੍ਹ, ਅਤੇ ਵਿਚੋਲਗਿਰੀ ਕਰਦੇ ਨੇ, ਜਿਹੜੀ ਇੱਕ ਬਹੁਤ ਇੱਕ ਲੋੜੀਂਦਾ ਸਰਵਿਸ ਹੈ ਜੀ। ਅਤੇ ਅਵਤਾਰ ਸਿੰਘ ਭੁੱਲਰ ਵੀ ਪ੍ਰੋਗਰਾਮ 'ਚ ਆਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ? ਬਹੁਤ ਵਧੀਆ। ਮੈਲਬਨ ਗਏ ਸੀ, ਇਹਨਾਂ ਨੂੰ ਮਿਲ ਨਹੀਂ ਹੋਇਆ, ਪਰ ਚਲੋ ਕੋਈ ਗੱਲ ਨਹੀਂ। ਅਤੇ ਮਨਜੀਤ ਸੰਘਾ ਜੀ ਬੁਲਗੁਲਗੇ ਵਾਲੇ ਪ੍ਰੋਗਰਾਮ 'ਚ ਹੋ ਗਏ ਨੇ ਸ਼ਾਮਿਲ। ਕੀ ਹਾਲ ਹੈ ਪਿਆਰਿਓ, ਕੰਮ ਚੱਲ ਰਿਹਾ ਜਾਂ ਛੁੱਟੀ 'ਤੇ ਹੋ? ਸਾਡੇ ਨਾਲ ਸੈਨ ਹੋਜ਼ੇ ਤੋਂ ਤਰਲੋਚਨ ਸਿੰਘ ਜੀ ਜੁੜੇ ਨੇ, ਤਰਲੋਚਨ ਸਿੰਘ ਜੀ ਦੁਪਾਲਪੁਰੀ। ਅਤੇ ਮੈਂ ਬਹੁਤ ਦੇਰ ਫਰੈਜ਼ ਨੂੰ ਹੀ ਕਹਿੰਦਾ ਰਿਹਾ, ਅਤੇ ਚਲੋ ਸਾਡੇ ਲਈ ਤਾਂ ਕਹਿ ਲਓ ਕਿ ਫਰੈਜ਼ ਨੂੰ ਸੈਨ ਹੋਜ਼ੇ ਅਮਰੀਕਾ ਦਾ ਹੀ ਪਾਰਟ ਹੈ, ਪਰ ਇਹਨਾਂ ਨੇ ਮੈਨੂੰ ਮੈਸੇਜ ਪਾ ਕੇ ਯਾਦ ਦਿਲਾਇਆ ਕਿ ਮੈਂ ਫਰੈਜ਼ ਨੂੰ ਨਹੀਂ, ਮੈਂ ਸੈਨ ਹੋਜ਼ੇ, ਕਿਉਂਕਿ ਅਮਰੀਕਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਦੇਸ਼ ਹੈ। ਅਤੇ ਸਾਡੇ ਗੁਰਪਾਲ ਸਿੰਘ ਜੀ, ਹਾਂਜੀ ਵਕੀਲ ਸਾਹਿਬ, ਕੀ ਹਾਲ ਚਾਲ ਹੈ? ਇਹ ਜੁੜੇ ਸਨ ਅਤੇ ਸਾਡੇ ਨੰਬਰ ਸਨ, ਮੈਨੂੰ ਮਿਲੇ ਸੀ ਵਿਆਹ ਦੇ ਵਿੱਚ, ਅਤੇ ਬਹੁਤੀ ਲੰਬੀ ਚੌੜੀ ਗੱਲਬਾਤ ਤਾਂ ਨਹੀਂ ਹੋਈ, ਪਰ ਆਖੋ ਆਖੋ ਮੈਂ ਇਸ਼ਾਰੋ ਇਸ਼ਾਰੋ ਮੈਂ ਬਹੁਤ ਗੱਲਾਂ ਹੋ ਗਈਆਂ। ਮੈਂ ਕਰੂੰਗਾ ਫੋਨ ਭਾਅ ਜੀ ਤੁਹਾਨੂੰ ਕਿਸੇ ਦਿਨ। ਅਤੇ ਗੁਰਦੇਵ ਸਿੱਧੂ ਅੰਕਲ ਸਾਡੇ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੇਠ ਮਹੀਨੇ ਦੀ ਬਹੁਤ ਵਧੀਆ ਵਿਚਾਰ ਰੱਖੇ ਜੀ, ਬਹੁਤ ਬਹੁਤ ਧੰਨਵਾਦ ਸਾਡੇ ਅੰਕਲ ਨੇ ਬੁਲਗੁਲਗੇ ਤੋਂ ਜਿਹੜੇ ਬ੍ਰਿਸਬਨ ਰਹਿ ਰਹੇ ਨੇ। ਹਾਂਜੀ ਹਰਮੀਤ ਜੀ, ਕੀ ਹਾਲ ਚਾਲ ਹੈ ਪਿਆਰਿਓ? ਪਹਿਲੀ ਵਾਰੀ ਅਸੀਂ ਮਿਲੇ ਹਾਂ ਸ਼ਾਇਦ, ਅਤੇ ਉਦਾਂ ਮੈਸੇਜ ਤਾਂ ਅਸੀਂ ਆਦਾਨ ਪ੍ਰਦਾਨ ਕਰਦੇ ਰਹੀਦਾ, ਪਰ ਭਾਅ ਜੀ ਹੋਣੀ, ਭੈਣ ਜੀ ਹੋਣੀ, ਹੈ ਨਾ, ਮਿਲੇ ਤਾਂ ਬਹੁਤ ਚੰਗਾ ਲੱਗਾ, ਵਿਚਾਰਾਂ ਹੋਈਆਂ, ਬਹੁਤ ਬਹੁਤ ਧੰਨਵਾਦ। ਅਤੇ ਗੁਰਫਤਿਹ ਦੀ ਸਾਂਝ ਪਾ ਰਹੇ ਨੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ। ਅੰਕਲ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਕਦੋਂ ਕਾਣਾ ਮੈਨੂੰ ਮੈਸੇਜ ਕਰਕੇ ਵਟਸਐਪ 'ਤੇ ਦੱਸਿਓ ਫਿਰ। ਅਤੇ ਸਾਡੇ ਅਕਾਲੀ ਦਲ ਦੇ ਕਾਰਜਕਰਤਾ ਸਿਡਨੀ ਤੋਂ ਰੈਸਟੋਰੈਂਟ ਓਨਰ ਸਮਾਜ ਸੇਵੀ ਕਮਲਜੀਤ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਅਤੇ ਬਿੱਕਰ ਬਾਈ ਕਹਿ ਰਹੇ ਨੇ ਕਿ ਕਹਿੰਦੇ ਮੇਰੀ ਬਾਈ ਜੀ, ਤਾਂ ਹੀ ਤਾਂ ਮੈਂ ਫੋਟੋ ਚੇਂਜ ਕਰੀ ਸੀ, ਪਰ ਲੋਕ ਹਟਦੇ ਨਹੀਂ ਤੁਹਾਡੀ। ਮੈਂ ਨਵੀਂ ਫੋਟੋ ਦੀ ਦੇਖੀ ਆ ਰਾਤੀ, ਜਾਲੀ ਆਈ ਦੀ, ਸੋ ਚੱਕ ਦਿਓ ਫੱਟੇ, ਹੁਣ ਪੇਜ ਪੈ ਗਏ ਨੇ ਹੈਕਰ ਤੁਹਾਡੇ ਪਿੱਛੇ। ਅਤੇ ਚਲੋ ਸੁਰਜੀਤ ਜੀ ਕਹਿ ਰਹੇ ਨੇ ਕਿ ਚੜ੍ਹਦੀ ਕਲਾ, ਅਤੇ ਬਿੱਕਰ ਬਾਈ ਜੀ ਕਹਿੰਦੇ ਨੇ ਕਿ ਕਹਿੰਦੇ ਪਿਛਲੇ 2 ਮਹੀਨਿਆਂ ਤੋਂ ਇਹੀ ਚੱਲ ਰਿਹਾ ਵੀ ਜਾਲੀ ਆਈਡੀ ਬਣਾ ਕੇ ਪੈਸੇ ਮੰਗੇ ਜਾਂਦੇ ਆ, ਮੰਗ ਲੈਣ ਦਿਓ ਜੀ, ਜਿਹੜਾ ਦਿੰਦਾ ਦੇ ਲਵੇ, ਹੈ ਨਾ। ਅਤੇ ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਧਨੀ ਸਾਹਿਬ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਸਤਨਾਮ ਬਾਈ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਇਹਨਾਂ ਨੂੰ ਆਪਾਂ ਮਿਲੇ ਅਤੇ ਬੜਾ ਚੰਗਾ ਲੱਗਿਆ, ਗੱਲਾਂ ਬਾਤਾਂ ਹੋਈਆਂ, ਵਿਚਾਰਾਂ ਕੀਤੀਆਂ, ਅਤੇ ਬਹੁਤ ਬਹੁਤ ਧੰਨਵਾਦ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤਾਂ ਈਮੇਲ ਦੇ ਰਾਹੀਂ ਸਾਡੇ ਸਤਿਕਾਰਯੋਗ ਕੈਨਬਰਾ ਤੋਂ ਅਜਮੇਰ ਸਿੰਘ ਜੀ ਸ਼ਾਮਿਲ ਹੋਏ ਨੇ, ਅਤੇ ਕਹਿੰਦੇ ਧਨ ਪਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਧਨ ਜੀਵ ਰੂਪੀ ਇਸਤਰੀ। ਹਾਂਜੀ ਬਿਲਕੁਲ, ਸੋ ਇਹ ਨਾ ਕਹੀਏ ਵੀ ਜੇ 2 ਜਣੇ ਇਕੱਠੇ ਹੋ ਗਏ ਤਾਂ ਉਹ ਮਤਲਬ ਉਹ ਧਨ। ਖੈਰ ਅੱਗੇ ਚੱਲਦੇ ਹਾਂ, ਅਤੇ ਸਾਡੇ ਨਾਲ ਸਾਂਝ ਪਾ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਨਵੀਂ ਕਾਰ ਕਿਵੇਂ ਚੱਲ ਰਹੀ ਹੈ ਜੀ? ਓ ਅੱਛਾ, ਉਹਦੇ ਬਾਰੇ ਮੈਂ ਦੱਸਦਾ, ਉਹ ਮੈਂ ਲਈ ਨਹੀਂ ਜੀ ਨਵੀਂ ਕਾਰ, ਉਹ ਮੇਰੀ ਉੱਦਾਂ ਮੇਰੀ ਹੈ, ਜਦ ਮੈਂ ਮਰਜ਼ੀ ਚਲਾ ਸਕਦਾ, ਉਹ ਮੈਲਬਨ ਦੇ ਲਈ ਹੈ, ਸਾਡੇ ਬਹੁਤ ਹੀ ਸਤਿਕਾਰਯੋਗ ਮੋਹਨ ਸ਼ੇਰਗਿੱਲ ਅੰਕਲ ਜਿਹੜੇ ਕਿ ਹੁਣ ਸਵਰਗਵਾਸੀ ਨੇ, ਉਹਨਾਂ ਦੇ ਘਰ ਗਏ ਸੀ ਆਂਟੀ ਉਹਨਾਂ ਨੂੰ ਮਿਲਣ, ਅਤੇ ਬੜਾ ਪ੍ਰੇਮ ਪਿਆਰ ਹੈ ਆਂਟੀ ਉਹਨਾਂ ਨਾਲ, ਹੈ ਨਾ। ਅਤੇ ਵੈਸੇ ਮੇਰੀ ਵਾਈਫ ਦੇ ਪੇਕਿਆਂ 'ਚੋਂ ਮਤਲਬ ਹੈਗੇ ਨੇ, ਉਹ ਐਜ਼ ਏ ਲੜਕੀ ਵਾਂਗੇ ਟ੍ਰੀਟ ਕਰਦੇ ਨੇ, ਸੋ ਅਸੀਂ ਉਹਨਾਂ ਨੂੰ ਉਹਨਾਂ ਨਾਲ ਕੰਪਨੀ ਕੀਤੀ 2-3 ਘੰਟੇ। ਅਤੇ ਇਹ ਜਿਹੜੀ ਕਾਰ ਸੀਗੀ, ਮਿੰਨੀ ਕਾਰ ਮਿਸਟਰ ਬੀਨ ਵਾਲੀ, ਇਹ ਉਹਨਾਂ ਦੇ ਘਰ ਖੜ੍ਹੀ ਸੀ ਬਾਹਰ, ਅਤੇ ਉੱਪਰ ਢੱਕੀ ਹੋਈ ਸੀ। ਅਤੇ ਮੈਂ ਪਹਿਲਾਂ ਤਾਂ ਸੋਚਿਆ ਵੀ ਇਹ ਕੋਈ ਢੇਰ ਢੂਰ ਲਾਇਆ ਹੋਇਆ ਛੋਟਾ ਮਿੱਟੀ ਦਾ, ਅਤੇ ਕਿਉਂਕਿ ਹਜੇ ਘਰ ਨਵਾਂ ਹੀ ਬਣ ਰਿਹਾ ਸੀ, ਖਤਮ ਹੋਣ ਵਾਲਾ ਸੀਗਾ, ਅਤੇ ਵੈਸੇ ਮੂਵ ਹੋਏ ਹੋਏ ਸੀਗੇ। ਅਤੇ ਜਦੋਂ ਅਸੀਂ ਬਾਹਰ ਨਿਕਲੇ ਨਾ, ਮੈਂ ਉਹਦੇ ਟਾਇਰ ਦੇਖੇ ਥੱਲੇ, ਮੈਂ ਕਿਹਾ ਯਾਰ ਆਹ ਕੀ ਹੈ, ਕਢਾਉਣਾ ਕਾਰ ਹੈ, ਖੇਡਣ ਵਾਲੀ ਗੋ ਕਾਰਟ ਵਗੈਰਾ? ਨਹੀਂ ਨਹੀਂ ਕਹਿੰਦਾ ਅੰਕਲ ਜੀ, ਕਾਰ ਹੈ ਉਹਨਾਂ ਦਾ ਪੋਤਾ, ਕਹਿੰਦਾ ਉਹ ਹਜੇ ਕੱਲ੍ਹ ਕੁ 15-16 ਸਾਲ ਦਾ। ਮੈਂ ਕਿਹਾ ਦਿਖਾ ਤਾ, ਜਦੋਂ ਚੱਕਿਆ ਉੱਪਰੋਂ ਤਾਂ ਮਿਸਟਰ ਬੀਨ ਵਾਲੀ ਕਾਰ ਨਿਕਲੀ, ਅਤੇ ਮੈਂ ਕਿਹਾ ਕਮਾਲ ਹੋ ਗਈ, ਗੱਲਾਂ ਬਾਤਾਂ ਹੋਈਆਂ। ਕਹਿੰਦੇ ਅੰਕਲ ਜੀ ਕਿਹਨੂੰ ਮਸ਼ਹੂਰ ਕਰੋ? ਮੈਂ ਕਿਹਾ ਮਸ਼ਹੂਰ ਕਰਤਾ ਆਪਾਂ ਕਰ ਹੀ ਦੇਣੀ ਆ, ਲਿਆ ਫਿਰ ਫੋਟੋ ਖਿੱਚ ਇੱਕ, ਅਤੇ ਉਹਨੇ ਫਿਰ ਫੋਟੋ ਖਿੱਚੀ ਅਤੇ ਮੈਂ ਪਾਈ, ਅਤੇ ਫਿਰ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਬਹੁਤ ਵਧਾਈਆਂ ਵੀ ਦਿੱਤੀਆਂ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਤੁਸੀਂ ਵਿਕਟੋਰੀਆ 'ਚ ਉਹ ਕਾਰ 100 ਦਿਨ ਦੀ ਰੋਡ 'ਤੇ ਚਲਾ ਸਕਦੇ ਹੋ, ਉਹ ਸਪੈਸ਼ਲ ਪਰਮਿਟ 'ਤੇ ਆ, ਔਰ ਉਹ ਮੇਰੀ ਹੈ, ਕਾਰ, ਜਾਣੀ ਕਿ ਮੈਂ ਕਿਸੇ ਵੇਲੇ ਵੀ ਉੱਥੇ ਜਾ ਕੇ ਉਹ ਕਾਰ ਚਲਾ ਸਕਦਾ ਹਾਂ, ਅਤੇ ਹੋ ਸਕਦਾ ਹੈ ਕਿ ਅਗਲੀ ਵਾਰੀ ਜਦ ਤੁਹਾਨੂੰ ਮੈਂ ਮਿਲਾਂ ਤਾਂ ਮੈਂ ਇਸੇ ਕਾਰ 'ਚ ਆਵਾਂ। ਅਤੇ ਬਹੁਤ ਵਧੀਆ ਹੈ, ਸਪੈਸ਼ਲ ਪਰਮਿਟ 'ਤੇ ਆ, ਕਿਤੇ ਗੇੜੀ ਕੱਢਾਂਗੇ ਜੀ ਉਹਦੀ ਵੀ। ਅਤੇ ਚਲੋ, ਜਸਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਬੁਲਬੁਲ ਕੇ, ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜਸਵੰਤ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਅਤੇ ਜੋਗਿੰਦਰ ਸ਼ਰਮਾ ਜੀ, ਕੀ ਹਾਲ ਹੈ ਪਿਆਰਿਓ? ਕਹਿੰਦੇ ਕੋਂਗਰੈਚੁਲੇਸ਼ਨਸ ਫੋਰ ਅ ਨਿਊ ਕਾਰ, ਹੈਪੀਨੈਸ ਲਾਈਜ਼ ਇਨ ਸਮਾਲ ਥਿੰਗ। ਬਿਲਕੁਲ, ਅਸੀਂ ਅਸਲ ਦੇ ਵਿੱਚ ਨਾ ਛੋਟੀਆਂ ਛੋਟੀਆਂ ਗੱਲਾਂ 'ਚੋਂ ਖੁਸ਼ੀਆਂ ਜਿਹੜੀਆਂ ਉਹ ਭਾਲਣਾ ਜਿਹੜੀਆਂ ਉਹ ਹਟ ਗਈਆਂ। ਖੁਸ਼ੀਆਂ ਬਹੁਤ ਨੇ, ਜਿੱਦਾਂ ਜੋਗਿੰਦਰ ਹੁਣੀ ਕਿਹਾ, ਯੋਗੀ ਹੁਣੀ ਕਿਹਾ, ਕਿ ਕਈ ਵਾਰੀ ਇੱਦਾਂ ਹੁੰਦਾ ਅਸੀਂ ਵੱਡੇ ਫੁੱਲ 'ਚ ਖੁਸ਼ੀ ਲੱਭਦੇ ਹੋਈ ਦਾ, ਫੁੱਲ ਵੱਡਾ ਲੈਣਾ ਹੈ, ਅੱਡਾ ਸਾਰਾ ਅੱਡਾ ਹੋਵੇ, ਰੰਗ ਵਧੀਆ ਹੋਵੇ, ਸਾਨੂੰ ਉਹਦੇ 'ਚੋਂ ਵੀ ਕਈ ਵਾਰੀ ਖੁਸ਼ੀ ਨਹੀਂ ਮਿਲਦੀ। ਖੁਸ਼ੀ ਲੱਭਣ ਵਾਲੇ ਉਹ ਫੁੱਲ ਦੀ ਡਿੱਗੀ ਉਹ ਪੱਤੀ ਨੂੰ ਵੀ ਚੱਕ ਕੇ ਸੁੰਘ ਕੇ ਉਹਦਾ ਆਨੰਦ ਲੈ ਲੈਂਦੇ ਨੇ। ਜਾਂ ਹਰ ਬੰਦਾ ਕਹਿੰਦਾ ਸਪਰਿੰਗ ਟਾਈਮ ਆ ਗਿਆ, ਸਪਰਿੰਗ ਟਾਈਮ ਆ ਗਿਆ, ਬਹਾਰ ਆ ਗਈ, ਬਾਹਰ ਫੁੱਲੇ ਫੁੱਲ ਹੋ ਗਏ, ਨਜ਼ਾਰੇ ਵੀ ਬੜੀ ਖੁਸ਼ੀ ਦੀ ਗੱਲ ਹੈ। ਪਰ ਜਿਹਨੀ ਖੁਸ਼ੀ ਲੈਣੀ ਹੈ ਉਹ ਪੱਤਝੜ 'ਚੋਂ ਵੀ ਲੈਂਦੇ ਨੇ, ਪੱਤਝੜ 'ਚੋਂ ਵੀ ਉਹ ਕੁਦਰਤ ਦੇ ਰੰਗ ਮਾਣਦੇ ਨੇ। ਸ਼ਾਇਦ 2019 ਦੇ ਵਿੱਚ ਇੰਟਰਵਿਊ ਕੀਤੀ ਸੀ ਮੇਰੀ ਪ੍ਰਾਈਮ ਏਸ਼ੀਆ ਨੇ, ਸਰਵਣ ਟਹਿਣੀ ਉਹਨਾਂ ਨੇ, ਨਹੀਂ ਸੰਧਾ ਵਾਲੀ ਹੈ, ਸੰਧਾ ਵਾਲੀ ਅਤੇ ਬਾਠ ਪਾਈ ਨੇ, ਅਤੇ ਆਪਾਂ ਬੈਠੇ ਸੀ ਅਤੇ ਉੱਥੇ ਡਿੱਗੇ ਹੋਏ ਸੀ ਪੱਤੇ ਅਪ੍ਰੈਲ ਦੇ ਵਿੱਚ। ਅਤੇ ਉਦੋਂ ਮੈਂ ਇਹ ਕਿਹਾ ਸੀਗਾ ਕਿ ਕਨੇਡਾ ਦੀ ਜਿਹੜੀ ਬਿਊਟੀ ਆ, ਕਨੇਡਾ ਦੀ ਬਿਊਟੀ ਸਪਰਿੰਗ 'ਚ ਨਹੀਂ ਹੈਗੀ, ਅਫੀਸ਼ੀਅਲ ਜਿਹੜੀ ਅਫੀਸ਼ੀਅਲ ਦੀ ਬਿਊਟੀ, ਉੱਦਾਂ ਤਾਂ ਬਿਊਟੀ ਤਾਂ ਬਹੁਤ ਹੁੰਦੀ ਹੈ, ਪਰ ਅਫੀਸ਼ੀਅਲੀ ਜਿਹੜੀ ਆ ਸਰਕਾਰੀ ਬਿਊਟੀ ਹੈ ਉਹ ਆਟਮ ਦੀ ਹੈ। ਕਿਵੇਂ? ਕਿਉਂਕਿ ਜਿਹੜਾ ਉਹ ਪੱਤੇ ਨੇ ਉਹਨਾਂ ਦੇ, ਜਿਹੜਾ ਆਪਣੇ ਪਾਪੂਲਰ ਹੈ, ਜਿਹੜਾ ਉੱਥੇ ਦਾ ਦਰਖਤ ਹੈ, ਹੈ ਨਾ, ਉਹਦਾ ਪੱਤਾ ਪਹਿਲਾਂ ਹਰਾ ਹੁੰਦਾ ਹੈ ਗਰਮੀਆਂ 'ਚ, ਫਿਰ ਉਹ ਲਾਲ ਹੋ ਜਾਂਦਾ ਹੈ ਆਟਮ 'ਚ, ਪੱਤਝੜ ਵੇਲੇ ਲਾਲ ਹੋ ਕੇ ਫਿਰ ਪੱਕ ਕੇ ਡਿੱਗਦਾ ਹੈ। ਸੋ ਜਦੋਂ ਉਹ ਲਾਲ ਹੁੰਦਾ ਹੈ ਨਾ, ਉਹ ਉਹਨਾਂ ਦਾ ਅਫੀਸ਼ੀਅਲ ਕਹਿ ਲਓ ਕੋਈ ਖੁਸ਼ੀ ਦਾ ਸੀਜ਼ਨ ਹੈ, ਬਹੁਤ ਖੂਬਸੂਰਤ ਹੁੰਦਾ ਹੈ। ਸੋ ਖੁਸ਼ੀਆਂ ਜਿਹੜੀਆਂ ਪੱਤਝੜ 'ਚੋਂ ਵੀ ਨਿਕਲਦੀਆਂ ਨੇ, ਇਸੇ ਤਰ੍ਹਾਂ ਅੱਜ 12 ਮਾਹ ਦੀ ਵੀ ਆਪਾਂ ਵਿਆਖਿਆ ਕਰਕੇ ਹਟੇ ਹਾਂ ਕਿ ਜੇਠ 'ਚ ਵੀ ਉਹਨਾਂ ਨੂੰ ਰੰਗੀਲਾ ਲੱਗਦਾ ਆ, ਜਿਨ੍ਹਾਂ ਦੇ ਅਕਾਲ ਪੁਰਖ ਦੀ ਮਿਹਰ ਹੋਈ ਹੁੰਦੀ ਆ। ਖੈਰ, ਮੈਸੇਜ ਕਾਫੀ ਆ ਰਹੇ ਨੇ ਅਤੇ ਮੈਂ ਇੱਦਾਂ ਕਰਦਾ ਕਿ ਪਹਿਲਾਂ ਤਾਇਆ ਜੀ ਨੂੰ ਲੈ ਲਾਂ, ਕਿਉਂਕਿ 3 ਮਿੰਟ ਹੋ ਗਏ ਉੱਪਰ ਅਤੇ ਤਾਇਆ ਜੀ ਤੋਂ ਮੈਂ ਗਾਲਾਂ ਨਹੀਂ ਖਾਣੀਆਂ ਚਾਹੁੰਦਾ। ਸੋ ਤਾਇਆ ਜੀ ਹੋ ਜਾਓ ਰੈਡੀ ਅਤੇ ਆ ਜਾਓ ਪ੍ਰੋਗਰਾਮ ਦੇ ਵਿੱਚ, ਅਤੇ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੋਈ ਦੁਨੀਆਂ ਦਾ ਗਿਆਨ ਛੱਡਦੇ ਨੀ ਜਿਹਦੇ ਬਾਰੇ ਮੈਂ ਬੋਲ ਸਕਾਂ। ਮੇਰਾ ਐਵੇਂ ਐਵੇਂ ਮੈਨੂੰ ਨਾ ਜਿਵੇਂ ਜਿਉਂ ਡਰਨਾ ਖੇਤ ਮਾਂ ਡਰਾਇਆ, ਉਹ ਖੇਤ ਦੇ ਵਿੱਚ ਨਾ ਡਰਨਾ ਜਪੰਛੀਆਂ ਨੂੰ ਰੋਕਣ ਵਾਲੇ ਲਾਇਆ ਹੁੰਦਾ, ਇਸ ਤਰ੍ਹਾਂ ਹੀ ਤੁਸੀਂ ਮੈਨੂੰ ਫੋਟੋ 'ਚ ਲੈ ਲੈਂਦੇ ਹੋ, ਗੱਲਾਂ ਆਪਣੀਆਂ ਸੁਣਾਈ ਜਾਂਦੇ ਹੋ।
ਇਹ ਤਾਂ ਮੈਂ ਪਹਿਲਾਂ ਸੁਣਾ ਕੇ ਹਟਿਆ, ਹੁਣ ਤਾਂ ਤੁਹਾਡੀਆਂ ਸੁਣਨੀਆਂ ਨੇ ਦਾਇਆ ਜੀ। ਤੇ ਹੋਰ ਕਿੱਦਾਂ, ਰਾਜੀ ਖੁਸ਼ੀ ਕੁਸ਼ਲ ਮੰਗਲ?
ਮਹਾਰਾਜ ਦੀ ਕਿਰਪਾ, ਪਿਛਲੀ ਵਾਰੀ ਤੁਸੀਂ ਦੱਸਿਆ ਤੋਂ ਬਿਨਾਂ ਹੀ ਗੈਰ ਹਾਜ਼ਰ ਰਹੇ, ਉਹ ਵਿਆਹ 'ਚ ਚਲੇ ਗਏ ਤੁਸੀਂ ਉੱਧਰ ਕਿੱਧਰ, ਮੈਲਬਰਨ।
ਹਾਂਜੀ ਹਾਂਜੀ,
ਮੈਨੂੰ ਮੈਨੂੰ ਐਡੀ ਲੇਟ ਤੋਂ ਪਤਾ ਲੱਗਿਆ ਵੀ ਤੁਸੀਂ ਵਿਆਹ 'ਚ ਗਏ ਹੋ।
ਅੱਛਾ ਜੀ,
ਮੈਨੂੰ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਨਹੀਂ ਆਉਣਾ ਪਿਛਲੇ ਸ਼ਨੀਵਾਰ।
ਹਾਂਜੀ, ਉਹ ਮੈਂ ਅਨਾਊਂਸ ਕੀਤਾ ਸੀ, ਥੋੜ੍ਹਾ ਲੇਟ ਅਨਾਊਂਸ ਹੋਇਆ ਅਤੇ ਵਿਆਹ 'ਤੇ ਜਾਣਾ ਹੀ ਸੀਗਾ। ਅਤੇ
ਨਹੀਂ, ਜਾਣਾ ਚਾਹੀਦਾ ਜ਼ਰੂਰ।
ਹਾਂਜੀ ਹਾਂਜੀ, ਤਾਂ ਜੀ ਤੁਹਾਨੂੰ ਮੱਥਾ ਟੇਕ ਬਹੁਤ ਆ ਰਹੇ ਨੇ, ਪਹਿਲਾਂ ਮੱਥਾ ਟਿਕਾ ਲਈਏ ਤੁਹਾਡਾ। ਅਤੇ ਆਓ, ਉਹੀ ਹੈ ਵੀ ਹਰ ਜੇਠ ਜੇਠਣ ਦਾ ਜੇ ਲੋੜੇ ਤਾਂ ਵੱਡਿਆਂ ਨੂੰ ਫਿਰ ਸਤਿਕਾਰ ਤਾਂ ਹੁੰਦਾ ਹੀ ਹੈ ਨਾ। ਅਤੇ
ਉਹ ਵੀ ਤੁਹਾਡੀ ਗੱਲ ਠੀਕ ਹੈ, ਪਰ ਉਹ ਕੀ ਉਹਨੂੰ ਕਹਿੰਦੇ ਨੇ, ਜਾ ਬਾਬਾ ਤੈਨੂੰ ਮੱਥਾ ਟੇਕਿਆ, ਮੰਗਤਾ ਜੀ ਕੋਈ ਆਏ ਨਾ ਤਾਂ ਖਹਿੜਾ ਛਡਾਉਣਾ ਹੋਏ, ਬਾਬਾ ਜੀ ਮਾਫ ਕਰੋ। ਹਾਂਜੀ, ਮੈਂ ਸ਼ਹਿਰ 'ਚ ਵੇਖਿਆ ਮੰਗਤੇ ਖਹਿੜਾ ਨਹੀਂ ਛੱਡਦੇ, ਪਰ ਦੁਕਾਨਦਾਰਾਂ ਨਾਲ ਐਸੇ ਗਿੱਝੇ ਹੁੰਦੇ, ਮੰਗਤਾ ਆਉਂਦਾ ਜੇ ਉਹ ਕਹਿੰਦਾ ਮਾਫ ਕਰੋ ਜੀ, ਤੇ ਉਹ ਦੂਜੀ ਗੱਲ ਹੀ ਨਹੀਂ ਖਵਾਉਂਦਾ, ਮੰਗਤਾ ਬਾਹਰ ਤੁਰ ਅੱਗੇ ਤੁਰ ਪੈਂਦਾ,
ਕਿਉਂਕਿ ਉਹਨੇ ਰੋਜ਼ ਆਉਣਾ ਹੁੰਦਾ। ਤੇ ਉਹ ਇਦਾਂ ਕਹਿੰਦੇ ਆ ਵੀ ਜੇ 7 ਦਿਨਾਂ ਚੋਂ 3 ਦਿਨ ਵੀ ਉਹਨੇ 5-5 ਰੁਪਈਏ ਦੇ ਤੇ ਤਾਂ 15 ਹੋ ਗਏ, 4 ਦਿਨ ਨਹੀਂ ਵੀ ਦਿੱਤੇ ਤਾਂ ਕੋਈ ਗੱਲ ਨਹੀਂ। ਇਹ ਤਾਂ ਆਪਣੇ ਰੈਗੂਲਰ ਗਾਹਕ ਹੈ ਨਾ, ਮਤਲਬ ਰੈਗੂਲਰ। ਉਹ ਅਸਲ ਚ ਤਾਇਆ ਜੀ ਉਹ ਕੀ ਕਰ ਰਹੇ ਹੁੰਦੇ ਨੇ ਨਾ, ਮੈਂ ਕਈ ਵਾਰੀ ਇੱਦਾਂ ਖੁਲਾਸਾ ਵੀ ਕਰ ਚੁੱਕਾ, ਉਹ ਐਕਚੁਅਲੀ ਤੁਹਾਡੀ ਮੋਨੀਟਰਿੰਗ ਹੀ ਕਰ ਰਹੇ ਹੁੰਦੇ ਆ। ਹਾਂ, ਤੁਹਾਨੂੰ ਦੇਖ ਰਹੇ ਹੁੰਦੇ ਵੀ ਤੁਸੀਂ ਠੀਕ ਹੋ, ਚੈੱਕ ਫਿਰ ਉਹਨੂੰ ਰਿਪੋਰਟ ਵੀ ਦੇਣੀ ਹੁੰਦੀ ਨਾ ਜਾ ਕੇ ਆਪਣੇ ਹੈੱਡਕੁਆਟਰ, ਅਤੇ ਗਿਆਨੀ ਜੀ ਵੀ ਦੁਕਾਨ 'ਤੇ ਸਹੀ ਬੈਠੇ ਨੇ, ਉਹ ਲਾਲਾ ਜੀ ਵੀ ਸਹੀ ਬੈਠੇ ਨੇ, ਉਹਨਾਂ ਦੀ ਦੁਕਾਨ 'ਤੇ ਇੰਨੇ ਬੰਦੇ ਸੀ, ਉਹ ਸਾਰਾ ਸਰਵੇ ਕਰ ਰਹੇ ਹੁੰਦੇ ਆ, ਨਾਲ ਪੈਸੇ ਲੈ ਰਹੇ।
1953 ਨਾ ਜਦੋਂ ਅੰਮ੍ਰਿਤਸਰ ਆਏ ਤੇ ਉੱਥੇ ਇੱਕ ਕਲੀਨ ਸ਼ੇਵਨ ਬੰਦਾ ਸਿਰ ਤੇ ਨਾ ਲੋਹ ਟੋਪ ਪਾ ਕੇ ਤੇ ਬੜਾ ਚੋਲਾ ਜਿਹਾ ਵੱਖਰੇ ਜਿਹੇ ਕੱਪੜੇ ਪਾ ਕੇ ਤੇ ਬਾਜ਼ਾਰਾਂ 'ਚ ਤੁਰਿਆ ਫਿਰਦਾ ਹੁੰਦਾ ਸੀ ਦਿਹਾੜੀ ਉਹਨੂੰ ਵੇਖਣਾ, ਤੇ ਕੁਝ ਬੋਲਦੇ ਵੀ ਫਿਰਨਾ ਉਹਨੇ। ਤੇ ਉਹ ਕਿਸੇ ਮੁੰਡੇ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਇਹ ਜਸੂਸ ਆ,
ਅੱਛਾ,
ਇਹ ਹਲਵਾਈਆਂ ਕਿਤੋਂ ਨਾ ਬਰਫੀ ਮੰਗ ਕੇ ਜਾਂ ਪੇੜਾ ਮੰਗ ਕੇ ਤੇ ਉਹ ਵੇਖ ਕੇ ਤੇ ਫਿਰ ਇਹ ਰਿਪੋਰਟ ਕਰਦਾ ਜਾ ਕੇ ਵੀ ਆ ਫਲਾਣੇ ਦੀ ਮਿਲਾਵਟ ਆ ਤੇ ਉਹ ਹੈ।
ਅੱਛਾ,
ਮੈਂ ਕਿਹਾ ਕਮਾਲ ਦੀ ਗੱਲ ਆ। ਕਮਲੇ ਜਮਰਨੇ ਦੇ ਰੂਪ ਦੇ ਵਿੱਚ ਭਾਰ ਗਰਮੀਆਂ ਦੇ ਵਿੱਚ ਸਿਰ ਤੇ ਲੋਹ ਟੋਪ ਪਾਉਣਾ।
ਚਲੋ ਐਨੀਵੇ, ਸਾਡੇ ਨਾਲ ਭੁਪਿੰਦਰ ਸਿੰਘ ਜੀ ਜੁੜੇ ਸਨ ਤੇ ਉਹਨਾਂ ਨੇ ਮੱਥਾ ਟੇਕਿਆ ਜੀ ਤੁਹਾਨੂੰ, ਤੇ ਕਮਲਜੀਤ ਸਿੰਘ ਤੁਹਾਡੇ ਸਿਡਨੀ ਵਾਲੇ ਅਕਾਲੀ ਦਲ ਵਾਲੇ ਵੀ ਗੁਰਫਤਿਹ ਬੁਲਾ ਰਹੇ ਨੇ ਕਹਿੰਦੇ ਜੀ ਤੁਹਾਨੂੰ।
ਸਿਡਨੀ ਵਾਲੇ ਕਮਲਜੀਤ ਸਿੰਘ ਜੀ? ਅੱਛਾ,
ਹਾਂਜੀ ਹਾਂਜੀ, ਆਪਣੇ ਜਿਹੜੇ ਰੈਸਟੋਰੈਂਟ ਵਾਲੇ ਤੁਸੀਂ ਜਾ ਕੇ
ਸਿੱਧੂ ਸਾਹਿਬ। ਹਾਂ ਸਿੱਧੂ, ਹਾਂਜੀ, ਉਹ ਨਾਲ ਸਿੱਧੂ ਨਾਲ ਨਾ ਜਿੰਨਾ ਚਿਰ ਲਾਉਣ ਤੇ ਫਿਰ ਪਗਲ ਨਹੀਂ ਬਣਦੀ ਵੀ ਕਿਹੜਾ ਕਮਲਜੀਤ ਸਿੰਘ ਹੈ।
ਅੱਛਾ, ਇਹ ਵੀ ਸਿੱਧੂ?
ਠੀਕ ਠੀਕ ਆ। ਹਾਂਜੀ,
ਅੱਛਾ ਅੱਛਾ, ਹਾਂਜੀ। ਰਾਜਵਿੰਦਰ ਖੱਕ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਤੇ ਸਾਡੇ ਨਾਲ ਜਗਜੀਤ ਸਿੰਘ ਜੁੜੇ ਨੇ ਪ੍ਰੋਗਰਾਮ 'ਚ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪਿਆਰੋ। ਤੇ ਹਾਂਜੀ, ਮਹਿੰਦਰ ਸਿੰਘ ਜੇਪੀ ਇਹ ਪੈਨਰਿਥ ਤੋਂ ਨੇ ਜੀ, ਇਹ ਕਮਿਊਨਿਟੀ ਸਰਵਿਸ ਦੇ ਵਿੱਚ ਨੇ, ਜੇਲ੍ਹਾਂ ਦੇ ਵਿੱਚ ਨੇ।
ਮਹਿੰਦਰ ਸਿੰਘ ਜੇਪੀ?
ਹਾਂਜੀ ਹਾਂਜੀ।
ਅੱਛਾ ਅੱਛਾ ਜੀ।
ਹਾਂ, ਤੇ ਕਰਨਵੀਰ ਸਿੰਘ ਸ਼ੈਪਟਨ ਵਾਲੇ ਪ੍ਰੋਗਰਾਮ 'ਚ ਆ ਗਏ ਨੇ, ਸ਼ਾਮਿਲ ਹੋ ਗਏ ਨੇ, ਤੇ ਹਾਂਜੀ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ।
ਢਾਲ, ਤੁਸੀਂ ਢਾਲ ਅੰਗਰੇਜ਼ੀ 'ਚ ਲਿਖਿਆ ਪੜ੍ਹ ਲਿਆ ਹੋਣਾ, ਢਲ ਕਲਾਂ ਮੈਂ ਸੁਣਿਆ।
ਘਾਲ ਕਲਾਂ, ਘਾਲ ਕਲਾਂ ਮੋਗੇ ਕੋਲ।
ਤੁਹਾਡਾ ਤੁਹਾਡੇ ਚੋਂ ਲੱਗਿਆ ਜੀ ਤੁਸੀਂ ਢੱਡੇ ਨੂੰ ਕੰਨਾਂ ਲਾ ਕੇ ਬੋਲੇ ਹੋ।
ਨਾ ਨਾ, ਘਾਲ ਕਲਾਂ। ਲਖਵੀਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ। ਜਗਜੀਤ ਸਿੰਘ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਵਾਗਤ ਹੈ। ਅਤੇ ਤਾਇਆ ਜੀ, ਮੈਂ ਕਾਰ ਲਈ ਸੀ ਨਾ, ਤੁਸੀਂ ਦੇਖੀ ਸੀ ਕਾਰ ਦੀ ਫੋਟੋ, ਅਤੇ ਉਹਦਾ ਵੀ ਮਤਲਬ ਬਹੁਤ ਚਰਚਾ ਹੋਈ ਵੀ ਕਾਰ ਖਰੀਦ ਲਈ ਆਪਾਂ, ਵੱਡੀ ਗੱਡੀ ਖਰੀਦ ਲਈ, ਪਰ ਮੈਂ ਉਹ ਤੁਸੀਂ ਦੇਖੀ ਹੋਣੀ ਫੋਟੋ,
ਯਾਦ ਨਹੀਂ ਮੈਨੂੰ। ਅੱਛਾ,
ਉਹ ਛੋਟੀ ਜਿਹੀ ਜਿਹੜੀ ਮਿਸਟਰ ਬੀਨ ਵਾਲੀ ਕਾਰ ਹੈ।
ਅੱਛਾ ਅੱਛਾ, ਮਿਸਟਰ ਬੀਨ ਵਾਲੀ।
ਮਿਸਟਰ ਬੀਨ ਵਾਲੀ, ਉਹ ਪਤਾ ਕੀ ਆ ਤਾਇਆ ਜੀ, ਆਪਣੀਆਂ ਛੋਟੀਆਂ ਲੋੜਾਂ ਘਟਦੀਆਂ ਜਾ ਰਹੀਆਂ, ਤੇ ਇਸ ਕਰਕੇ ਆਪਾਂ ਮੈਲਬਨ ਚ ਗੱਡੀ ਹੈਗੀ ਆ, ਨੈਕਸਟ ਟਾਈਮ ਆਪਾਂ ਗਏ ਨਾ ਆਪਾਂ 5 ਜਣੇ ਉਸ ਕਾਰ ਚ ਬਹਿ ਸਕਦੇ ਹਾਂ।
ਅੱਛਾ,
ਹਾਂ, ਉਹ ਕਾਰ ਹੈਗੀ।
ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ?
ਕੋਈ ਨਹੀਂ, ਹੁਣ ਲੈ ਕੇ ਜਾਵਾਂਗੇ ਤੁਹਾਨੂੰ। ਤੇ ਮਿਸਟਰ ਬੀਨ ਵਾਂਗ ਕਹਿੰਦੇ ਸਾਈਡ ਤੇ ਕੁੰਡੀ ਜਿੰਦਾ ਵੀ ਲਗਾਉਣਾ ਪੈਣਾ ਆ, ਪਰਮਜੀਤ ਹੁਣੀ ਕਹਿੰਦੇ ਨੇ, ਮੈਨੂੰ ਲੱਗਦਾ ਜੀ ਤੇ ਇਸ ਤਰ੍ਹਾਂ ਹੀ ਹੋਏਗਾ। ਤੇ ਸਾਡੇ ਨਾਲ ਹਰਜਿੰਦਰ ਘੁੰਮਣ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਔਰ ਸਾਰਿਆਂ ਨੂੰ ਅਸੀਸ ਦੇ ਰਹੇ ਨੇ ਚੜ੍ਹਦੀ ਕਲਾ ਦੀ। ਤੇ ਪਰਮਜੀਤ ਸਿੰਘ ਰੂਪਰਾ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੁੱਡ ਕਰਾਫਟ ਤੋਂ। ਸੋ ਤਾਇਆ ਜੀ, ਕਈ ਮਸਲੇ ਨੇ ਜਿਹੜੇ ਅਸੀਂ ਡਿਸਕਸ ਕਰਨੇ, ਬਹੁਤ ਸਾਰੇ ਮਿੱਤਰ ਪਿਆਰੇ ਸੁਣ ਰਹੇ ਨੇ, ਦੇਖ ਰਹੇ ਨੇ, ਤੇ ਇੰਤਜ਼ਾਰ ਕਰ ਰਹੇ।
ਉਹ ਮਸਲਾ ਫੇਰ ਛੱਡਾਂਗੇ, ਇੱਕ ਮੈਨੂੰ ਤੁਹਾਡੇ ਤੇ ਸ਼ਿਕਾਇਤ ਆ।
ਹਾਂਜੀ,
ਵੀ ਦੇਖੋ, ਮੈਲਬਰਨ ਵਾਲੇ ਮੇਰੇ ਭਤੀਜੇ ਸਰ ਮੁਹੱਬਤ ਸਿੰਘ ਨੇ, ਰੰਧਾਵਾ ਜੀ ਨੇ, ਜੋ ਅੰਮ੍ਰਿਤਸਰ ਦੇ ਵਿੱਚ ਮਜੀਠਾ ਰੋਡ ਦੇ ਉੱਤੇ ਨੇੜੇ ਹੀ, ਮਤਲਬ ਨੇੜੇ ਲਗਵਾਂ ਸਟੂਡੀਓ ਤੇ ਖੋਲਿਆ ਹੈ ਰੋਡ ਦੇ ਉੱਤੇ, ਤੇ ਪਿੱਛੇ ਅੰਦਰ ਜਾ ਕੇ ਮਕਾਨ 2 ਬਣਾਏ ਜੁੜਵੇਂ। ਤੇ ਉਦਘਾਟਨ ਵੇਲੇ ਮੈਂ ਗਿਆ ਤੇ ਮੈਨੂੰ ਕਹਿੰਦੇ ਵੀ ਤਾਇਆ ਜੀ, ਆਹ ਮਕਾਨ ਤੁਹਾਡੇ ਲਈ ਬਣਾਇਆ।
ਅੱਛਾ,
ਜਦੋਂ ਆਉਣਾ ਇੱਥੇ ਰਹਿਣਾ ਤੇ ਡਰਾਈਵਰ ਡਰਿਵਨ ਕਾਰ ਜਿੱਧਰ ਜਾਣਾ ਤੇ ਕਾਰ ਤੇ ਜਾਣਾ, ਤੇ ਜਦੋਂ ਤੁਹਾਨੂੰ ਮਿਲਣਗੇ, ਤੁਸੀਂ ਮਕਾਨ ਬਣਾ ਰਹੇ ਸੀ ਤੇ ਤੁਸੀਂ ਮੈਨੂੰ ਦੇਖਿਆ ਵੀ ਆਹ ਕਮਰਾ ਆਇਆ ਜੀ ਤੁਹਾਡੇ ਵਾਸਤੇ ਆ, ਤੁਸੀਂ ਇੱਥੇ ਆਣ ਕੇ ਠਹਿਰਨਾ। ਤੇ ਮੈਂ ਕਿਹਾ ਵੀ ਉਹਨੇ ਤੇ ਮੈਨੂੰ ਕਾਰ ਵੀ ਨਾਲ ਔਫਰ ਕੀਤੀ ਆ, ਔਰ ਰੋਟੀ ਵੀ ਡਰਾਈਵਰ ਦੀ ਘਰ ਵਾਲੀ ਬੜੀ ਸੋਹਣੀ ਪ੍ਰਸ਼ਾਦਾ ਸਜਾਉਂਦੀ ਆ, ਤੇ ਸਾਰਾ ਪ੍ਰਬੰਧ ਹੈ, ਤੁਸੀਂ ਸਿਰਫ ਖਾਲੀ ਕਮਰੇ ਜੀ ਮੈਨੂੰ ਤੰਗ ਕੈਦ ਕਰਨਾ ਹੈ ਕਿ ਨਹੀਂ, ਮਰਦ ਗੱਲ ਕੀਤੀ ਆ ਨਾ, ਰੋਟੀ ਦੀ ਗੱਲ ਕੀਤੀ ਆ ਨਾ, ਡਰਾਈਵਰ ਦੀ ਗੱਲ ਕੀਤੀ ਆ, ਤੁਸੀਂ ਜਵਾਬ ਦੇ ਕੇ ਟਾਲਤਾ, ਇੱਥੇ ਤੁਹਾਨੂੰ ਕਾਰ ਦੀ ਲੋੜ ਹੀ ਨਹੀਂ ਪੈਣੀ।
ਹਾਂਜੀ, ਉੱਦਾਂ ਤਾਂ ਕਾਰ ਦੀ ਲੋੜ ਨਹੀਂ ਪੈਣੀ, ਸ਼ਹਿਰ ਲੱਗ ਗਈ ਹੈ, ਉੱਦਾਂ ਬੁਲਟ ਮੋਟਰਸਾਈਕਲ ਵੀ ਖੜਾ, ਉਹ ਲੈ ਜਾਇਆ ਕਰੋ।
ਮੈਂ ਤੇ ਦੂਜੇ ਨੂੰ ਚਲਾਉਂਦੇ ਨੂੰ ਵੇਖ ਕੇ ਡਰ ਕੇ ਸੜਕ ਛੱਡ ਜਾਣਾ ਬੁਲਟ। ਉਹ ਕਹਿੰਦੇ ਕਿਹਨੇ ਜਾਣਾ ਸੀਗਾ ਇੰਡੀਆ ਨੂੰ, ਤੇ ਦੂਜਾ ਗੋਰਾ ਦੂਜੇ ਨੂੰ ਪੁੱਛਦਾ ਵੀ ਤੂੰ ਜਾ ਕੇ ਆਇਆ ਵੀ ਕੀ ਗੱਲ ਹੈ ਉੱਥੇ ਕਿਵੇਂ, ਕਹਿੰਦਾ ਨਹੀਂ ਬਸ ਇੰਗਲੈਂਡ ਵਾਲੇ ਕਾਨੂੰਨ ਚੱਲਦੇ ਨੇ ਤੇ ਸਾਰਾ ਕੁਝ ਠੀਕ ਹੈ, ਉਤਰੇ ਟ੍ਰੈਫਿਕ ਹੈ, ਖੱਬੇ ਹੱਥ ਚੱਲਦੀ ਆ। ਤੇ ਕਹਿੰਦਾ ਪਰ ਇੱਕ ਚੀਜ਼ ਤੋਂ ਬਚੀ, ਇਹ ਕਹਿੰਦਾ ਜਦੋਂ ਸੜਕ ਤੇ ਕਿਤੇ ਸਤਿਗੁਰ ਤੇਰੀ ਓਟ ਆਉਂਦਾ ਹੋਵੇ ਨਾ, ਉਦੋਂ ਸੜਕ ਛੱਡ ਕੇ ਕਹਿੰਦਾ ਨੇੜੇ ਦਰਖਤ, ਜਿਹੜਾ ਦਰਖਤ ਦੇ ਉੱਤੇ ਚੜ
ਜਾਣੀ ਟਰੱਕ ਦੀ ਗੱਲ ਕਰ,
ਸਤਿਗੁਰ ਤੇਰੀ ਓਟ ਦਿੱਲੀ ਤੋਂ ਪਠਾਨਕੋਟ ਲਿਖਿਆ ਹੁੰਦਾ
ਜਿਹੜਾ ਟਰੱਕ। ਠੀਕ ਹੈ, ਕੀ ਬਾਤ ਹੈ। ਤੇ ਉਹ ਇੱਦਾਂ ਹੀ ਬੁਲਟ ਦੀ ਗੱਲ ਚੱਲੀ ਨਾ,
ਹਾਂਜੀ,
ਇੱਕ ਚੁਟਕਲਾ ਵੀ ਬਣਿਆ ਹੋਇਆ ਸਾਰੇ ਜਾਣਦੇ ਹੀ ਆ। ਇੱਕ ਨਾ ਨੌਜਵਾਨ ਮੁੰਡਾ ਬੁਲਟ ਲੈ ਕੇ ਜਾ ਰਿਹਾ ਹੁੰਦਾ, ਠੀਕ ਹੈ, ਉਹ ਭਾਰਾ ਹੁੰਦਾ ਨਾ, ਵੱਡਾ ਹੁੰਦਾ ਆ, ਤੇ ਉਹ ਇੱਕ ਨਾ ਲੜਕੀ ਜਾ ਰਹੀ ਹੁੰਦੀ ਆ ਕਾਲਜ ਨੂੰ, ਤੇ ਉਹਦੇ ਬਰਾਬਰ ਲਿਆ ਕੇ ਕਹਿੰਦਾ, ਕਹਿੰਦਾ ਤੈਨੂੰ ਕਹਿੰਦਾ ਬੁਲਟ ਚਲਾਉਣਾ ਆਉਂਦਾ, ਉਹ ਕਹਿੰਦੇ ਬਦਤਮੀਜ਼, ਚਾਹ ਪਰੇ, ਉਹ ਤੇਜ਼ ਕਰਕੇ ਹੋਰ ਗਾਂਹ ਚੱਲ ਜਾਂਦੀ ਆ, ਹੈ ਨਾ, ਉਹ ਤੇਜ਼ ਹੁੰਦੀ ਹੈ ਨਾ, ਉਹ ਫਿਰ ਰਲਾਉਂਦਾ ਉਹਦੇ ਨਾਲ ਜਾ ਕੇ, ਉਹਨੂੰ ਕਹਿੰਦਾ ਮੈਂ ਤੈਨੂੰ ਪੁੱਛਿਆ ਤੈਨੂੰ ਬੁਲਟ ਚਲਾਉਣਾ ਆਉਂਦਾ, ਕਹਿੰਦੀ ਕੀ ਬਦਤਮੀਜ਼ੀ ਕਰ, ਮੂੰਹ ਚੱਕ ਕੇ ਤੁਰ ਪੈਂਦੇ, ਉਹ ਬ੍ਰੇਕ ਲਾ ਕੇ ਖੜ ਜਾਂਦੀ, ਉਹ ਅੱਗੇ ਜਾ ਕੇ ਨਾ ਠਾ ਦੇਣੀ ਕੰਧ 'ਚ ਵੱਜਦਾ ਮੋੜ ਹੁੰਦਾ,
ਹੈ
ਨਾ, ਉਹ ਜਾ ਕੇ ਕਹਿੰਦੀ ਹੁਣ ਮੈਂ ਪੁੱਛਦੀ ਹਾਂ, ਉਹ ਜਾ ਕੇ ਕਹਿੰਦੀ ਤੈਨੂੰ ਬੁਲਟ ਚਲਾਉਣਾ ਆਉਂਦਾ, ਉਹ ਕਹਿੰਦਾ ਆਈ ਤਾਂ ਮੈਂ ਤੇਤੋਂ ਤੋਂ ਪੁੱਛਦਾ ਜੀ, ਜੇ ਆਉਂਦਾ ਤਾਂ ਮੈਨੂੰ ਦੱਸ ਦੀਆਂ ਬ੍ਰੇਕਾਂ ਕਿੱਥੇ ਆ।
ਪਰ ਮੈਂ ਪਹਿਲੀ ਵਾਰੀ ਸੁਣਿਆ।
ਸੋ ਚਲੋ, ਇਹ ਤਾਂ ਹੈ ਜੀ ਕਾਲਜੀ ਇੱਟਾਂ ਦੇ ਚੁਟਕਲੇ ਆ, ਆਪਾਂ ਹੁਣ ਉਹ ਲੰਘ ਗਈ ਉਮਰ ਆਪਣੀ। ਤੇ ਜਸਵੀਰ ਸਿੰਘ ਭੁੱਲਰ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਐਂਡ ਜਗਤ ਤਾਇਆ ਜੀ, ਲਓ ਜੀ। ਹਾਂਜੀ, ਤੇ ਰਾਜਵਿੰਦਰ ਕੱਕ ਕਹਿੰਦੇ ਨੇ ਕਿ ਭਾਅ ਜੀ ਉਹ ਪਿੱਕ ਵਾਲੇ ਕਮੈਂਟਸ ਪੜ੍ਹੋ। ਹਾਂਜੀ, ਉਹ ਬਹੁਤ ਲੰਬੇ ਹੋ ਜਾਣੇ ਨੇ। ਤੇ ਕਿੰਜਲ ਪਰਜਾਪਤੀ ਐਡਲੇਟ ਸਾਡੇ ਨਾਲ ਜੁੜੇ ਨੇ ਜੀ, ਆਇਆਂ ਨੂੰ ਜੀ ਤੁਹਾਡਾ ਵੀ ਪ੍ਰੋਗਰਾਮ 'ਚ ਸਵਾਗਤ ਹੈ। ਤੇ ਤਾਇਆ ਜੀ ਤੁਹਾਨੂੰ ਵਧਾਈਆਂ ਆਈਆਂ, ਤੁਸੀਂ ਵੀ ਕਹਿੰਦੇ ਨਵਾਂ ਲੈਪਟਾਪ ਲੈ ਲਿਆ, ਜੋਗਿੰਦਰ ਸਿੰਘ ਸੋਹੀ ਕਹਿੰਦੇ ਨੇ।
ਗੱਲ ਸੁਣ, ਲੈਪਟਾਪ ਹੋਇਆ ਤੇ ਕੀ ਉਹਦਾ ਕਹਿੰਦੇ ਆ ਮੋਬਾਈਲ ਹੋਇਆ, ਤੇ ਇਹ ਬੁੱਢੇ ਬਾਰੇ ਮੈਂ ਵਰਤਣ ਲੱਗਿਆ, ਹੁਣ ਮੇਰੀ ਸਮਝ ਨਹੀਂ ਆਉਂਦਾ, ਨਿਆਣੇ ਦੱਸ ਦੱਸ ਕੇ ਵੀ ਉਹ ਹਟ ਜਾਂਦੇ ਆ ਵੀ ਤੁਹਾਨੂੰ ਨਹੀਂ ਯਾਦ ਰਹਿਣਾ। ਉਹ ਗੱਲ ਇਹ ਹੈ ਵੀ ਵੈਸੇ ਮੇਰਾ ਟੌਰ ਬਣ ਜਾਂਦਾ ਜੋ ਮੈਂ ਕਹਿੰਦਾ ਮੈਨੂੰ ਮੁੰਡੇ ਨੇ ਬੁੱਲ 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 ਲੈ ਕੇ ਆ ਦਿੱਤਾ ਆ ਉਹ
ਲੈਪਟਾਪ।
ਗੱਲ ਇਹ ਹੈ ਵੀ ਜਿਹੜਾ ਮੁੰਡਾ ਵਰ ਵਰਤ ਕੇ ਕੋਈ ਚੀਜ਼ ਤੇ ਆਪਣੀ ਘਰ ਵਾਲੀ ਨੂੰ ਨੂੰਹ ਬੇਟੀ ਨੂੰ ਦੇ ਦਿੰਦਾ ਆ,
ਅੱਛਾ,
ਤੇ ਉਹ ਆਪਣਾ ਮੇਰੇ ਵਾਸਤੇ ਗਾਂ ਤੋੜ ਦਿੰਦੀ, ਆਪਣੀ ਸੱਸ ਨੂੰ ਦੇ ਦਿੰਦੀ ਆ, ਤੇ ਉਹ ਆਪ ਰੱਖ ਲੈਂਦੀ ਆ ਤੇ ਸੱਸ ਨੂੰ ਦੇ ਦਿੰਦੀ ਆ, ਤੇ ਆਪਣਾ ਤੇ ਸੱਸ ਜਿਹੜੀ ਆ ਉਹ ਆਪਣਾ ਉਹ ਆਇਆ ਪੁੱਤ ਵੱਲੋਂ ਆਇਆ ਹੋਇਆ ਪਤੀ ਵਾਸਤੇ ਜਿਹੜੀ ਚੀਜ਼ ਆਈ ਹੁੰਦੀ ਆ ਉਹ ਆਪ ਰੱਖ ਲੈਂਦੀ ਆ ਤੇ ਆਪਣੀ ਪੁਰਾਣੀ ਗਾਂ ਮੈਨੂੰ ਦੇ ਦਿੰਦੀ ਆ।
ਸੋ ਇੱਕ ਇੱਕ ਚੇਨ ਬਣੀ ਹੋਈ ਹੈ।
ਪਰ ਮੈਂ ਫੇਰ ਕਹਿ ਦਿੰਦਾ ਜੀ ਮੈਨੂੰ ਨਵਾਂ ਮੁੰਡੇ ਨੇ ਭੇਜਿਆ।
ਹਾਂ, ਪਰ ਸੋਹੀ ਸਾਹਿਬ ਕਹਿ ਰਹੇ ਨੇ ਚਾਹ ਪਾਰਟੀ ਜ਼ਰੂਰ ਲੈਣੀ ਆ ਆਪਾਂ, ਕੋਈ ਵੱਡੇ ਹਾਲ 'ਚ ਨਹੀਂ, ਕਿਉਂਕਿ ਜੇ ਤਾਂ ਬ੍ਰਾਂਡ ਨਹੀਂ ਲਿਓ ਫਿਰ ਤਾਂ ਵੱਡੇ ਹਾਲ 'ਚ ਬਣਦੀ ਆ ਹੁਣ, ਕਿਉਂਕਿ ਇਹ ਚੌਥੇ ਪੰਜਵੇਂ ਤਾਂ ਆਇਆ ਤੁਹਾਨੂੰ ਹੁਣ ਚਾਹ ਪਾਰਟੀ ਤਾਂ ਬਣਦੀ ਆ ਨਾ। ਤੇ ਚਲੋ ਆਪਾਂ ਅੱਗੇ ਮੈਸੇਜ ਪੜ੍ਹਦੇ ਹਾਂ, ਸਾਡੇ ਦਰਸ਼ਨ ਮੰਗਟ ਅੰਕਲ ਸਾਡੇ ਨਾਲ ਜੁੜੇ ਨੇ। ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਡਾ। ਤੇ
ਇਹ ਪਹਿਲੇ ਬੰਦੇ ਆਸਟ੍ਰੇਲੀਆ 'ਚ ਜਿਹਨੇ ਜਿਹੜੇ ਟੈਕਸੀ ਉਹਨਾਂ ਬਣੇ ਸੀਗੇ,
ਬਿਲਕੁਲ 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 ਬਿਲਕੁਲ। ਤੇ ਜਸਵੰਤ ਰਾਏ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਸਿੰਘ
ਇਹ ਗਰੁੱਪ
ਕੋਹਲੀ,
ਪਰ ਬਹੁਤ ਸੈਲਫਲੈਸ ਸੇਵਾ ਕਰਦੇ ਨੇ, ਬਹੁਤ ਬਹੁਤ ਸੇਵਾ ਇਹਨਾਂ ਦੀ,
ਹਾਂਜੀ
ਫਿਜ਼ੀਕਲ ਸੇਵਾ ਦੀ।
ਹਾਂਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਦੋਨਾਂ ਸ਼ਖਸੀਅਤਾਂ ਨੂੰ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਜੀ ਆਇਆਂ ਨੂੰ ਇਹਨਾਂ ਦਾ ਵੀ ਪ੍ਰੋਗਰਾਮ ਸਵਾਗਤ ਹੈ। ਤੇ ਰਾਜਵਿੰਦਰ ਖੱਕ ਕਹਿੰਦੇ ਨੇ, ਕਹਿੰਦੇ ਕਿ ਤਾਇਆ ਜੀ ਏਜ ਰਿਵਰਸ ਕਰਨ ਵਾਲੇ ਇੰਜੈਕਸ਼ਨ ਕਿੱਥੋਂ ਲਵਾਏ ਨੇ, ਡੇ ਬਾਈ ਡੇ ਯੰਗ ਹੋ ਰਹੇ ਹੋ। ਦੱਸੋ ਯਾਰ ਕਿੱਥੋਂ ਟੀਕੇ ਲਵਾਏ, ਕਿਹੜੇ ਡਾਕਟਰ ਹੈ ਜਿਹੜਾ ਤੁਹਾਨੂੰ ਤੁਹਾਨੂੰ ਯੰਗ ਕਰ ਰਿਹਾ?
ਬਸ ਆ ਤੋਂ ਮੇਰੇ ਭਤੀਜੇ ਭਤੀਜੀਆਂ ਬਸ ਮੇਰੀ ਤਾਰੀਫ ਕਰ ਦਿੰਦੇ ਆ, ਮੈਂ ਫੁੱਲ ਕੇ ਕੁੱਪਾ ਹੋ ਜਾਂਦਾ ਤੇ ਹੋਰ ਚਾਂਬੜ ਜਾਂਦਾ। ਕਹਿੰਦੇ ਵੀ ਤੁਸੀਂ ਖਾਂਦੇ ਕੀ, ਜੇ ਖਾਂਦੇ ਮੇਰੀ ਖੁਰਾਕ ਹੈ, ਮੈਂ ਫੂਕ ਛੱਕਦਾ।
ਸੋ ਕੱਕ ਸਾਹਿਬ ਥੋੜੀ
ਰੋਟੀ ਰੋਟੀ ਮੈਂ ਕੰਬ ਦੇ ਅਚਾਰ ਨਾਲ ਖਾਂਦਾ ਆ ਤੇ, ਪਰ ਇਸ ਤੋਂ ਇਲਾਵਾ ਮੈਂ ਫਿਰ ਸਾਰੀ ਦਿਹਾੜੀ ਰਾਤ ਦਿਨ ਇਹਨਾਂ ਫੂਕ ਛੱਕਦਾ ਆ ਤੇ
ਜੀ। ਸਾਡੇ ਲਖਵਿੰਦਰ ਬਰਾੜ ਭਾਅ ਜੀ ਸਿਡਨੀ ਤੋਂ ਕਹਿੰਦੇ ਨੇ, ਅੱਜ ਦਿਲ ਬਾਗੋ ਬਾਗ ਹੋ ਗਿਆ, ਤਾਇਆ ਜੀ ਦੇ ਦਰਸ਼ਨ ਹੋ ਗਏ ਜੀ। ਬਹੁਤ ਬਹੁਤ ਵਧੀਆ ਜੀ। ਤੇ
ਅੰਗਰੇਜ਼ੀ ਉਹ ਮੇਰਾ ਮਿੱਤਰ ਸੀ, ਅੰਗਰੇਜ਼ੀ ਜੀ ਕਹਿੰਦੇ ਦਿਲ ਮੇਰਾ ਗਾਰਡਨ ਉਹ ਗਾਰਡਨ ਹੋ ਗਿਆ,
ਗਾਰਡਨ ਗਾਰਡਨ ਹੋ ਗਿਆ ਬਿਲਕੁਲ। ਤੇ ਹਰਪ੍ਰੀਤ ਆਪਣੇ ਕੋਹਲੀ ਕਹਿੰਦੇ ਨੇ, ਕਹਿੰਦੇ ਵੀ ਲੈਪਟਾਪ ਵਾਲੀ ਤਾਂ ਗੱਲ ਉਹ ਹੋ ਗਈ ਵੀ ਤਾਇਆ ਜੀ ਸਾਰੰਗੀ ਸਰੰਗੀ ਸਿੱਖਣ ਵਾਲਾ ਕੰਮ ਹੋ ਗਿਆ। ਤੇ ਆਪਣੇ ਪਰਮਜੀਤ ਧਾਲੀਵਾਲ ਕਹਿੰਦੇ, ਤਾਇਆ ਜੀ ਫਿਰ ਹੁਣ ਜੇ 6ਵੇਂ ਥਾਂ ਦੇਣਾ ਤਾਂ ਮੈਂ ਹਾਜ਼ਰ ਹਾਂ, ਜਦੋਂ ਆਹ ਲੈਪਟਾਪ ਹੋ ਗਿਆ ਕੰਮ ਇਹਦਾ ਤਾਂ ਮੈਨੂੰ ਦੇ ਦਿਓ, ਮੈਂ ਚਾਹ ਪਾਰਟੀ ਕਰ ਦੂੰ। ਠੀਕ ਹੈ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ, ਕਹਿੰਦੇ ਵੀਕਐਂਡ ਪ੍ਰੋਗਰਾਮ ਤਾਂ ਹਮੇਸ਼ਾ ਸੁਣਦਾ ਪਰ ਅੱਜ ਬੜੇ ਚਿਰਾਂ ਬਾਅਦ ਹਾਜ਼ਰੀ ਲਵਾਈ। ਹਾਂਜੀ ਹਾਂਜੀ ਬਿਲਕੁਲ ਜੀ, ਤੁਸੀਂ ਥੋੜ੍ਹੇ ਮੇਰਾ ਖਿਆਲ ਘੁੰਮਣ ਗਏ ਸੀ ਬਾਹਰ ਕਿਤੇ, ਚਲੋ ਐਨੀਵੇ। ਸੋ ਤਾਇਆ ਜੀ ਹੁਣ ਆਪਾਂ ਥੋੜ੍ਹਾ ਜਿਹਾ ਨਹੀਂ ਮੁੱਦਿਆਂ 'ਤੇ, ਮੁੱਦਾ ਹੈਗਾ ਜਿਹੜੇ ਬੇਅਦਬੀ ਨੂੰ ਲੈ ਕੇ ਕਾਨੂੰਨ ਬਣੇ ਨੇ, ਹੈ ਨਾ, ਕਾਨੂੰਨ ਬਣ ਰਹੇ ਨੇ ਅਤੇ ਉਹ ਬਣ ਤਾਂ ਗਏ ਆ, ਪਰ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਜੀ ਨੇ ਮਤਲਬ ਇਹਦਾ ਵਿਰੋਧ ਕੀਤਾ ਕਿ ਸਾਨੂੰ ਨਹੀਂ ਮਨਜ਼ੂਰ, ਤਲਬ ਵੀ ਕੀਤਾ ਉਹਨਾਂ ਨੇ ਸੰਧਵਾਂ ਸਾਹਿਬ ਨੂੰ, ਸਪੀਕਰ ਸਾਹਿਬ ਨੂੰ। ਅਤੇ ਇਹਦੇ ਬਾਰੇ ਮਤਲਬ ਕੋਈ ਬਹੁਤੀ ਵਿਚਾਰ ਚਰਚਾ ਨਹੀਂ ਹੋਈ ਕਾਨੂੰਨ ਦੇ ਬਾਰੇ, ਜਿੱਥੇ ਤੱਕ ਮੈਨੂੰ ਪਤਾ ਆ ਕਿ ਕੋਈ ਇਨਵਾਈਟ ਨਹੀਂ ਕੀਤਾ ਗਿਆ, ਇਨਪੁੱਟ ਨਹੀਂ ਦਿੱਤੀ ਗਈ। ਜਦੋਂ ਕੋਈ ਕਾਨੂੰਨ ਬਣਦਾ ਕਮ ਸੇ ਕਮ ਜਿਹੜੀਆਂ ਸਰਮੌਰ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਤਾਂ ਇਨਕਲੂਡ ਕੀਤਾ ਜਾਂਦਾ, ਹੈ ਨਾ, ਸਾਰੇ ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਸੋ ਉਹ ਸਾਰਾ ਕੁਛ ਮਤਲਬ ਉਹ ਨਹੀਂ ਹੋਇਆ, ਇੱਕ ਪ੍ਰੋਪਰ ਕੰਸਲਟੇਸ਼ਨ ਨਹੀਂ ਹੋਈ। ਅਤੇ ਹੁਣ ਜਿਹੜੀ ਤਾਜ਼ਾ ਫੋਟੋਆਂ ਆ ਰਹੀਆਂ ਨੇ ਜਿੱਥੇ ਚੀਫ ਮਿਨਿਸਟਰ ਸਾਹਿਬ ਭਗਵੰਤ ਮਾਨ ਮਤਲਬ ਇੱਕ ਸ਼ੁਕਰਾਨਾ ਯਾਤਰਾ 'ਤੇ ਗਏ ਹੋਏ ਆ, ਕਾਨੂੰਨ ਬਣਾ ਕੇ ਅਸੀਂ ਸ਼ੁਕਰਾਨਾ ਕਰਨ ਚੱਲੇ ਹਾਂ ਜੀ, ਮਤਲਬ ਦੈਟਸ ਇਜ਼ ਜੋਬ, ਹੈ ਨਾ, ਪਹਿਲੀ ਗੱਲ ਤਾਂ ਉਹਦੀ ਜੋਬ ਹੈ। ਦੂਜੀ ਗੱਲ ਉਹ ਜਿਹੜਾ ਪ੍ਰੋਮਿਸ ਕੀਤਾ ਸੀ ਵੀ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ, ਉਹਦੇ ਵਿੱਚੋਂ ਹਜੇ ਕੁਛ ਕੱਢਣ ਪਾਉਣ ਨੂੰ ਉਹਨਾਂ ਨੇ ਨਥਿੰਗ ਵਟਸੋਐਵਰ। ਸੋ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਉਹ ਕਾਨੂੰਨ ਬਣਾ ਕੇ ਨਾ ਬਸ ਇਹ ਦੱਸਣਾ ਚਾਹੁੰਦੇ, ਅਸੀਂ ਤਾਂ ਜੀ ਕਾਨੂੰਨ ਬਣਾ ਤਾ, ਅਸੀਂ ਤਾਂ ਕਾਨੂੰਨ ਬਣਾ ਤਾ। ਹੁਣ ਆਪਾਂ ਇਹਦੇ ਬਾਰੇ ਆਪਾਂ ਕਰਨੀ ਹੈ ਡਿਟੇਲ ਗੱਲ, ਨਹੀਂ ਚੱਲ 30 ਮਿੰਟ, ਅਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਉਣਗੀਆਂ ਕਿਉਂਕਿ ਤਾਇਆ ਜੀ ਦਾ ਆਪਣਾ ਪਰਸਪੈਕਟਿਵ ਹੈ, ਮੇਰਾ ਆਪਣਾ ਹੈ। ਸੋ ਤਾਇਆ ਜੀ ਪਹਿਲਾਂ ਤੁਸੀਂ ਦੱਸੋ ਵੀ ਪਹਿਲਾਂ ਨਾ ਤਾਂ ਬੇਅਦਬੀਆਂ ਹੁੰਦੀਆਂ ਸੀ, ਬਹੁਤ ਘੱਟ ਹੁੰਦੀਆਂ ਸੀ, ਕਿਤੇ ਹੁੰਦੀਆਂ ਸੀ ਤਾਂ ਲੋਕ ਆਪੇ ਸੰਭਾਲ ਲੈਂਦੇ ਸੀ, ਨਾ ਕਿਸੇ ਕਾਨੂੰਨ ਦੀ ਲੋੜ ਸੀਗੀ, ਠੀਕ ਹੈ। ਹੁਣ ਕੀ ਲੋੜ ਪੈ ਗਈ ਕਾਨੂੰਨ ਬਣਾਉਣ ਦੀ, ਅਤੇ ਇਹ ਕਿੰਨਾ ਕੁ ਮਤਲਬ ਕਾਰਗਰ ਸਿੱਧ ਹੋ ਸਕਦਾ ਵੀ ਕਾਨੂੰਨ ਬਣਾਉਣ ਨਾਲ ਘੱਟ ਜਾਣਗੀਆਂ ਜਾਂ ਕੀ ਹੋਏਗਾ?
ਉਹ ਗੱਲ ਇਹ ਹੈ ਵੀ ਮੇਰੇ ਆਪਣੇ ਵਿਚਾਰ ਨੇ, ਜ਼ਰੂਰੀ ਨਹੀਂ ਉਹਦੇ ਨਾਲ ਦੂਸਰੇ ਸਹਿਮਤ ਹੋਣ
ਜੀ।
ਅਸੀਂ 2.5-3 ਕਰੋੜ ਦੀ ਆਬਾਦੀ ਹਾਂ, ਵੈਸੇ ਤਾਂ ਕਰੋੜਾਂ ਕਰੋੜਾਂ ਨੇ, ਗੁਰੂ ਨਾਨਕ ਪੰਥੀ ਤਾਂ ਬਹੁਤ ਨੇ, ਤੇ ਪਰ ਜਿਹੜੇ ਮਰਦਮਸ਼ੁਮਾਰੀ ਵਿੱਚ ਆਪਣੇ ਆਪ ਨੂੰ ਸਿੱਖ ਧਰਮ ਦੇ ਖਾਨੇ ਵਿੱਚ ਸਿੱਖ ਖਵਾਉਂਦੇ ਨੇ ਉਹ 2.5-3 ਕਰੋੜ ਨੇ। 2.5-3 ਕਰੋੜ ਆਪਣਾ ਕੋਈ ਪ੍ਰਬੰਧ ਨਹੀਂ ਕਰ ਸਕਦੇ ਵੀ ਆਪਣੇ ਸਾਡੇ ਗੁਰੂ ਦਾ ਅਪਮਾਨ ਨਾ ਹੋਵੇ।
ਹਾਂਜੀ,
ਵੈਸੇ ਤਾਂ ਸ਼ਬਦ ਜਿਹੜਾ ਆ ਉਹ ਨਾ ਕੱਟਿਆ ਜਾਂਦਾ ਆ, ਨਾ ਵੱਢਿਆ ਜਾਂਦਾ, ਨਾ ਸੜ ਜਾਂਦਾ, ਨਾ ਚੋਰੀ ਹੁੰਦਾ ਆ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਅਸੀਂ ਕਾਗਜ਼ਾਂ ਦੇ ਉਪਾਸ਼ਕ ਨਹੀਂ ਹਾਂ, ਅਸੀਂ ਸ਼ਬਦ ਜਿਹੜਾ ਉਪਦੇਸ਼ ਹੈ ਉਹਦੇ ਉਪਾਸ਼ਕ ਹਾਂ, ਤੇ ਉਪਦੇਸ਼ 4 ਵਰਨਾਂ ਕੋ ਸਾਂਝਾ, ਸਾਰੀ ਸ੍ਰਿਸ਼ਟੀ ਵਾਸਤੇ ਇਹ ਉਪਦੇਸ਼ ਹੈ। ਤਾਂ ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਤੇ ਹੁਕਮ ਕੀ ਹੈ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹਦੇ ਗੁਰਬਾਣੀ ਦੇ ਉੱਪਰ, ਸ਼ਬਦ ਦੇ ਉੱਪਰ ਕੇਵਲ ਸਿੱਖਾਂ ਦੀ ਮਨੋਪਲੀ ਨਹੀਂ, ਪਰ ਗੁਰੂ ਸਾਹਿਬਾਨ ਦੇ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਿੱਖ ਅਖਵਾਉਣ ਵਾਲੇ ਜਿਹੜੇ ਆ, ਉਹ ਇਸ ਦੇ ਸੇਵਾਦਾਰ ਨੇ। ਉਹ ਇਸ ਦੀ ਮਰਿਆਦਾ ਨੂੰ ਕਿਵੇਂ ਪੜ੍ਹਨਾ ਆ, ਕਿਵੇਂ ਪੜ੍ਹਾਉਣਾ ਆ, ਕਿਵੇਂ ਪ੍ਰਚਾਰ ਪ੍ਰਸਾਰ ਕਰਨਾ ਹੈ, ਕਿਵੇਂ ਮਾਣ ਸਤਿਕਾਰ ਕਰਨਾ ਹੈ, ਇਹਦੀ ਜ਼ਿੰਮੇਵਾਰੀ ਹੈ ਗੁਰੂ ਕੇ ਸਿੱਖਾਂ ਵਾਸਤੇ। ਬਾਕੀ ਸਾਰੀ ਸ੍ਰਿਸ਼ਟੀ ਵਾਸਤੇ ਜੋ ਸੁਣੈ ਕਮਾਵੈ ਸੋ ਹੋਤ ਨਿਹਾਲ। ਇਹ ਬੇਅਦਬੀ ਕਰਨੀ, ਬੇਅਦਬੀ ਕਰਾਉਣੀ, ਇਹਦੇ ਕਾਨੂੰਨ ਬਣਨੇ, ਇਹ ਸਾਰਾ ਕੁਝ ਘਟੀਆ ਕਮੀਣੀ ਸਿਆਸਤ ਦੇ ਅਧੀਨ ਸਾਰਾ ਕੁਝ ਕੀਤਾ ਜਾ ਰਿਹਾ। ਜਿਹੜੇ ਲੋਕ 4 ਸਾਲ ਪਹਿਲਾਂ ਝੂਠ ਬੋਲ ਕੇ, ਝੂਠੇ ਇਕਰਾਰ ਕਰ ਕਰਕੇ ਤੇ ਸਿੱਖ ਜਜ਼ਬਾਤ ਨੂੰ ਭੜਕਾ ਕੇ, ਉਹ ਪਿਛਲੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ, ਅਸੀਂ ਇੱਕ ਇੱਕ ਦੋਸ਼ੀ ਨੂੰ ਸਜ਼ਾ ਦੇਵਾਂਗੇ, 4 ਸਾਲਾਂ ਦੇ ਵਿੱਚ ਕਿਹਨੂੰ ਸਜ਼ਾ ਦਿੱਤੀ ਆ, ਕੋਈ ਫੜ ਕੇ ਜੇਲ੍ਹ 'ਚ ਜਾਂ ਹਵਾਲਾ 'ਤੇ ਦਿੱਤਾ ਆ, ਕਿਸੇ 'ਤੇ ਕੋਈ ਮੁਕੱਦਮਾ ਚੱਲਿਆ, 4 ਸਾਲ ਬੈਠੇ ਰਹੇ ਆ। ਔਰ ਹੁਣ ਜਦੋਂ ਇਲੈਕਸ਼ਨ ਈਅਰ ਆਇਆ ਆ, ਇਲੈਕਸ਼ਨ ਵਾਲਾ, ਚੋਣਾਂ ਵਾਲਾ ਸਾਲ, ਅਤੇ ਹੁਣ ਇਹਨਾਂ ਨੂੰ ਖਿਆਲ ਆ ਗਿਆ ਇਹ ਸਭ ਸਿੱਖਾਂ ਨੂੰ ਬੁੱਧੂ ਬਣਾ ਕੇ ਅਤੇ ਵੋਟਾਂ ਬਟੋਰਨ ਦਾ ਕਾਰਨ ਆ। ਨਾ ਇਹ ਕਾਨੂੰਨ ਬਣਾਉਣ ਵਾਲੇ ਸੰਸੀਰ ਨੇ ਅੰਦਰੋਂ, ਨਾ ਬੇਅਦਬੀ ਕਰਵਾਉਣ ਵਾਲੇ ਸੰਸੀਰ ਨੇ। ਇਹ ਤਾਂ ਭਾਈ ਤੁਸੀਂ ਕਹਿੰਦੇ ਨੇ ਵੀ ਪਹਿਲਾਂ ਵੀ ਹੁੰਦੀਆਂ ਸੀ, ਪਹਿਲਾਂ ਮੀਡੀਆ ਨਹੀਂ ਸੀਗਾ, ਸੋਸ਼ਲ ਮੀਡੀਆ ਨਹੀਂ ਸੀ, ਉਹਦਾ ਪ੍ਰਚਾਰ ਨਹੀਂ ਸੀ ਹੁੰਦਾ। ਹੁਣ ਸੋਸ਼ਲ ਮੀਡੀਆ ਕਾਰਨ ਕਰਕੇ ਸੱਚਾ ਝੂਠਾ ਕੋਈ ਵੀ ਗੱਲ ਜਿਹੜੀ ਹੈ ਫਟਾਫਟ ਮੀਡੀਆ ਵਿੱਚ ਆ ਜਾਂਦੀ ਹੈ, ਅਤੇ ਮੇਰੇ ਵਰਗੇ ਕਈ ਸੱਜਣ ਫਿਰ ਤਲਵਾਰਾਂ ਲਹਿਰਾਉਣ ਲੱਗ ਪੈਂਦੇ ਨੇ ਆਪ ਅੱਗੇ ਮੋਹਰੀ ਬਣ ਲਈ। ਚਲੋ ਫਿਰ ਵੀ ਆਪਣੇ ਗੁਰੂ ਦਾ ਅਪਮਾਨ, ਜਿਹੜਾ ਸਾਡੇ ਇਹ ਅਣਖ ਨੂੰ ਚੂੰਡੀਆਂ ਵੱਢੀਆਂ ਜਾ ਰਹੀਆਂ ਆ, ਤਾਂ ਕਿ ਸਿੱਖ ਜਿਹੜੇ ਆ ਉਹ ਭਟਕਣ ਤੇ ਉਹ ਵਾਇਲੈਂਸ ਕਰਨ, ਉਹ ਤਸ਼ੱਦਦ ਦੇ ਉੱਪਰ ਉਤਰਨ, ਤੇ ਸਾਨੂੰ ਫੌਜ ਦੇ ਪੁਲਿਸ ਰਾਹੀਂ ਉਹਨਾਂ ਦਾ ਮੱਕੂ ਠੱਪਣ ਦਾ, ਤੇ ਨਾਨ ਸਿੱਖ ਜੋ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਡਰਾ ਕੇ ਤੇ ਉਹਨਾਂ ਦੀਆਂ ਵੋਟਾਂ ਲਾਉਣ ਦਾ ਇਹ ਸਾਰਾ ਸਿਲਸਿਲਾ ਆ। ਅਸੀਂ ਕਿਉਂ ਆਪਣੀ ਦਾੜੀ ਦੂਜਿਆਂ ਦੇ ਹੱਥ ਫੜਾਉਂਦੇ ਹਾਂ, ਜਿਹਨੇ ਸਿੱਖ ਨਹੀਂ ਹੈਗੇ, ਸਿੱਖੀ 'ਚ ਵਿਸ਼ਵਾਸ ਨਹੀਂ, ਉਹ ਮਨੁੱਖ ਨੇ, ਸਾਡੇ ਭੈਣ ਭਰਾ ਹੀ ਨੇ, ਕਿਉਂਕਿ ਇੱਕ ਪਿਤਾ ਇੱਕ ਹੰਬਾਰਕ, ਤੂੰ ਮੇਰਾ ਗੁਰਹਾਈ ਸਾਡਾ ਉਪਦੇਸ਼ ਆ, ਪਰ ਸਾਨੂੰ ਕੋਈ ਨਫ਼ਰਤ ਨਹੀਂ। ਪਰ ਉਹਨਾਂ ਦਾ ਗੁਰੂ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਕਿਹਾ ਸੀ ਨਾ ਸਵਾਲ 'ਚ ਵੀ, ਮਜ਼ਹਬ ਤੁਹਾਰਾ ਖੂਬ ਕਿ ਹਮਾਰਾ ਖੂਬ, ਤੇ ਪਾਤਸ਼ਾਹ ਨੇ ਕਿਹਾ ਵੀ ਤੁਮਕੋ ਤੁਹਾਰਾ ਖੂਬ ਹਮਕੋ ਹਮਾਰਾ ਖੂਬ। ਤੇ ਇਹ ਗੁਰੂ ਤੇਗ ਬਹਾਦਰ ਸਾਹਿਬ 3 ਸਿੱਖਾਂ ਦੇ ਨਾਲ ਸ਼ਹੀਦੀ ਦਿੱਤੀ ਧਾਰਮਿਕ ਵਿਚਾਰਾਂ ਦੀ ਆਜ਼ਾਦੀ ਵਾਸਤੇ। ਸੋ ਇਸ ਲਈ ਜੇ ਕੋਈ ਪਹਿਲਾਂ ਕਾਨੂੰਨ ਕਹਿੰਦੇ, ਪਹਿਲਾਂ ਵੀ ਬਣਿਆ ਸੀ ਪਿਛਲੀ ਸਰਕਾਰ ਵੇਲੇ ਵੀ, ਉਹ ਵੀ ਗਲਤ ਸੀ, ਕਿਉਂਕਿ ਅਸੀਂ ਅਸੈਂਬਲੀ ਦੇ ਵਿੱਚ ਆਪਣੇ ਗੁਰੂ ਦਾ ਮਾਣ ਸਤਿਕਾਰ ਉਹਦਾ ਕਾਇਮ ਰੱਖਣ ਵਾਸਤੇ, ਉਹਦੇ ਪ੍ਰਚਾਰ ਪ੍ਰਸਾਰ ਵਾਸਤੇ ਅਸੀਂ ਪਾਰਲੀਮੈਂਟਾਂ ਤੇ ਅਸੈਂਬਲੀਆਂ ਦੀ ਸ਼ਰਨ ਦੇ ਵਿੱਚ ਕਿਉਂ ਜਾਂਦੇ ਹਾਂ, ਕਿ ਅਸੀਂ ਨਹੀਂ ਮਾਣ ਸਨਮਾਨ ਕਾਇਮ ਰੱਖ ਸਕਦੇ। ਸੋ ਇਸ ਲਈ ਇਹ ਤੇ ਸਾਡੀ ਸਭ ਤੋਂ ਵੱਡੀ ਜਿਹੜੀ ਸੰਸਥਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ, ਫਿਰ ਸਰਕਾਰ ਨੇ ਹੁਣ ਤੋੜ ਕੇ ਜਿਹੜੀ ਬਣਾਈ ਆ ਹਰਿਆਣਾ ਕਮੇਟੀ, ਪਟਨਾ ਸਾਹਿਬ ਕਮੇਟੀ, ਪਾਉਂਟਾ ਸਾਹਿਬ, ਹਰ ਗੁਰਦੁਆਰੇ ਦੀ ਜਾਂ ਸਰਕਾਰ ਦੀ ਤੇ ਪੁਲਿਸ ਦੇ ਥਾਣਿਆਂ ਦੀ ਸਹਾਇਤਾ ਲੈਣ ਦੀ ਬਜਾਏ ਸਿੱਖ ਸੰਸਥਾਵਾਂ ਜਿਹੜਾ ਗੁਰਦੁਆਰਾ ਬਣਾਉਂਦਾ ਆ, ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਕਰਦਾ ਆ, ਜੇ ਉਹ 24 ਘੰਟੇ ਰਾਖੀ ਨਹੀਂ ਕਰ ਸਕਦਾ ਆਪਣੇ ਗੁਰੂ ਦੀ, ਤੇ ਕਿਉਂ? ਬਹੁਤ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇੱਕ ਕੱਢਿਆ ਸੀ ਸਰਕੂਲਰ ਵੀ, ਉਹਦੇ ਵਿੱਚ ਇਹ ਸੀ ਕਿ ਭਾਈ ਜਿੰਨਾ ਚਿਰ ਸੰਗਤ ਆਉਂਦੀ ਆ ਗੁਰਦੁਆਰੇ ਮੱਥਾ ਟੇਕਣ, ਤੇ ਉੱਥੇ ਘੱਟ ਤੋਂ ਘੱਟ ਇੱਕ ਸੱਜਣ ਪਾਠ ਕਰਨ ਵਾਲਾ ਜਾਂ ਰਾਖੀ ਕਰਨ ਵਾਲਾ ਜਾਂ ਆਈ ਸੰਗਤ ਨੂੰ ਪ੍ਰਸ਼ਾਦ ਵਰਤਾਉਣ ਵਾਲਾ ਹਾਜ਼ਰ ਹੈ, ਉਹਨਾਂ ਚਿਰ ਗੁਰਦੁਆਰਾ ਖੁੱਲ੍ਹਾ ਰਹੇ। ਉਸ ਤੋਂ ਬਾਅਦ ਜਦੋਂ ਨਹੀਂ ਆਵਾਜਾਈ, ਨਹੀਂ ਬੰਦਾ ਕੋਈ ਰਾਖੀ ਤੇ ਬਹਿ ਸਕਦਾ, ਉਦੋਂ ਨੂੰ ਜਿੰਦਰਾ ਲਾ ਲਿਆ ਜਾਵੇ। ਪਰ ਸਿਆਣਪ ਵਾਲਾ ਕੰਮ ਤਾਂ ਕੋਈ ਕਮੇਟੀ ਕਹੀ ਜਾਵੇ, ਕੋਈ ਤਖ਼ਤ ਦਾ ਹੁਕਮ ਹੋਵੇ, ਉਹ ਨਹੀਂ ਮੰਨਣਾ, ਤੇ ਜਿਹੜਾ ਕੋਈ ਨੁਕਸਾਨ ਵਾਲਾ ਕੰਮ ਆ, ਦੁਫੇੜ ਵਾਲਾ ਕੰਮ ਆ, ਉਹਨੂੰ ਫਟ ਫੜ ਥਾਪਾਂ ਲੈ ਕੇ ਤੁਰ ਪੈਂਦੇ ਹਾਂ। ਪੰਜਾਬੀਆਂ ਵਾਲੇ ਦਹਾਕੇ ਦੇ ਦੌਰਾਨ ਸਰੋਵਰਾਂ ਦੇ ਵਿੱਚ ਸਿਰਗਟਾਂ ਸੁੱਟੀਆਂ ਜਾਂਦੀਆਂ ਸਨ ਤੇ ਉਹਦੇ ਨਾਲ ਹਿੰਦੂ ਸਿੱਖ ਫਸਾਦ ਨਹੀਂ ਹੋਏ। ਪੰਜਾਬ ਦੇ ਵਿੱਚ ਸਿੱਖ ਭੜਕ ਕੇ ਕਿਸੇ ਹਿੰਦੂ ਮੰਦਿਰ ਦੇ ਵਿੱਚ ਉਹਨਾਂ ਨੇ ਅਪਮਾਨ ਵਾਲੀ ਗੱਲ ਨਹੀਂ ਕੀਤੀ।
ਅੰਮ੍ਰਿਤਸਰ ਸਾਹਿਬ ਵਿਖੇ ਸਿੱਟੀਆਂ ਸੀ ਨਾ
ਹਾਂਜੀ, ਕਈ ਪਟਿਆਲੇ ਵੀ, ਦੁੱਖ ਨਿਵਾਰਨ ਸਾਹਿਬ ਵੀ, ਹੋਰ ਵੀ ਥਾਵਾਂ ਤੇ ਸੁੱਟਦੇ ਹੁੰਦੇ ਸੀ ਤੇ ਉਹ ਆ ਗੁਰਬਾਣੀ ਦਾ ਅਪਮਾਨ ਨਹੀਂ ਸੀ ਕੀਤਾ ਜਾਂਦਾ। ਸੋ ਸਿੱਖ ਨਹੀਂ ਭੜਕੇ ਤੇ ਹੁਣ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਇਹਨਾਂ ਦਾ, ਉਹਨਾਂ ਦਾ ਅਪਮਾਨ ਕੀਤਾ ਜਾਵੇ, ਸਿੱਖ ਭੜਕਣ, ਫਸਾਦ ਹੋਣ। ਤੇ ਮੈਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਲ ਪਹਿਲਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਇੱਕ ਵਾਰੀ ਖਬਰ ਛਪੀ ਕਿ ਆ ਤੁਹਾਡਾ ਕੀ ਉਹਨੂੰ ਕਹਿੰਦੇ ਨੇ ਵੀ ਅੰਮ੍ਰਿਤਸਰ ਸ਼ਹਿਰ ਦੇ ਇਹ ਦੋ ਮੰਦਿਰਾਂ ਦੇ ਦਰਵਾਜ਼ਿਆਂ ਤੇ ਸਵੇਰੇ ਵੇਖਿਆ ਪੰਡਿਤ ਨੇ ਜਾ ਕੇ ਤੇ ਉੱਥੇ ਗਾਈਆਂ ਦੇ ਸਿੰਘ ਤੇ ਪੂਛਾਂ ਪਈਆਂ ਹੋਈਆਂ ਤੇ ਮੀਡੀਆ ਦੇ ਵਿੱਚ ਆਇਆ ਫਲਾਣੇ ਫਲਾਣੇ ਬੰਦੇ ਨੇ ਸੁੱਟੀਆਂ ਜਾਂ ਸੁਟਵਾਈਆਂ। ਉਹ ਕੁਦਰਤੀ ਮੈਨੂੰ ਕਿਤੇ ਮਿਲ ਗਿਆ। ਮੈਂ ਕਿਹਾ ਤੁਹਾਡਾ ਨਾਂ ਲੱਗਾ ਸੀ ਮੈਡਲ ਵਿੱਚ ਤੇ ਤੁਸੀਂ ਉਹ ਤੁਸੀਂ ਉਹਦਾ ਕੰਟਰਾਡਿਕਟ ਨਹੀਂ ਕੀਤੀ? ਕਹਿੰਦਾ ਮੈਂ ਕਰਵਾਇਆ। ਤੂੰ ਕਰਵਾਇਆ ਵਾ, ਤੂੰ ਮੰਦਰਾਂ ਦੇ ਅੱਗੇ ਸੁੱਟੀ ਜਾਂ ਸੁਟਵਾਏ ਆ ਤੇ ਉਹ ਇਹੋ ਕੋਈ ਝੁੱਕ ਕੇ ਦਰਬਾਰ ਸਾਹਿਬ ਸਰੋਵਰ ਤੇ ਆਉਣ ਤੇ ਹਿੰਦੂ ਸਿੱਖ ਫਸਾਦ ਹੋਏ ਤੇ ਕਹਿੰਦੇ ਇਹੋ ਤੇ ਅਸੀਂ ਚਾਹੁੰਦੇ ਹਾਂ, ਇਸੇ ਵਾਸਤੇ ਤੇ ਅਸੀਂ ਕੀਤਾ। ਤੇ ਉਹ ਬੰਦਾ ਫਿਰ ਮੈਨੂੰ ਮਿਲਿਆ ਤੇ ਉਹ ਬੜਾ ਕਾਂਗਰਸੀ ਦੇ ਪੰਜਾਬ ਦੇ ਚੀਫ ਮਿਨਿਸਟਰ ਦੀ ਪਾਰਟੀ ਦੇ ਵਿੱਚ ਉਹ ਸ਼ਾਮਿਲ ਤੇ ਸੋ ਇਸ ਤਰ੍ਹਾਂ ਆ ਵੀ ਇਹਦਾ ਤੇ ਸਾਨੂੰ ਬਿਲਕੁਲ ਸਿੱਖਾਂ ਨੂੰ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਆਪਣੇ ਘਰ ਵਿੱਚ ਰੱਖਦਾ ਆ, ਪਹਿਲੀ ਤੇ ਗੱਲ ਆ ਵੀ ਜਿਹਨੇ ਪਾਠ ਕਰਨਾ, ਕਿਉਂਕਿ ਜਿਹੜਾ ਸਿੱਖ ਰਹਿਤ ਮਰਯਾਦਾ ਅਕਾਲ ਤਖਤ ਸਾਹਿਬ ਦੀ ਹੈ ਉਹਦੇ ਵਿੱਚ ਆ ਵੀ ਆ ਮੰਜੀ ਸਾਹਿਬ ਹੋਵੇ, ਉੱਤੇ ਚਾਨਣੀ ਹੋਵੇ, ਚੌਰ ਹੋਵੇ, ਬੰਦਾ ਘੱਟ ਤੋਂ ਘੱਟ ਉਹਨੇ ਸਵੇਰੇ ਇਸ਼ਨਾਨ ਕੀਤਾ ਹੋਵੇ, ਧਾਗਿਆ ਬਹਿਣ ਵੇਲੇ ਉਹ ਪੰਜ ਇਸ਼ਨਾਨਾਂ ਕਰਕੇ ਯਾਨੀ ਦੋ ਪੈਰ ਦੋ ਹੱਥ ਤੇ ਮੂੰਹ ਧੋ ਕੇ ਸਤਿਕਾਰ ਦੇ ਨਾਲ, ਨਸ਼ੇ ਦੇ ਵਿੱਚ ਨਾ ਹੋਵੇ, ਕੋਈ ਸਿਰ ਕੋਲ ਉਸਦੇ ਨਸ਼ਾ ਨਾ ਹੋਵੇ, ਇਹ ਜੋ ਕੋਡ ਆਫ ਕੰਡਕਟ ਨਿਸ਼ਚਿਤ ਕੀਤਾ ਆ ਉਹ ਉਹਨੂੰ ਫਾਲੋ ਕਰੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਜਿਹਨੇ ਅਧਿਐਨ ਕਰਨਾ ਆ, ਜਿਹਨੇ ਮੁਤਾਲਿਆ ਕਰਨਾ ਆ, ਜਿਹਨੇ ਜਾ ਤੇ ਉਹ ਕਈ ਕੇ ਸਮੇਤ ਪ੍ਰਿਆਵਾਂ ਸਮੇਤ ਦਿਸੋਰਸ ਦੇ ਰੂਪ ਦੇ ਵਿੱਚ ਵੱਖ ਵੱਖ ਗੁਟਕੇ ਤੇ ਪੋਥੀਆਂ ਨੇ ਸਾਡੇ ਕੋਲ। ਆਰੰਭ ਦੇ ਵਿੱਚ ਵੀ ਪੰਜ ਗ੍ਰੰਥੀ 22 ਵਾਰਾਂ ਭਗਤ ਬਾਣੀ ਪੜ੍ਹਾ ਕੇ ਤੇ ਫਿਰ ਸੈਂਚੀਆਂ ਤੋਂ ਲੜੀਵਾਰ ਸੈਂਚੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਕੋਈ ਵੀ ਵਿਅਕਤੀ ਪੋਥੀਆਂ ਗੁਟਕੇ ਟੀਕੇ ਰੱਖ ਕੇ ਤੇ ਗੁਰਬਾਣੀ ਦਾ ਅਰਥ ਸਮਝ ਸਕਦਾ ਆ, ਅਧਿਐਨ ਕਰ ਸਕਦਾ ਆ, ਪਰ ਉਹਦੇ ਵਾਸਤੇ ਹੀ ਉਹਨੂੰ ਸਾਜੇ ਉਹ ਨਹੀਂ ਸੰਭਾਲ ਕਰ ਸਕਦਾ ਤੇ ਉਹਨੂੰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਦੇ ਵਿੱਚ ਰੱਖਣ ਦੀ ਕੋਈ ਮਜਬੂਰੀ ਨਹੀਂ ਹੈ।
ਤਾਇਆ ਜੀ, ਇਸੇ ਗੱਲ 'ਤੇ ਲਖਵਿੰਦਰ ਭਾਅ ਜੀ ਸਾਡੇ ਨਾਲ ਜੁੜੇ ਨੇ, ਲਖਵਿੰਦਰ ਬਰਾੜ ਜੀ ਸਿਡਨੀ ਤੋਂ, ਅਤੇ ਉਹਨਾਂ ਨੇ ਮੈਸੇਜ ਲਾਇਆ ਵੀ ਅਮਨ ਭਾਅ ਜੀ, ਤਾਇਆ ਜੀ ਤੁਹਾਡੇ ਉੱਪਰ ਪਰਮਾਤਮਾ ਦੀ ਮਿਹਰ ਹੋਈ ਹੈ, ਪੂਰੇ ਗੁਰਸਿੱਖ ਸਾਨੂੰ ਪਤਿਤ ਕਿਹਾ ਜਾਂਦਾ ਹੈ, ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਨੁਸਾਰ ਕੀ ਪਤਿਤ ਆਦਮੀ ਪਾਠ ਕਰ ਸਕਦੇ ਨੇ, ਬਹੁਤ ਭੁਲੇਖਾ ਸਿੱਖਾਂ ਵਿੱਚ ਪਾਇਆ ਜਾ ਰਿਹਾ ਹੈ। ਤੇ
ਇੱਕ ਹੋਰ ਸੀ ਸ਼ਰਾਰਤ ਆ, ਉਸ ਗੁਰਬਾਣੀ ਦਾ ਪਾਠ ਪਤਤ ਨਾ ਪਤਤ ਵਾਲੀ ਗੱਲ ਨਹੀਂ ਹੈਗੀ, ਉਹ ਤੇ ਕੋਈ ਵੀ ਕਰ ਸਕਦਾ, ਜੋ ਸੁਣੈ ਕਮਾਵੈ ਸੋ ਹੋਤ ਨਿਹਾਲ, ਖਾਵੈ ਖਰਚੈ ਰਲ ਮਿਲ ਭਾਈ। ਅਸੀਂ ਤੇ ਸਗੋਂ ਨਾਨ ਸਿੱਖਾਂ ਜੇ ਕੋਈ ਚਾਹੁੰਦਾ ਆ ਪੜ੍ਹਨਾ ਤੇ ਹਾਂ ਸ੍ਰੀ ਗੁਰੂ ਗ੍ਰੰਥ, ਹਾਂ ਇਹ ਵੀ ਹੈਗਾ ਆ ਤੇ ਰਹਿਤ ਮਰਯਾਦਾ 'ਚ ਲਿਖਿਆ, ਕੋਈ ਕਾਰਨ ਹੈ ਕੌਮੀ ਧਾਰਮਿਕ ਜਥੇਬੰਦੀ ਨੂੰ ਕਾਇਮ ਰੱਖਣ ਵਾਸਤੇ ਕੁਝ ਨਿਯਮਤ ਨਿਯਮ ਬਣਾਉਣੇ ਪੈਂਦੇ ਆ। ਸਿੱਖ ਰਹਿਤ ਮਰਯਾਦਾ 'ਚ ਲਿਖਿਆ ਆ ਕਿ ਸੰਗਤ ਦੇ ਵਿੱਚ ਗੁਰਬਾਣੀ ਦਾ ਕੀਰਤਨ ਪਾਠ ਪ੍ਰਚਾਰ ਸਿੱਖ ਹੀ ਕਰ ਸਕਦਾ ਹੈ, ਆਪਣੇ ਵਾਸਤੇ ਕੋਈ ਵੀ ਪੜ੍ਹ ਸਕਦਾ ਹੈ।
ਹਾਂਜੀ, ਉਹਦਾ ਇੱਕ ਲੌਜਿਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਉਹ ਲੌਜਿਕ ਹੈ ਜਿੱਦਾਂ ਹੁਣ ਵਿਦੇਸ਼ਾਂ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਦੇਸ਼ਾਂ ਤੋਂ ਸਾਨੂੰ ਸੁਣ ਰਹੇ ਨੇ ਜਾਂ ਬਾਅਦ 'ਚੋਂ ਵੀ ਸੁਣਨਗੇ ਦੇਖਣਗੇ, ਹੈ ਨਾ। ਉਹ ਗੱਲ ਇਹ ਕਰ ਰਹੇ ਹਾਂ ਕਿ ਹੁਣ ਇੱਥੇ ਵੀ ਜਦੋਂ ਆਪਾਂ ਨੋਟ ਕਰੀਦਾ ਕਿ ਕਮੇਟੀਆਂ ਦੀ ਗੱਲ ਕਰਦੇ ਹਾਂ ਆਪਾਂ, ਪ੍ਰਬੰਧਕਾਂ ਦੀ ਗੱਲ ਕਰਦੇ ਹਾਂ, ਠੀਕ ਹੈ। ਅਤੇ ਹੁਣ ਟਾਈਮ ਇਹ ਆ ਗਿਆ, ਪਹਿਲਾਂ ਤਾਂ ਬੰਦੇ ਹੁੰਦੇ ਨਹੀਂ ਸੀ, ਤੁਸੀਂ ਵੀ ਬਹੁਤ ਪਹਿਲਾਂ ਦੇ ਆਏ ਹੋ ਆ, ਅਤੇ ਪਹਿਲਾਂ ਤਾਂ ਸਿੱਖੇ ਨਹੀਂ ਸੀ ਹੁੰਦੇ ਨਾ, ਮਤਲਬ ਜਿਹੜੇ ਸੰਪੂਰਨ ਰੂਪ ਦੇ ਵਿੱਚ, ਹੁਣ ਕਈ ਥਾਵਾਂ 'ਤੇ ਹੈ ਹੀ ਨਹੀਂ ਸੀਗੇ। ਉਹਨਾਂ ਨੇ ਚਲੋ ਗੁਰੂ ਘਰ ਬਣਾਏ, ਬਾਣੀ ਪੜ੍ਹਨੀ ਵੀ ਨਹੀਂ ਸੀ ਆਉਂਦੀ ਹੁੰਦੀ, ਤਾਂ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆ ਕੇ ਹੌਲੀ ਹੌਲੀ, ਜਿਹੜਾ ਕੋਈ ਐੱਮ ਏ ਬੀ ਏ ਕਰਕੇ ਆਇਆ ਪੰਜਾਬੀ ਪੜ੍ਹ ਲੈਂਦਾ ਸੀ, ਉਹਦੀ ਡਿਊਟੀ ਲਾ ਕੇ ਪਾਠ ਸ਼ੁਰੂ ਕੀਤਾ, ਹੈ ਨਾ। ਪਰ ਹੁਣ ਹੁਣ 50-60 ਸਾਲ ਬਾਅਦ ਇਹ ਸਿਚੁਏਸ਼ਨ ਆ ਗਈ ਹੈ ਕਿ ਜੇ 50-60 ਸਾਲ ਦੇ ਵਿੱਚ ਅਸੀਂ ਗੁਰਸਿੱਖ ਨਹੀਂ ਪ੍ਰੋਡਿਊਸ ਕਰ ਸਕੇ ਐਜ਼ ਏ ਸੰਸਥਾ ਜਾਂ ਗੁਰਦੁਆਰਾ, ਜੇ ਜੇ ਹਜੇ ਵੀ ਸਾਡੀ ਉਹੀ ਹਾਲਤ ਹੈ ਵੀ ਕਮ ਸੇ ਕਮ 20% 30% ਤਾਂ ਗੁਰਸਿੱਖ ਹੋਣ ਨਾ, ਚਾਹੇ ਆਪਣੇ ਹੀ ਬੱਚੇ ਹੋਣ, ਇੱਥੋਂ ਦੇ ਤੀਜੀ ਤੀਜੀ ਚੌਥੀ ਚੌਥੀ ਪੀੜ੍ਹੀ ਚੱਲ ਰਹੀ ਹੈ, ਜੇ 4 ਪੀੜ੍ਹੀਆਂ ਬਾਅਦ ਵੀ 100% ਗੁਰਸਿੱਖ ਹੀ ਹੈ ਨਹੀਂ ਕੋਈ ਉਹਨਾਂ 'ਚ, ਫਿਰ ਉਹ ਗੁਰਦੁਆਰੇ ਦਾ ਪਰਪਸ ਤਾਂ ਫੇਲ ਹੋ ਗਿਆ ਨਾ, ਫਿਰ ਉਹਦੀ ਤਾਂ ਗੱਲ ਤਾਂ ਬਣੀ ਨਹੀਂ। ਸੋ ਇਸ ਕਰਕੇ ਜਿਹੜਾ ਪਾਠ ਹੈ, ਪਾਠ ਕੋਈ ਵੀ ਕਰ ਸਕਦਾ, ਪਰ ਅਕਸਰ ਹੁਣ ਬਾਹਰ ਇਹ ਗੱਲਾਂ ਚੱਲਦੀਆਂ ਕਿ ਜਿਹੜੇ ਮੁੱਖ ਪ੍ਰਬੰਧਕ ਹੀ ਆ ਕਮੇਟੀਆਂ ਗੁਰਦੁਆਰੇ, ਉਹਨਾਂ ਦੇ ਵਿੱਚ ਘੱਟੋ ਘੱਟ ਕਮ ਸੇ ਕਮ ਦੋ ਗੁਰਸਿੱਖ ਸਰੂਪ ਵਾਲੇ ਬੰਦੇ ਜ਼ਰੂਰ ਹੋਣ, ਜਿਹੜੇ ਕਿ ਮਤਲਬ ਹੁਣ ਇਹ ਤਾਂ ਅਕਾਲ ਤਖਤ ਸਾਹਿਬ ਤੋਂ ਹੁਕਮ ਵੀ ਹੈ ਕਿ ਤੁਸੀਂ ਸਰੂਪਾਂ ਨਹੀਂ ਦੇ ਸਕਦੇ, ਹੈ ਨਾ, ਥੋੜ੍ਹਾ ਸਰੂਪ 'ਚ ਤਾਂ ਹੋਣਾ ਚਾਹੀਦਾ ਨਾ। ਸੋ ਇਹ ਚੰਗਾ ਨਹੀਂ ਲੱਗਦਾ, ਮਤਲਬ ਅਮਰੀਕਾ ਵਾਲਿਆਂ ਨੂੰ ਇਹ ਇਤਰਾਜ਼ ਸੀ ਬਰਾਕ ਓਬਾਮਾ 'ਤੇ ਕਿ ਇਹ ਪ੍ਰੈਜੀਡੈਂਟ ਨਹੀਂ ਬਣ ਸਕਦਾ ਕਿਉਂਕਿ ਇਹ ਕਾਲਾ ਆ, ਇਹੀ ਹੈ ਨਾ ਵੀ ਇਹ ਅਮਰੀਕਾ 'ਚ ਨਹੀਂ ਜੰਮਿਆ, ਇਹ ਤਾਂ ਜੀ ਹਵਾਈ 'ਚ ਜੰਮਿਆ। ਚਲੋ ਉਹ ਉੱਥੋਂ ਦੇ ਪ੍ਰੈਜੀਡੈਂਟ ਬਣਨ 'ਤੇ ਇਤਰਾਜ਼ ਆ, ਇੰਡੀਆ ਦਾ ਪ੍ਰੈਜੀਡੈਂਟ ਬਣਨ 'ਤੇ ਇਤਰਾਜ਼ ਹੈ ਕਿ ਬਾਹਰਲਾ ਸੋਨੀਆ ਗਾਂਧੀ ਨੂੰ ਬਣਨ ਹੀ ਨਹੀਂ ਦਿੱਤਾ ਉੱਥੇ ਪ੍ਰਾਈਮ ਮਿਨਿਸਟਰ, ਕਿਉਂਕਿ ਉਹ ਇਟਲੀ ਦੀ ਬੋਰਨ ਹੈ, ਠੀਕ ਹੈ। ਫਿਰ ਸਾਡੇ ਵੀ ਤਾਂ ਥੋੜ੍ਹਾ ਬਹੁਤ ਇੱਦਾਂ ਹੀ ਹੈ ਨਾ ਵੀ ਜਿਹੜੇ ਜਦੋਂ ਆਪਾਂ ਪ੍ਰਚਾਰ ਕਰਨਾ ਆ ਸਟੇਜ 'ਤੇ ਬਹਿਣਾ, ਹੁਣ ਮੈਂ ਬਹਿ ਜਾਵਾਂ, ਮਤਲਬ ਮੈਂ ਪਹਿਲਾਂ ਮੁੰਨਾ ਹੀ ਸੀਗਾ, ਮੈਂ ਕਦੇ ਵੀ ਸਟੇਜ, ਮੈਂ ਕੀਰਤਨ ਕਰਦੇ ਹੁੰਦੇ ਸੀ ਜਦੋਂ ਇੱਥੇ ਕੋਈ ਨਹੀਂ ਸੀ ਹੁੰਦਾ, ਪਰ ਜਦੋਂ ਕੀਰਤਨ ਹੀ ਆ ਗਏ ਆਪਾਂ ਪਿੱਛੇ ਬਹਿੰਦੇ ਹੁੰਦੇ ਸੀ। ਹੁਣ ਜੇ ਮੈਂ ਉੱਪਰ ਬੈਠ ਕੇ ਕੀਰਤਨ ਦੇ ਉੱਤੇ ਬਾਜਾ ਫੜ ਕੇ ਕਹਿਣ ਲੱਗ ਜਾਵਾਂ, ਸੰਗਤ ਜੀ ਅੰਮ੍ਰਿਤ ਵਾਲੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਅਗਲੇ ਕਹਿਣਾ ਤੂੰ ਆਪ ਤਾਂ ਬਣ ਲਾ ਪਹਿਲਾਂ, ਹੈ ਨਾ, ਫਿਰ ਇਹ ਬਣੇਗਾ ਨਾ, ਕਿਉਂਕਿ ਇਕੱਲੀ ਗੁਰਬਾਣੀ ਨਹੀਂ ਸਿੱਖੀ ਦੀ, ਸਿੱਖੀ ਦੇ ਨਾਲ ਹੋਰ ਬਹੁਤ ਸਿਧਾਂਤਕ ਚੀਜ਼ਾਂ ਨੇ, ਸਾਡਾ ਇਤਿਹਾਸ ਬੜਾ ਮਾਣ ਮੱਤਾ ਆ ਸਾਡਾ, ਮਤਲਬ ਹੋਰ ਬੜੇ ਐਟਰੀਬਿਊਟਸ ਨੇ। ਸੋ
ਉਹ ਗੱਲ ਸੀਗੀ ਓਬਾਮਾ ਵਾਲੀ ਗੱਲ ਕੀਤੀ, ਦੋ ਵਾਰੀ ਮਤਲਬ ਦੂਸਰੀ ਵਾਰੀ ਵੀ ਉਹਨੂੰ ਵੋਟਾਂ ਪਾ ਕੇ ਜਿਤਾਇਆ, 8 ਸਾਲ ਪ੍ਰੈਜ਼ੀਡੈਂਟ ਰਿਹਾ।
ਪਰ
ਇੰਗਲੈਂਡ ਵੀ ਜਿਹੜਾ ਸਭ ਤੋਂ ਡੈਮੋਕਰੇਸੀ ਲੋਕਾਂ ਨੂੰ ਸਿਖਾਉਣ ਵਾਲਾ ਆ, ਉੱਥੇ ਵੀ ਜਿਹੜਾ ਕਿੰਗ ਆ ਉਹ ਬਾਦਸ਼ਾਹ ਆ ਰਾਜਾ, ਉਹ ਚਰਚ ਆਫ ਇੰਗਲੈਂਡ ਨੂੰ ਜਿਹੜਾ ਮੰਨਣ ਵਾਲਾ ਈਸਾਈ ਆ
ਗੁਆਂਢੀ
ਮੁਲਕ ਪਾਕਿਸਤਾਨ ਜਿਹੜਾ ਆ ਉੱਥੇ ਸੁੰਨੀ ਮੁਸਲਮਾਨ ਤੋਂ ਬਿਨਾ ਕੋਈ ਪ੍ਰੈਜ਼ੀਡੈਂਟ ਨਹੀਂ ਬਣ ਸਕਦਾ, ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦਾ, ਹਾਂਜੀ। ਇਹ ਤੇ ਅਸੂਲ ਆ, ਦੇਸ਼ ਚਲਾਉਣੇ ਆ, ਧਰਮ ਚਲਾਉਣੇ ਆ, ਉਹਨਾਂ ਦੇ ਕੋਈ ਨਾ ਕੋਈ।
ਦੂਜੀ ਗੱਲ ਇਹ ਆ ਵੀ ਲਖਵਿੰਦਰ ਭਾਜੀ ਨੇ ਕਿਹਾ ਕਿ ਪਾਠ ਦੀ ਕੋਈ ਮਨਾਹੀ ਨਹੀਂ, ਹਰ ਬੰਦਾ ਪਾਠ ਕਰ ਸਕਦਾ, ਨੋ ਪ੍ਰੋਬਲਮ ਐਟ ਆਲ, ਈਵਨ ਕਿ ਮਹਾਰਾਜ ਦੀ ਤਾਬਿਆ 'ਚ ਕਿਸੇ ਗੁਰੂ ਘਰ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠ ਕੇ ਵੀ ਉਹ ਸਹਿਜ ਪਾਠ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਦੋਂ ਸੰਗਤ ਦਾ ਦੀਵਾਨ ਚੱਲਦਾ ਆ, ਠੀਕ ਹੈ, ਉਹਦੇ ਵਿੱਚ ਹਦਾਇਤਾਂ ਇਹ ਨੇ, ਬਣਦਾ ਵੀ ਇਹ ਹੈ ਕਿ ਉਹ ਪ੍ਰਚਾਰਕ ਮੋਡ ਵਿੱਚ ਆ ਜਾਂਦਾ, ਉਸ ਵੇਲੇ ਪ੍ਰਚਾਰ ਚੱਲ ਰਿਹਾ ਹੁੰਦਾ, ਅਤੇ ਉਸ ਵੇਲੇ ਜੇ ਸਰੂਪ ਹੋਵੇ ਤਾਂ ਜ਼ਿਆਦਾ ਵਧੀਆ ਢੁੱਕਦਾ ਆ, ਚੰਗਾ ਲੱਗਦਾ ਆ।
ਜੁਲਾਈ 1954 'ਚ, ਹਾਂ ਨਾ 55 ਜੁਲਾਈ 1955 ਵਿੱਚ ਭੀਮ ਸੈਨ ਸੱਚਰ ਪੰਜਾਬ ਦਾ ਚੀਫ ਮਿਨਿਸਟਰ ਸੀ, ਉਹਦੀ ਚੀਫ ਮਿਨਿਸਟਰ ਦੌਰਾਨ ਪੁਲਿਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਲੰਗਰ 'ਤੇ ਸਾਰਾ ਸਰਾਵਾਂ 'ਤੇ, ਅਤੇ ਮੁੜ ਕੇ ਉਹ ਮਾਫ਼ੀ ਮੰਗਣ ਵਾਸਤੇ ਆਇਆ ਨੰਗੀ ਪੈਰੀ ਚੱਲ ਕੇ ਅਕਾਲ ਤਖ਼ਤ ਸਾਹਿਬ ਬਾਰੇ, ਮੇਰੇ ਕੋਲ ਫੋਟੋ ਹੈ ਉਸ ਵੇਲੇ ਦੀ, ਅਤੇ ਮਾਫ਼ੀ ਮੰਗਦੇ ਦੀ, ਅਤੇ ਉਹਨੇ ਮਾਫ਼ੀ ਮੰਗਦਿਆਂ ਕਿਹਾ ਕਿ ਅਸੀਂ ਸਹਿਜਧਾਰੀ ਸਿੱਖ ਹਾਂ, ਮੇਰੇ ਪਿਤਾ ਜੀ ਅਤੇ ਸੁਖਮਨੀ ਸਾਹਿਬ ਦਾ ਨਿਤਨੇਮ ਪਾਠ ਕਰਿਆ ਕਰਦੇ ਸੀ, ਅਤੇ ਮੈਂ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ, ਮੇਰੇ ਰਾਜ ਦੇ ਵਿੱਚ ਗਲਤੀ ਹੋਈ ਹੈ, ਪੁਲਿਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਆ, ਅਤੇ ਇਹਦੀ ਮੈਂ ਮਾਫ਼ੀ ਮੰਗਦਾ ਹਾਂ। ਤੇ ਮੈਨੂੰ ਗੁਰੂ ਪੰਥ ਜਿਹੜਾ ਹੈ ਉਹ ਮਾਫ ਕਰੇ। ਅਕਾਲ ਤਖ਼ਤ ਸਾਹਿਬ ਦੇ ਜੇ ਭਰੇ ਦੀਵਾਨ ਦੇ ਵਿੱਚ ਉਹਨੇ ਆਣ ਕੇ ਇਹ ਕਿਹਾ, ਤੇ ਮੁੜ ਕੇ ਰਿਜ਼ਾਈਨ ਕਰਕੇ ਚੀਫ ਮਿਨਿਸਟਰੀ ਛੱਡ ਕੀਤੀ ਉਹਨੇ ਇਹ ਸਜ਼ਾ ਵਜੋਂ, ਤੇ ਭਾਵੇਂ ਵੱਖਰੇ ਉਹਨੂੰ ਐਡਜਸਟ ਕਰਨ ਲਈ ਗਵਰਨਰ ਉੱਥੋਂ ਦਾ ਬਣਾ ਕੇ ਉੜੀਸਾ ਦਾ ਜਿਹੜਾ ਸੀ ਉਹਨੂੰ ਗਵਰਨਰ ਬਣਾ ਦਿੱਤਾ। ਤੇ ਉਹ ਕਹਿਣ ਤੋਂ ਭਾਵ ਇਹ ਹੈ ਕਿ ਉਹ ਵੀ ਕਲੀਨ ਸ਼ੇਵਨ ਸੀਗਾ, ਕਿ ਅੰਦਰੋਂ ਭਾਵੇਂ ਉਹ ਕਹੇ ਵੀ ਮੈਂ ਸਹਿਜ ਸਹਿਜਧਾਰੀ ਸੀ, ਵੀ ਉਹ ਤੇ ਕੋਈ ਰਿਕਾਰਡ ਨਹੀਂ। ਅਕਾਲ ਤਖ਼ਤ ਸਾਹਿਬ ਮੰਨ ਕੇ ਗਿਆ ਕਿ ਮੈਂ ਨਿਤਨੇਮ ਜਪਜੀ ਸਾਹਿਬ ਦਾ ਕਰਦਾ। ਹਾਂਜੀ
ਤਾਇਆ ਜੀ, ਆਪਾਂ ਨਾ ਸੁਨੇਹੇ ਲੈਣੇ ਆ, ਉਸ ਤੋਂ ਬਾਅਦ ਆਪਾਂ ਆਪਣਾ ਵਿਚਾਰ ਚਰਚਾ ਜਾਰੀ ਰੱਖਾਂਗੇ। ਸਾਡੇ ਨਾਲ ਨਾ ਦਲਜੀਤ ਸਿੰਘ ਜੁੜੇ ਨੇ, ਅਤੇ ਇਹਨਾਂ ਨੇ ਕੁਛ ਵੀਡੀਓ ਭੇਜੇ, ਮੈਂ ਸ਼ੋਅ ਨਹੀਂ ਕੱਲ੍ਹ ਨੂੰ ਕਰਾਂਗਾ, ਅਤੇ ਇਹਨਾਂ ਦਾ ਸਵਾਗਤ ਹੈ। ਇਹਨਾਂ ਨੇ ਪਹਿਲੀ ਵਾਰੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਆ, ਸੋ ਇਹਨਾਂ ਦਾ ਤਹਿ ਦਿਲੋਂ।
ਕਿੱਥੋਂ ਨੇ ਜੀ,
ਹਾਂਜੀ
ਦੱਸਿਆ ਨਹੀਂ ਉਹਨੇ
ਇਹ ਇਹ ਨਹੀਂ
ਕਿਹੜੀ ਜਗ੍ਹਾ,
ਇਹ ਇਹ ਨਹੀਂ ਦੱਸਿਆ, ਇਹ ਨਹੀਂ ਦੱਸਿਆ।
ਚਲੋ
ਅਤੇ
ਅਗਲੀ ਵਾਰ।
ਹਾਂਜੀ, ਅਤੇ ਇੱਕ ਹੁਣ ਮੈਂ ਇੱਕ ਤਸਵੀਰ ਵੀ ਸਾਂਝੀ ਕਰਨਾ ਚਾਹਾਂਗਾ, ਸੋਹੀ ਸਾਹਿਬ ਨੇ ਭੇਜੀ ਆ, ਅਤੇ ਮੈਨੂੰ ਲੱਗਦਾ ਹੈ ਕਿ ਆਪਾਂ ਉਹ ਕਰ ਲੈਣੀ ਹੈ ਸ਼ੇਅਰ ਹੌਲੀ ਹੌਲੀ, ਅਤੇ ਇਹ ਥੋੜ੍ਹਾ ਟਾਈਮ ਲੱਗਦਾ ਲੋਡ ਹੋਣ ਨੂੰ, ਅਤੇ ਹਾਂਜੀ
ਜੋਗਿੰਦਰ ਸਿੰਘ ਅਤੇ ਜਸਵੰਤ ਸਿੰਘ,
ਜਸਵੰਤ ਸਿੰਘ, ਹਾਂਜੀ ਦੋਨੋਂ ਹੀ ਜੱਜੇ ਜਸਵੰਤ ਸਿੰਘ ਰਾਏ, ਹਾਂਜੀ ਇਹਨਾਂ ਨੇ ਤਸਵੀਰ ਭੇਜੀ ਹੈ, ਅਤੇ ਬਲੈਕ ਟਾਊਨ ਦੀ ਹੈ ਜੀ, ਇਹ ਆਪਣੇ ਕਿਰਤ ਕਰਮ ਦੇ ਵਿੱਚ ਜੂਝ ਰਹੇ ਨੇ, ਅਤੇ ਨਾਲ ਰੇਡੀਓ ਸੁਣ ਰਹੇ ਨੇ,
ਕਿਰਤ ਕਰ ਰਹੇ ਨੇ। ਹਾਂਜੀ ਬਿਲਕੁਲ,
ਹਾਂਜੀ, ਅਤੇ ਬਹੁਤ
ਸੁੱਚੀ ਕਿਰਤ ਹੈ ਇਹਨਾਂ ਦੀ,
ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਸਾਡੇ ਮਿੱਤਰ ਪਿਆਰੇ ਜੁੜੇ ਸਨ, ਅਤੇ ਮੈਂ ਉਹ ਵੀ ਸਾਂਝੀ ਕਰ ਦੇਵਾਂ ਤਸਵੀਰ, ਆਹ ਵਾਲੀ, ਆਹ ਦੋ ਸਰਪੰਚ ਹੈ ਜੀ, ਇੱਕ ਚੀਨ ਦਾ ਅਤੇ ਇੱਕ ਅਮਰੀਕਾ ਦਾ, ਤੇ ਇਹ ਵੀ ਜੁੜੇ ਹੋਏ ਨੇ।
ਇੱਕ ਤੇ ਅਮਰੀਕਾ ਵਾਲਾ ਤੇ ਆਪਣੇ ਆਪ ਨੂੰ ਸੰਸਾਰ ਦਾ ਠਾਣੇਦਾਰ ਸਮਝਦਾ ਹੈ ਨਾ,
ਉਹ ਖੜਪੰਚ ਉਹਨੂੰ ਕਹਿ ਲਓ, ਖੜਪੰਚ ਕਹਿ ਲਓ, ਤੇ ਇੱਕ ਸਰਪੰਚ ਹੈ ਇੱਕ ਖੜਪੰਚ ਹੈ। ਤੇ ਇਹ ਨਾ ਚੀਨ ਗਿਆ ਹੋਇਆ ਸੀਗਾ ਟਰੰਪ, ਤੇ ਸੱਦੇ ਤੇ ਪ੍ਰਾਹੁਣਾ ਵਾਂਢੇ ਗਿਆ ਸੀ, ਤੇ ਉੱਥੇ ਮਤਲਬ ਕਾਫੀ ਕੁਛ ਹੋਇਆ। ਇੱਕ ਨਾ ਤਾਇਆ ਜੀ, ਇਹਨੂੰ ਹੱਥ ਮਿਲਾਉਣ ਦੀ ਬਹੁਤ ਮਾੜੀ ਆਦਤ ਹੈ, ਹੱਥ ਮਿਲਾ ਕੇ ਅਗਲੇ ਨੂੰ ਥੱਲੇ ਲਾਉਂਦਾ। ਇੱਕ ਤਾਂ ਹੁੰਦਾ ਹੱਥ ਮਿਲਾ ਕੇ ਅਗਲੇ ਦਾ ਮਾਣ ਸਤਿਕਾਰ ਕਰਨਾ, ਸਤਿ ਸ਼੍ਰੀ ਅਕਾਲ ਬੁਲਾਉਣੀ, ਹੈ ਨਾ। ਇੱਕ ਹੁੰਦਾ ਵੀ ਹੱਥ ਮਿਲਾਉਣਾ ਇਸ ਹਿਸਾਬ ਨਾਲ ਕਿ ਅਗਲੇ ਦਾ ਹੱਥ ਘੁੱਟ ਦੇਣਾ, ਕਈਆਂ ਨੂੰ ਆਦਤ ਹੁੰਦੀ ਨਾ, ਤੁਸੀਂ ਦੇਖਿਓ ਕਈ ਨਾ ਬੰਦੇ ਮੈਂ ਦੇਖੇ ਆ, ਇੱਕ ਤਾਂ ਅਸੀਂ ਨਿਮਰਤਾ ਨਾਲ ਹੱਥ ਮਿਲਾਉਂਦੇ ਹਾਂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਿਲਾ ਕੇ ਟੱਚ ਹੀ ਕਰਦੇ ਹਾਂ ਬੇਸਿਕਲੀ, ਅਤੇ ਇੱਕ ਬੰਦੇ ਕੀ ਕਰਦੇ ਆ, ਤੁਸੀਂ ਸੌਫਟ, ਤੁਸੀਂ ਇਹਨੂੰ ਹੱਥ ਮਿਲਾਓ ਨਾ, ਉਹ ਤੁਹਾਡਾ ਹੱਥ ਫੜ ਕੇ ਘੁੱਟ ਦੇਣਗੇ, ਠੀਕ ਹੈ,
ਤੇ ਘੁੱਟ ਦੇਣਗੇ। ਕੋਈ ਝਟਕਾ ਇੱਥੇ ਇੱਕ ਹੁੰਦਾ ਸੀ ਸੱਜਣ, ਉਹ ਝਟਕਾ ਮਾਰਦਾ ਹੁੰਦਾ ਸੀ,
ਇਹਨੂੰ
ਕਹਿੰਦੇ ਪਹਿਲਾਂ ਕਿਹਨੇ ਦੱਸ ਦਿੱਤਾ ਤੇ ਮੈਂ ਸੰਭਲ ਕੇ।
ਇਹਨੂੰ ਵੀ ਖੜਪੈਂਚ ਨੂੰ ਵੀ ਇਹੀ ਆਦਤ ਹੈ ਝਟਕਾ ਮਾਰਨ ਦੀ, ਇਹ ਕੀ ਕਰਦਾ ਨਾ, ਅਗਲੇ ਦਾ ਹੱਥ ਫੜ ਕੇ ਆਪਣੇ ਵੱਲ ਨੂੰ ਖਿੱਚ ਲੈਂਦਾ ਇੱਦਾਂ, ਹੈਂ, ਤੇ ਉਹ ਬੇਚਾਰਾ ਸ਼ੌਕ ਹੋ ਜਾਂਦਾ ਵੀ ਇਹ ਕੀ ਹੋ ਗਿਆ ਹੈ ਨਾ, ਤੇ ਐਤਕੀ ਨਾ
ਇਸ ਅਸਲ ਦੇ ਵਿੱਚ ਹੱਥ ਮਿਲਾਉਣ ਵਾਲੀ ਜਿਹੜੀ ਪਰੰਪਰਾ ਹੈ ਨਾ, ਸਹੀ ਨਹੀਂ ਹੈਗੀ। ਤੇ ਦੇਖੋ ਕੋਰੋਨਾ ਦੇ ਵੇਲੇ ਫਿਰ ਹੱਥ ਮਿਲਾਉਣ ਦਾ ਮਤਲਬ ਵੀ ਕਿੰਨਾ ਸਖਤੀ ਨਾਲ ਰੋਕਿਆ ਗਿਆ ਸੀ। ਇਹ ਗੁਰੂ ਸਾਹਿਬਾਨ ਨੇ ਜੋ ਸਾਨੂੰ ਦੱਸਿਆ, ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ। ਹੱਥ ਮਿਲਾਉਣ ਦੀ ਕੋਈ ਮਰਿਆਦਾ ਸਿੱਖਾਂ ਵਿੱਚ ਨਹੀਂ ਹੈ, ਪਰ ਵੇਖੋ ਵੇਖੀ ਸਿੱਖਾਂ ਨੇ ਇਹ ਵੀ ਅਪਣਾ ਲਿਆ, ਸਾਰੀ ਦੁਨੀਆ ਨੇ ਜੀ ਅਪਣਾਇਆ, ਤੇ ਕੋਈ ਇਹਦੇ ਵਿੱਚ ਧਰਮ ਤੋਂ ਉਲਟ ਗੱਲ ਨਹੀਂ ਮੈਂ ਸਮਝਦਾ। ਪਰ ਲਾਭ ਵਾਲੀ ਗੱਲ ਇਹ ਸੀ ਕਿ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ, ਤੇ ਨਹੀਂ ਫਤਿਹ ਬੁਲਾਉਂਦੇ ਥੋੜੀ ਜਿਹੀ ਵੱਡੀ ਹੁੰਦੀ ਆ, ਭਾਰੀ ਹੁੰਦੀ ਆ, ਤੇ ਸਤਿ ਸ੍ਰੀ ਅਕਾਲ ਵੀ ਹੱਥ ਜੋੜ ਕੇ ਬੁਲਾਇਆ ਜਾ ਸਕਦਾ।
ਫਤਿਹ ਭਾਰੀ, ਫਤਿਹ ਭਾਰੀ ਕਿੱਧਰੋਂ ਹੁੰਦੀ ਆ,
ਉਹ ਭਾਰੀ ਥੋੜੀ ਜਿਹੀ ਲੰਮਾ ਹੁੰਦਾ ਨਾ, ਉਹਦੇ ਸਤਿ ਸ੍ਰੀ ਅਕਾਲ ਸਾਰ ਜੀ ਕਹਿ ਦੇਣਾ, ਉਹਦੇ ਮੁੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਥੋੜਾ ਭਾਰੀ ਗੱਲ ਲੱਗਦੀ ਆ।
ਠੀਕ ਆ ਤਾਇਆ ਜੀ, ਤੁਸੀਂ ਕਮਾਲ ਕਰਦੇ ਹੋ। ਅੱਛਾ, ਇੱਕ ਨਾ ਅੰਮ੍ਰਿਤਪਾਲ ਉਹਨਾਂ ਨੇ ਸੁਨੇਹਾ ਭੇਜਿਆ, ਸਾਡੇ ਅਕਾਊਂਟੈਂਟ ਹੈ ਤਾਇਆ ਜੀ, ਇਹਨਾਂ ਨੇ ਨਾ ਬਹੁਤ ਸੋਹਣੀ ਸਰਵਿਸ ਸ਼ੁਰੂ ਕੀਤੀ ਆ, ਅਤੇ ਮੈਂ ਸ਼ੇਅਰ ਵੀ ਕੀਤਾ ਸੀਗਾ ਪਿਛਲੀ ਵਾਰੀ, ਈਮੇਲ ਦੇ ਜ਼ਰੀਏ ਨਾ ਤੁਸੀਂ ਸਹਿਜ ਪਾਠ ਕਰ ਸਕਦੇ ਹੋ। ਇੱਕ ਨਾ ਮਤਲਬ ਇੱਕ ਮਾਡਰਨ ਤਰੀਕਾ ਆ, ਉਹ ਕੀ ਆਪ ਤਾਂ ਹੁੰਦਾ ਨਹੀਂ, ਅਤੇ ਇਹਨਾਂ ਨੇ ਸਰਵਿਸ ਸ਼ੁਰੂ ਕੀਤੀ ਆ ਵੀ ਤੁਸੀਂ ਇਹਨਾਂ ਨੂੰ ਆਪਣਾ ਫਾਰਮ ਭਰ ਕੇ ਭੇਜ ਦਿਓ, ਆਹ ਸਕੈਨ ਕੋਡ ਹੈਗਾ ਸਕਰੀਨ 'ਤੇ, ਮੈਂ ਪਿਛਲੀ ਵਾਰੀ ਭੇਜਿਆ ਸੀ, ਅਤੇ ਸਵੇਰੇ 3 ਵਜੇ, 1 ਵਜੇ, ਸ਼ਾਮ ਨੂੰ 5 ਵਜੇ ਅਤੇ ਰਾਤ ਨੂੰ 9 ਵਜੇ ਨਾ ਇੱਕ ਇੱਕ ਪੰਨਾ ਆਏਗਾ ਈਮੇਲ ਦੇ ਵਿੱਚ, ਅਤੇ ਉਹ ਤੁਹਾਡਾ ਟਰੈਕ ਰੱਖੇਗਾ ਵੀ ਜੇ ਦਿਨ ਦੇ 4 ਆਉਣਗੇ ਵੀ ਤੁਸੀਂ ਕਿੰਨਾ ਕਰ ਲਿਆ, ਕਿੰਨੇ ਪਰਸੈਂਟ ਹੋ ਗਏ, ਤਾਂ ਇੱਦਾਂ ਨਾ ਤੁਸੀਂ ਸਾਲ ਕੁ ਲਾਓ, ਤਾਂ ਮੈਨੂੰ ਲੱਗਦਾ ਸਾਡੇ ਸਾਰੇ ਹੀ ਜਿਹੜੇ ਲਿਸਨਰ ਆ ਜਾਂ ਜਿੰਨੇ ਵੀ ਸੁਣਦੇ ਆ ਉਹਨਾਂ ਦਾ ਸਹਿਜ ਪਾਠ ਹੋ ਜਾਏਗਾ, ਗੁਰਬਾਣੀ ਨਾਲ ਜੁੜ ਜਾਣਗੇ, ਹੈ ਨਾ, ਅਤੇ ਉਹ ਤੋਂ ਬਾਅਦ ਮਨ 'ਚ ਚਾਓ ਵੀ
ਠੀਕ
ਆਏਗਾ।
ਠੀਕ ਹੈ, ਮੇਰੀ ਬੇਨਤੀ ਹੈ ਵੀ ਮੈਨੂੰ ਆ ਜੰਗ ਪੜਾਂਗੇ ਨਹੀਂ ਕਰਨੇ ਆਉਂਦੇ,
ਨਹੀਂ
ਈਮੇਲ ਮੇਰਾ ਐਡਰੈਸ ਹੈਗਾ ਆ,
ਹਾਂ
ਮੈਨੂੰ ਵੀ ਭੇਜ ਦਿਆ ਜੇ ਭੇਜ ਸਕਦਾ ਹੈ, ਫਾਰਮ ਫੁਰਮ ਭਰਿਆ ਤੋਂ ਬਿਨਾਂ, ਤੇ ਮੈਨੂੰ ਵੀ ਉਹਨਾਂ ਨੂੰ ਕਹੋ, ਮੇਰੇ ਆਸ ਸਾਹਿਬ ਨੂੰ, ਮੈਨੂੰ ਵੀ
ਤਾਂ
ਭੇਜ
ਜੀ
ਦਿਆ।
ਪਿਛਲੇ ਹਫ਼ਤੇ ਆਪਾਂ ਅਨਾਊਂਸਮੈਂਟ ਕੀਤੀ ਸੀ, ਤਾਂ ਉਦੋਂ ਤੱਕ ਦੇ ਹੁਣ ਤੱਕ 42 ਗੁਰਸਿੱਖਾਂ ਨੇ ਸਾਈਨ ਕੀਤਾ ਆ, ਉਹਨਾਂ
ਅੱਛਾ,
42 ਗੁਰਸਿੱਖ ਪਾਠ ਕਰ, ਮੇਰੇ ਹਿਸਾਬ ਨਾਲ ਇੱਕ ਬਹੁਤ ਵੱਡਾ ਨੰਬਰ ਹੈ ਇਹ ਕਿ
ਤੁਸੀਂ ਤੁਸੀਂ ਮੇਰਾ ਮੇਰੇ
ਭਰ
ਵੱਲੋਂ
ਦਿੰਦੇ
ਤੁਸੀਂ ਕਰਦੇ ਹੋ, ਮੈਨੂੰ ਵੀ ਆ ਜਾ ਕਰੇ।
ਉਹ ਵੀ ਭਰ ਦਿੰਦੇ ਆ। ਔਰ ਦੇਖੋ ਇੱਕ ਪੰਨਾ ਪੜ੍ਹਨ ਨੂੰ ਟਾਈਮ ਪਤਾ ਕਿੰਨਾ ਲੱਗਦਾ? ਸਵਾ ਜਾਂ 1.5 ਮਿੰਟ।
ਠੀਕ,
ਅਤੇ ਸਵਾ ਜਾਂ 1.5 ਮਿੰਟ 'ਚ ਤੁਸੀਂ ਚੁਣ ਕੇ ਕਹਿ ਲਓ ਕਿ ਜ਼ਿੰਦਗੀ ਦੇ ਹੁਣ ਚਾਰ ਹੈ ਨਾ, ਤੁਸੀਂ 5-7 ਮਿੰਟ ਹੀ ਲਾਉਣੇ ਆ ਡੇਲੀ, ਤਾਂ ਤੁਹਾਡੇ 4 ਪੰਨੇ ਹੋ ਜਾਣੇ ਆ। ਠੀਕ,
ਬਿਲਕੁਲ ਬਿਲਕੁਲ,
ਉੱਦਾਂ ਵੀ ਤਾਂ ਅਸੀਂ ਕਿੰਨਾ ਕੁਛ ਕਰੀ ਜਾਈਦਾ, ਗਾਂਹ ਦੇ ਗਾਂਹ ਫਿਲਮਾਂ ਦੇਖੀ ਜਾਈਦੀਆਂ, ਆਹ ਦੇਖੀ ਜਾਂਦਾ, ਅਤੇ ਉੱਧਰੋਂ ਵੀ ਧਿਆਨ ਘੱਟਦਾ ਆ। ਅਤੇ ਬਹੁਤ ਬਹੁਤ ਵਧੀਆ, ਮਤਲਬ ਰੀਅਲੀ ਐਪਰੀਸ਼ੀਏਟ ਕਿ ਇਹਨਾਂ ਨੇ ਸਿਸਟਮ ਬਣਾਇਆ, ਅਤੇ
ਬੜੀ ਸੇਵਾ ਹੈ, ਬਹੁਤ ਸੇਵਾ, ਧਾਰਮਿਕ ਸੇਵਾ ਹੈ।
ਹਾਂਜੀ, ਔਰ ਇਹਨਾਂ ਦਾ ਖਰਚਾ ਵੀ ਕਾਫੀ ਆ ਰਿਹਾ, ਅਤੇ ਕਿਉਂਕਿ ਇਹਨਾਂ ਦਾ ਕਾਫੀ ਖਰਚਾ ਆ ਰਿਹਾ, ਇਹ ਕੋਲੋਂ ਪੇ ਕਰ ਰਹੇ ਨੇ, ਅਤੇ ਕੋਈ ਗੱਲ ਨਹੀਂ, ਅਕਾਊਂਟੈਂਟ ਹੈ ਇਹ, ਤਾਂ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਇੱਦਾਂ ਹੈ ਵੀ ਕੋਲੋਂ ਸੇਵਾ ਕਰ ਰਹੇ ਨੇ। ਆਪਣੇ ਤਾਇਆ ਜੀ ਸੁਖਵੰਤ ਸਿੰਘ ਹੁਣੀ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬੁਰੇ ਭਲੇ ਹਮ ਥਾਰੇ, ਇਹਨਾਂ ਨੇ,
ਅਸੀਂ ਬੁਰੇ ਬੁਰੇ ਆ ਚਾਹੇ ਭਲੇ ਆ, ਤੇਰੇ ਹੀ ਆ। ਹਾਂਜੀ
ਹਾਂਜੀ, ਇਹ ਪੁਆਧੀ ਲੈਂਗੁਏਜ ਆ, ਕਹਿੰਦੇ ਇਹ ਵੀ ਪੁਆਧ ਦੇ ਨੇ ਨਾ, ਅਤੇ ਹਾਂ ਇਹ ਪੁਆਧ ਵਿੱਚ ਇਸ ਤਰ੍ਹਾਂ ਬੋਲਦੇ ਨੇ। ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਕਹਿੰਦੇ ਖੜਪੰਚ ਅਤੇ ਸਰਪੰਚ ਇਹਨਾਂ ਦਾ ਰੋਹਬ ਸਿਰਫ ਬਿਆਨਾਂ ਤੱਕ ਹੁੰਦਾ ਆ, ਅਸਲ ਦੇ ਵਿੱਚ ਚੀਨ ਦੇ ਵਪਾਰ ਅੱਗੇ ਸਭ ਫੇਲ ਹੋ ਜਾਂਦਾ, ਇਸ ਲਈ ਉੱਥੇ ਜਾ ਕੇ ਸਾਰੀਆਂ ਸ਼ਰਤਾਂ ਭੁੱਲ ਗਏ। ਇਹ 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 ਉਹ ਹੋ ਗਈ ਤਾਇਆ ਜੀ ਗੱਲ, ਜਿੱਦਾਂ ਜਾਂਦੇ ਨੇ ਵੀ ਬੰਦੇ, ਮੈਂ ਉਹਨੂੰ ਕਹਿਣਾ ਤੂੰ ਐਂ ਕਰ, ਤੂੰ ਐਂ ਨਹੀਂ ਕੀਤਾ ਤਾਂ ਮੈਂ ਤੇਰਾ ਇਉਂ ਕਰ ਦੂੰਗਾ, ਪਹਿਲਾਂ ਸਲਾਹਾਂ ਬਣਾਈ ਗਏ, ਇਹ ਲੈ ਗਏ 15-20 ਬੰਦੇ ਨਾਲ ਅਮੀਰ ਇਕੱਠੇ ਕਰਕੇ, ਉੱਥੇ ਜਾ ਕੇ ਐਂ ਪਹਿਲਾਂ ਕਰੀਗਾ, ਮੈਂ ਚੱਲਿਆ ਜੀ, ਮੈਂ ਤਾਂ ਚਾਈਨਾ ਨਾਲ ਐਂ ਕਰ ਦੂੰ, ਓਂ ਕਰ ਦੂੰ, ਜਦੋਂ ਜਹਾਜ਼ ਉਤਰਿਆ ਉਹ ਮੁਰੇ ਉਹਨੂੰ ਲੈਣੇ ਨਹੀਂ ਆਇਆ ਚੀਨ ਦਾ, ਉਹਨਾਂ ਨੇ ਉਹ ਉੱਥੇ ਠੁੱਸ ਹੋ ਗਿਆ, ਉਹਨਾਂ ਦਾ ਕੰਮ ਹੈ ਨਾ, ਉਹ ਦੇਖਣ ਪਿਆ ਕਿੱਧਰ ਗਿਆ, ਉਹ ਕਹਿੰਦਾ ਕੋਈ ਨਹੀਂ ਆਪਾਂ ਕੱਲ੍ਹ ਨੂੰ ਮਿਲਾਂਗੇ, ਤੁਸੀਂ ਪਹਿਲਾਂ ਇੱਥੇ ਆਲੇ ਦੁਆਲੇ ਘੁੰਮ ਲਓ, ਮੇਰੇ ਜੂਨੀਅਰ ਮਿਨਿਸਟਰਾਂ ਨਾਲ ਹੱਥ ਉੱਤ ਮਿਲਾ ਲਓ। ਚਲੋ ਇਹਦੇ ਬਾਰੇ ਗੱਲ ਕਰਨੀ ਸੀ, ਆਪਾਂ ਕੱਲ੍ਹ ਨੂੰ ਥੋੜ੍ਹੇ ਡਿਟੇਲ 'ਚ ਕਰ ਲਾਂਗੇ।
ਇੱਕ ਨਾ ਬਹੁਤ ਬਹੁਤ ਸਾਲਾਂ ਦੀ ਗੱਲ ਮੇਰੇ ਦਿਮਾਗ 'ਚ ਘੁੰਮ ਰਹੀ ਆ, ਤਾਂ ਮੈਨੂੰ ਕਿਹਨੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਣਕਾਰੀ ਲੈਣ ਵਾਸਤੇ, ਸ਼ਾਇਦ ਆਪਣੇ ਸਰੋਤਿਆਂ 'ਚ ਕੋਈ ਦੱਸੇ ਵੀ ਸ੍ਰੀ ਲੰਕਾ ਦੀ ਪ੍ਰੈਜੀਡੈਂਟ ਸੀ ਲੇਡੀ, ਉਹ ਆਈ ਹੈ ਇੰਡੀਆ, ਤੇ ਪ੍ਰੈਜੀਡੈਂਟ ਨੂੰ ਅੱਗੇ ਪ੍ਰੈਜੀਡੈਂਟ ਨੂੰ ਮਿਲਣਾ ਚਾਹੀਦਾ ਹੈ ਜਾਂ ਕੋਈ ਖਾਸ ਐਮਰਜੈਂਸੀ ਉਹਦੇ ਪ੍ਰਾਈਮ ਮਿਨਿਸਟਰ ਚਲਿਆ ਜਾਂਦਾ,
ਹਾਂਜੀ,
ਪਰ ਉਹਨੂੰ ਮਿਲਣ ਅੱਗੋਂ ਰਿਸੀਵ ਕਰਨ ਵਾਸਤੇ ਕੌਣ ਗਿਆ? ਪਰਨੀਤ ਕੌਰ, ਜਿਹੜੀ ਫੋਰਨ ਸਟੇਟ ਮਿਨਿਸਟਰ ਇਨ ਫੋਰਨ ਮਿਨਿਸਟਰੀ, ਯਾਨੀ ਪੂਰੀ ਮਿਨਿਸਟਰ ਵੀ ਨਹੀਂ ਸੀ, ਸਟੇਟ ਮਿਨਿਸਟਰ ਸੀ ਫੋਰਨ ਮਹਿਕਮੇ ਦੀ, ਬੀਬੀ ਪਰਨੀਤ ਕੌਰ ਮਹਾਰਾਣੀ ਪਟਿਆਲਾ, ਉਹਨੂੰ ਉਹ ਰਿਸੀਵ ਕਰਨ ਵਾਸਤੇ ਗਈ। ਸੋ ਮੇਰਾ ਮਤਲਬ ਇਹ ਰਿਸੋ ਪ੍ਰੋਕੋਲ ਹੁੰਦਾ ਆ ਵੀ ਬਰਾਬਰ ਦਾ ਜਿਹੜਾ ਬੰਦਾ ਆ ਹਮ ਰੁਤਬਾ ਉਹਨੂੰ ਅੱਗੋਂ ਲੈਣ ਜਾਣ, ਜਿਵੇਂ ਹੁਣ ਅਮਰੀਕਾ ਦਾ ਪ੍ਰੈਜੀਡੈਂਟ ਗਿਆ ਤੇ ਰੂਸ ਦਾ ਚੀਨ ਦਾ ਪ੍ਰੈਜੀਡੈਂਟ ਅੱਗੋਂ
ਆਉਣਾ ਚਾਹੀਦਾ, ਇਹ ਹੁਣ ਹੋਣਾ ਤਾਂ ਇੱਦਾਂ ਹੀ ਚਾਹੀਦਾ, ਪਰ ਜਦੋਂ ਕਿਸੇ ਦੀ ਖੁੰਬ ਟੱਪਣੀ ਹੋਵੇ ਤਾਂ ਇੱਦਾਂ ਹੀ ਕਰੀਦਾ ਫਿਰ, ਜਿੱਦਾਂ
ਉਹ ਚਲੋ ਇਹ 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 ਗੱਲ ਤੇ ਹੋ ਗਈ, ਆਪਾਂ ਸਮਝ ਲਈ ਆ ਇਹ ਖੁੰਬ ਟੱਪਣੀ ਵੀ ਉਹ ਕਿਉਂ ਵੀ ਪ੍ਰੈਜੀਡੈਂਟ ਆਈ ਹੈ ਤੇ ਉਹਨੂੰ ਸਟੇਟ ਮਿਨਿਸਟਰ ਰਿਸੀਵ ਕਰਨ ਗਈ ਹੈ।
ਉਹ ਉਹ ਮੈਂ ਤੁਹਾਨੂੰ ਦੱਸਦਾ, ਉਹ ਇੱਕ ਇੱਕ ਡਿਪਲੋਮੈਟਿਕ ਇਨਸਲਟ ਹੁੰਦੀ ਹੈ ਇਹਨੂੰ ਕਹਿੰਦੇ, ਉਹ
ਨਹੀਂ ਨਹੀਂ ਮੈਂ ਆਪਣਾ ਅਟਕਲ ਪੱਚੂ ਹੋਰ ਅੰਦਾਜ਼ਾ ਲਾਇਆ ਵਾ।
ਅੱਛਾ,
ਇਹ ਹੋ ਸਕਦਾ ਹੈ ਵੀ ਉਹ ਨਿੱਜੀ ਦੌਰੇ ਤੇ ਆਈ ਹੋਵੇ, ਅਫੀਸ਼ੀਅਲ ਦੌਰੇ ਤੇ ਨਾ ਆਈ ਹੋਵੇ।
ਨਹੀਂ 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 ਨਹੀਂ
ਅੱਛਾ
ਨਹੀਂ,
ਅੱਛਾ,
ਉਹ ਅਸਲ 'ਚ ਉਹਨਾਂ ਦਿਨਾਂ 'ਚ, ਮੈਨੂੰ ਪਤਾ ਜਿਹੜੀ ਕਿਹੜੇ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦਿਨਾਂ ਦੇ ਵਿੱਚ ਜਿਹੜਾ ਸ਼੍ਰੀ ਲੰਕਾ ਸੀ ਉਹ ਚਾਈਨਾ ਦੇ ਨਾਲ ਜੱਫੀਆਂ ਪਾ ਰਿਹਾ ਸੀ,
ਹਾਂ, ਅੱਛਾ,
ਤੇ
ਫਿਰ
ਚਾਈਨਾ 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 ਚਾਈਨਾ, ਤੇ ਹੁਣ ਉਹ ਚਾਈਨਾ ਵਾਲਿਆਂ ਨੇ ਭੱਠਾ ਬਿਠਾਲਤਾ ਉਹਨਾਂ ਦਾ, ਤੇ ਇਸ ਕਰਕੇ ਉਹਨਾਂ ਨੂੰ ਇਹ ਸਿਗਨਲ ਦੇ ਰਹੇ ਸੀਗੇ ਵੀ ਭਾਈ ਠੀਕ ਹੈ ਆ ਜਾਓ, ਕੋਈ ਗੱਲ ਨਹੀਂ, ਚਾਹ ਚੂ ਪੀ ਜਾਓ, ਇੱਥੇ ਇੱਦਾਂ ਹੀ ਚੱਲੀ ਜਾਣਾ ਹੈ ਨਾ, ਹੈ ਨਾ, ਜਿੱਥੇ 2 ਕੱਪ ਹੋਰ ਭਰ ਲਾਂ,
ਆਪਣੇ ਬਰਾਬਰ ਨਹੀਂ ਸਮਝਦੇ।
ਨਹੀਂ, ਅੱਛਾ, ਆਪਾਂ ਅੱਗੇ ਚੱਲਦੇ ਹਾਂ, ਅਤੇ ਗਿਆਨੀ ਜੀ ਤੁਹਾਡਾ ਕਹਿੰਦੇ ਆਪਾਂ ਹੋ ਗਿਆ ਤੁਹਾਡਾ ਭਾਰ ਦਿੱਤਾ ਸਿਸਟਮ ਦੇ ਵਿੱਚ, ਅੰਮ੍ਰਿਤਪਾਲ ਸਿੰਘ ਮਨਿਹਾਸ ਉਹਨਾਂ ਨੇ, ਅਤੇ ਰਾਮੂ ਵਾਲੇ ਬਲਦੀਪ ਸਿੰਘ ਸਾਡੇ ਨਾਲ ਜੁੜੇ ਨੇ, ਸਹਿਜ ਪਾਠ ਵਾਲਾ ਬਹੁਤ ਸੋਹਣਾ ਉੱਦਮ ਹੈ ਜੀ, ਵੱਧ ਤੋਂ ਵੱਧ ਸੰਗਤਾਂ ਦਾ ਇਸ ਦਾ ਲਾਹਾ ਕੱਟ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਰਾਮੂ ਵਾਲੇ ਜੀ, ਅਤੇ ਬਿਲਕੁਲ ਸੰਗਤਾਂ ਕਰ ਰਹੀਆਂ ਨੇ, ਦੇਖੋ ਉੱਦਮ ਵੀ ਕਰ ਰਹੇ ਨੇ, ਸੰਗਤਾਂ ਵਿੱਚੋਂ ਹੀ ਉੱਦਮ ਹੋ ਰਿਹਾ ਅਤੇ ਸੰਗਤਾਂ ਨਾਲ ਮਤਲਬ ਬਾਣੀ ਨਾਲ ਜੋੜ ਰਹੇ ਨੇ, ਹੈ ਨਾ, ਇੱਕ ਦੂਜੇ ਨੂੰ। ਬਹੁਤ ਵਧੀਆ ਗੱਲ ਹੈ, ਧੰਨਵਾਦ ਤੁਹਾਡਾ। ਅਤੇ ਲਖਵਿੰਦਰ ਬਾੜ ਭਾਅ ਜੀ ਕਹਿੰਦੇ ਭਾਅ ਜੀ ਕਿਸੇ ਦਿਨ ਸਿੱਖ ਰਹਿਤ ਮਰਿਆਦਾ ਬਾਰੇ ਵੀ ਵਿਚਾਰ ਕਰੋ। ਹਾਂਜੀ, ਆਉਣ ਵਾਲੇ ਦਿਨਾਂ 'ਚ ਕਰਾਂਗੇ ਜੀ, ਜ਼ਰੂਰ। ਅਤੇ ਸਤਿਕਾਰਯੋਗ ਅਜਮੇਰ ਸਿੰਘ ਜੀ ਕਹਿੰਦੇ ਨੇ ਕਿ ਉਪ ਰਾਸ਼ਟਰਪਤੀ ਨੇ ਸਵਾਗਤ ਕੀਤਾ, ਨੱਕ ਵੱਢਣ ਦਾ ਤਰੀਕਾ ਹੈ ਜੀ ਇਹ, ਦੇਖ ਲਓ। ਅਤੇ ਫਤਿਹ ਦੀ ਸਾਂਝ ਬੁਲਾ ਰਹੇ ਨੇ ਜੀ ਬਲਦੀਪ ਸਿੰਘ ਰਾਮੂ ਵਾਲੀ ਆ ਜੀ, ਅਤੇ ਸਾਡੇ ਸਤਿਕਾਰਤ ਰਜਿੰਦਰ ਢੀਂਡਸਾ ਜੀ ਵੀ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਟਨ ਤੋਂ, ਕੈਨਬਰਾ ਤੋਂ। ਅਤੇ ਹਰਮੋਨ ਵਾਲੀਆ ਜੀ ਵੀ ਸਿਡਨੀ ਤੋਂ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ।
ਮਲਟੀ ਮਲਟੀ ਟੈਲੈਂਟਡ ਪਰਸਨ ਹੈ ਜੀ।
ਹਾਂਜੀ ਹਾਂਜੀ। ਅਤੇ ਲਖਵਿੰਦਰ ਭਾਅ ਜੀ ਕਹਿੰਦੇ ਨੇ ਕਿ ਤਾਇਆ ਜੀ ਫੂਕ ਛਕਣ ਵਾਲੀ ਗੱਲ ਸੁਣ ਕੇ ਮੇਰਾ ਹਾਸਾ ਨਹੀਂ ਰੁਕ ਲਿਆ, ਅਤੇ ਪਤਾ ਨਹੀਂ ਕਹਿੰਦੇ, ਪਤਾ ਨਹੀਂ ਕਹਿੰਦੇ ਸੁਖਬੀਰ ਨੇ ਤੁਹਾਤੋਂ ਇਹ ਗੁਣ ਲੈ ਲਿਆ ਲੱਗਦਾ ਫੂਕ ਛਕਣ ਵਾਲਾ। ਅਤੇ ਚਲੋ, ਸੁਖਵੰਤ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਲਦੇਵ ਸਿੰਘ ਬਾਜਾ ਖਾਨਾ ਜੀ ਵੀ ਆ ਗਏ ਨੇ ਮੈਲਬਨ ਤੋਂ, ਅਤੇ ਲਾਡੀ ਸੰਘਾ ਸ਼ੈਪਟ ਨਾਲੇ ਆ ਗਏ ਨੇ, ਮਿਲ ਕੇ ਬੜਾ ਪਿਆਰ ਪਿਆਰ ਲੱਗਿਆ ਇਹਨਾਂ ਨੂੰ, ਬਹੁਤ ਬਹੁਤ ਚੰਗਾ ਲੱਗਿਆ। ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਤੋਂ ਸਾਡੇ ਨਾਲ ਫਤਿਹ ਦੀ ਸਾਂਝ ਪਾ ਰਹੇ ਨੇ, ਜਗਦੀਪ ਸਿੰਘ ਗਿੱਲ ਵੀ ਸਾਡੇ ਨਾਲ ਜੁੜ ਚੁੱਕੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਹਰਮਨਦੀਪ ਸਾਡੇ ਨਾਲ ਬ੍ਰਿਸਬੇਨ ਤੋਂ ਜੁੜੇ ਨੇ, ਕਹਿੰਦੇ ਜਿਵੇਂ ਆਸਟ੍ਰੇਲੀਆ ਵਿੱਚ ਓਰਿਜਨਲ ਇਨਸਾਨ ਗਵਰਨਰ ਜਾਂ ਰਾਸ਼ਟਰਪਤੀ ਨਹੀਂ ਬਣ ਸਕਦਾ, ਆਸਟ੍ਰੇਲੀਆ ਦਾ ਆਪਣਾ ਰਾਸ਼ਟਰਪਤੀ ਹੋਣਾ ਚਾਹੀਦਾ। ਅਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਵੀ ਬਾਈ ਲੋਅ ਇੱਦਾਂ ਰੋਕਿਆ ਹੋਇਆ ਜਾਂ ਨਹੀਂ ਰੋਕਿਆ, ਪਰ ਮੈਨੂੰ ਲੱਗਦਾ ਲੋਅ 'ਚ ਤਾਂ ਨਹੀਂ ਹੈਗਾ, ਪਰ ਇੱਕ ਇੱਕ ਹੁੰਦੇ ਨਾ ਵੀ ਅਣਕਹੇ ਕਾਨੂੰਨ ਹੁੰਦੇ ਨੇ, ਜੇ ਹੁਣ ਕੱਲ੍ਹ ਨੂੰ ਕਿਤੇ ਬਣਨ ਦੇ ਕਗਾਰ 'ਤੇ ਆ ਗਿਆ ਕੋਈ, ਤੂੰ ਤੁਸੀਂ ਇੱਥੇ ਕਲੇਸ਼ ਪੈਂਦਾ ਦੇਖਿਓ ਆਸਟ੍ਰੇਲੀਆ 'ਚ ਜੇ ਕੋਈ ਰੈਡੀ ਹੋ ਗਿਆ। ਤੇ
ਦੇਖੋ ਇਹੋ ਸੀ ਨਾ ਵੀ ਵਰਦੀ ਰਵਾਇਤ ਹੀ ਚੱਲਦੀ ਆ ਰਹੀ ਸੀ ਅੰਗਰੇਜ਼ਾਂ ਵੇਲੇ ਤੋਂ ਹੀ, ਕਿਉਂਕਿ ਅੰਗਰੇਜ਼ਾਂ ਨੇ ਵੀ ਯਤਨ ਕੀਤਾ ਸੀ ਨਾ ਅਫਸਰਾਂ ਦੇ ਦਰਬਾਰ ਸਾਹਿਬ 'ਚ ਦਾਖਲ ਹੋਣ, ਵੀ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਫੌਜ ਤੇ ਪੁਲਿਸ ਵਰਦੀ ਸਣੇ ਦਾਖਲ ਨਹੀਂ ਸੀ ਹੋ ਸਕਦੀ, ਇਹ ਰਵਾਇਤ ਹੀ ਚੱਲੀ ਆ ਰਹੀ ਸੀ ਅੰਗਰੇਜ਼ਾਂ ਵੇਲੇ ਤੋਂ।
ਹਾਂਜੀ,
ਕਿਉਂਕਿ ਉੱਥੇ ਮਤਲਬ ਵੀ ਸਿੱਖਾਂ ਨੇ ਰੋਕਿਆ ਵੀ ਸੀ ਤੇ ਕੋਈ ਕਤਲ ਵੀ ਹੋ ਗਏ ਸੀਗੇ। ਤੇ ਮੈਂ ਆਪ ਬਚਪਨ ਦੇ ਵਿੱਚ ਵੇਖਦਾ ਰਿਹਾ ਵਾਂ ਵੀ ਜਦੋਂ ਫੌਜ ਵਾਲੇ ਕੋਈ ਜਥੇਬੰਦੀ ਦੇ ਤੌਰ ਤੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹੁੰਦੇ ਸੀਗੇ ਤੇ ਉਹ ਬੈਲਟ ਲਾ ਲੈਂਦੇ ਹੁੰਦੇ ਸੀਗੇ, ਕੱਪੜੇ ਨਹੀਂ ਸੀ ਬਦਲਦੇ, ਉਹ ਆਪਣੀਆਂ ਟੋਪੀਆਂ ਉਹਨਾਂ ਉਵੇਂ ਹੀ ਸਿਰਾਂ ਤੇ ਹੋਣੀਆਂ ਤੇ ਉਹਨਾਂ ਨੇ ਜਿਹੜੀ ਬੈਲਟ ਹੋਣੀ ਉਹ ਲਾ ਲੈਣੀ ਤੇ ਭਈ ਅਸੀਂ ਵਰਦੀ ਸਮੇਤ ਦਰਬਾਰ ਸਾਹਿਬ ਹੀ ਦਾਖਲ ਨਹੀਂ ਹੋਣਾ। ਇਹ ਤਾਂ ਫਿਰ ਬੀਬੀ ਇੰਦਰਾ ਨੇ ਕਹਿ ਲਓ ਵੀ ਉਹਨੇ ਇਹ ਵੱਡਾ ਭਾਰੀ ਜਿਹੜਾ ਸੀ ਪਾਪ ਦਾ ਕਰਮ ਕੀਤਾ, ਇਸ ਰਵਾਇਤ ਨੂੰ ਉਹਨੇ ਸਦੀਆਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਤੋੜਿਆ।
ਠੀਕ ਹੈ, ਆਪਣੇ ਤਾਇਆ ਜੀ ਹਰਕੀਰਤ ਸੰਦਰ ਵੀ ਜੁੜੇ ਨੇ ਸਿਡਨੀ ਤੋਂ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ ਜੀ। ਅਤੇ ਆਪਣੇ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ ਅਤੇ ਆਪਣੇ ਕਨੇਡਾ ਤੋਂ, ਅਤੇ ਭਾਅ ਜੀ ਤਾਇਆ ਜੀ ਨੂੰ ਪੁੱਛ ਕੇ ਦੱਸੋ ਕਿ ਬਦਾਮ ਕਿਹੜੇ ਬਾਗ ਤੋਂ ਖਾਂਦੇ ਆ, ਤਰੀਕਾਂ ਵੀ ਯਾਦ ਰੱਖਦੇ ਹੋ, ਸਾਨੂੰ ਤਾਂ ਸਾਲ ਵੀ ਚੱਜ ਨਾਲ ਯਾਦ ਨਹੀਂ ਰਹਿੰਦਾ। ਤੁਹਾਨੂੰ ਦੱਸ ਕੇ ਬਦਾਮ ਨਹੀਂ ਖਾਂਦੇ, ਫੂਕ ਖਾਂਦੇ ਨੇ, ਫੂਕ ਛੱਕਦੇ ਨੇ। ਅੱਛਾ ਤਾਇਆ ਜੀ, ਆਪਣੇ ਅਮਰਜੀਤ ਸਿੰਘ ਸਹੋਤਾ ਜੀ ਵੀ ਬਲਗੁਲਗੇ ਤੋਂ ਜੁੜੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਹੁਣ ਆਪਾਂ ਨਾ ਮੈਸੇਜ ਥੋੜ੍ਹੀ ਦੇਰ ਬਾਅਦ ਪੜ੍ਹਾਂਗੇ, ਪਰ ਆਪਣੇ ਮਿੱਤਰ ਪਿਆਰਿਆਂ ਨੂੰ ਤਾਕੀਦ ਹੈ ਕਿ ਭੇਜੀ ਜਾਣ ਮੈਸੇਜ, ਕੋਈ ਪ੍ਰੋਬਲਮ ਨਹੀਂ। ਹੁਣ ਗੱਲ ਕਰਦੇ ਬੇਅਦਬੀ ਦੀ, ਵੀ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਠੀਕ ਹੈ। ਜਿੱਥੇ ਤੱਕ ਮੈਂ ਤੱਕਦਾ ਹਾਂ, ਗੁਰੂ ਸਾਹਿਬ ਦੀ ਬੇਅਦਬੀ ਤਾਂ ਪਹਿਲੇ ਪਾਤਸ਼ਾਹ ਤੋਂ ਸ਼ੁਰੂ ਹੁੰਦੀ ਆ, ਜਦੋਂ ਬਾਬਰ ਉਹਨਾਂ ਨੂੰ ਜੇਲ੍ਹ 'ਚ ਡੱਕਦਾ ਆ, ਠੀਕ ਹੈ, ਫਿਰ ਉਹ ਬਹੁਤ ਉਦਾਸੀਆਂ 'ਤੇ ਵੀ ਜਾਂਦੇ ਨੇ, ਉੱਥੇ ਸਤਿਕਾਰ ਵੀ ਕਹਿ ਲਓ 70% ਸਤਿਕਾਰ ਕਰਦੇ ਨੇ ਲੋਕ, ਔਰ 30% ਤਰਸਕਾਰ ਦੇ ਵੀ ਆ, ਬੇਅਦਬੀਆਂ ਵੀ ਕਰਦੇ ਨੇ, ਹੈ ਨਾ। ਸੋ ਉਹ ਗੁਰੂ ਸਾਹਿਬ ਨੇ ਵੀ ਹੈਂਡਲ ਕਰਨਾ ਸਿੱਖਿਆ, ਜਾਂ ਸਾਨੂੰ ਉਹ ਤੋਂ ਬਾਅਦ ਸਾਨੂੰ ਵੀ ਦੱਸਿਆ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਠੀਕ ਹੈ। ਹੁਣ ਮੰਨ ਲਓ ਕਿ ਬਾਬਾ ਸ਼੍ਰੀ ਚੰਦ ਜੀ ਘੋੜੇ 'ਤੇ ਚੜ੍ਹ ਕੇ ਜਾਂਦੇ ਨੇ ਬਾਬਾ ਅਮਰਦਾਸ ਜੀ ਕੋਲ, ਹੈ ਨਾ, ਗੁਰੂ ਅਮਰਦਾਸ ਜੀ ਕੋਲ, ਅਤੇ ਉਹਨਾਂ ਨੂੰ ਉਹ ਵੈੜਾ ਬੋਲਦੇ ਨੇ, ਠੀਕ ਹੈ, ਲਾ ਕੇ ਗੱਲ ਕਰਦੇ ਨੇ, ਅਤੇ ਜੇ ਅੱਜ ਦਾ ਟਾਈਮ ਹੁੰਦਾ ਤਾਂ ਉਹ ਬੇਅਦਬੀ ਮੰਨੀ ਜਾਣੀ ਸੀ ਅਤੇ ਉਹਨਾਂ 'ਤੇ ਪਰਚਾ ਦਰਜ ਹੋ ਜਾਣਾ ਸੀਗਾ, ਹੈ ਨਾ, ਸਰਕਾਰ ਵੱਲੋਂ, ਠੀਕ ਹੈ। ਪਰ ਉਹ ਦੇਖੋ ਉਹਦਾ ਹੱਲ ਕੀ ਕੀਤਾ, ਨਾ ਤਾਂ ਕੋਈ ਪਰਚਾ ਦਰਜ ਹੋਇਆ, ਨਾ ਤਲਵਾਰਾਂ ਨਿਕਲੀਆਂ, ਨਾ ਕੁੱਟ ਕਟਾਈ ਹੋਈ। ਗੁਰੂ ਸਾਹਿਬ ਨੇ ਆਪਣੀ ਸੂਝ ਦੇ ਨਾਲ, ਆਪਣੀ ਦੂਰ ਦ੍ਰਿਬ ਦ੍ਰਿਸ਼ਟੀ ਦੇ ਨਾਲ, ਇੱਕ ਸਕਿੰਟ ਦੇ ਵਿੱਚ ਉਹਨਾਂ ਨੂੰ ਜਿੱਥੇ ਉਹ ਅਰਸ਼ 'ਤੇ ਚੜ੍ਹੇ ਹੋਏ ਸੀ ਹਉਮੈ ਦੀ, ਅਤੇ ਉਹ ਫਰਸ਼ 'ਤੇ ਲਿਆ ਕੇ ਆਪਣਾ ਗੁਰਸਿੱਖ ਬਣਾ ਲਿਆ ਉਹਨਾਂ ਨੂੰ। ਠੀਕ ਹੈ ਨਾ।
ਗੁਰੂ ਦਾ ਗੁਰੂ ਬਾਬਾ ਸ੍ਰੀ ਚੰਦ ਜੀ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਵੀ ਤੇ ਕਿਹਾ ਸੀ ਨਾ, ਉਹ ਪੁਰਖਾ ਤੂੰ ਦਾੜਾ ਕਿਉਂ ਏਡਾ ਵੱਡਾ ਵਧਾਇਆ।
ਹਾਂਜੀ ਹਾਂਜੀ
ਹਾਂਜੀ, ਤੇ ਇਹ ਵੀ ਅਪਮਾਨ ਵਾਲਾ ਸ਼ਬਦ ਹੋ ਗਿਆ।
ਹਾਂ ਮਤਲਬ
ਸੋ
ਜੇ
ਕਹਿਣ ਤੋਂ ਬਾਅਦ
ਤਾਇਆ ਜੀ, ਜੇ ਮੈਂ ਇਹ ਕਹਿੰਦਾ ਵੀ ਜੇ ਕਾਨੂੰਨ ਦੀ ਗੱਲ ਕਰਦੇ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਸ਼੍ਰੀ ਚੰਦ ਜੀ ਦੇ ਪਰਚਾ ਹੋਣਾ ਸੀ, ਠੀਕ ਹੈ ਠੀਕ ਹੈ। ਫਿਰ ਉਹਨੂੰ ਕਰਨਾ ਕਿਨ ਸੀਗਾ, ਉਹਦੇ ਜਸਟਿਸ ਕਿਨ ਕਰਨਾ ਸੀਗਾ, ਉਸ ਵੇਲੇ ਦੇ ਮੁਗਲ ਸ਼ਾਸਕਾਂ ਨੇ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਲੈਣ ਦੇਣਾ ਹੀ ਨਹੀਂ ਸੀਗਾ, ਠੀਕ ਹੈ।
ਦੇਖੋ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ, ਲੋਕਾਂ ਨੇ ਉਹਨਾਂ ਨੂੰ ਵੱਟੇ ਵੀ ਮਾਰੇ ਆ, ਲੋਕਾਂ ਨੇ ਉਹਨੂੰ ਲੁੱਟਣ ਦਾ ਯਤਨ ਵੀ ਕੀਤਾ ਆ, ਲੋਕਾਂ ਨੇ ਉਹਨੂੰ ਗੁਲਾਮ ਬਣਾ ਕੇ ਵੇਚਿਆ ਵੀ ਆ। ਹਾਂਜੀ, ਤੇ ਉਹ ਉਹ ਕੀ ਆਪ ਗੁਰੂ ਸਾਹਿਬ ਕਹਿੰਦੇ ਨੇ, ਕੋਈ ਅੱਖ ਹੈ ਭੂਤ ਨਾ, ਕੋਈ ਵਿੱਚ ਕੋਈ ਅੱਖ
ਬੇਤਾਲਾ, ਕੋਈ ਕੋਈ
ਬੋਲਿਓ,
ਕੋਈ ਆਖੇ ਭੂਤ ਨਾ ਕੋਈ ਬੇਤਾਲਾ,
ਕਹੇ ਬੇਤਾਲਾ, ਕੋਈ ਆਖੇ ਭੂਤ ਨਾ ਕੋਈ ਕਹੇ ਬੇਤਾਲਾ,
ਭਇਆ
ਦੇਵਾਨਾ ਸ਼ਾਹ
ਕਾ ਨਾਨਕ ਬੋਲਣਾ,
ਹਰ ਮੈਨੇ ਔਰ ਨਾ ਜਾਣਨਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਲੋਕਾਂ ਨੇ ਉਹ ਕਿਸੇ ਨੂੰ ਭੂਤ ਚੰਬੜਿਆ ਹੋਇਆ, ਕੋਈ ਕੁਝ ਕਹੇ ਕੋਈ ਕੁਝ ਕਹੇ, ਤੇ ਇਸ ਲਈ ਉਹ ਗੱਲ ਉੱਥੇ ਹੀ ਮੁੱਕ ਜਾਂਦੀ ਆ ਜੀ, ਵੀ ਜਿਹਨੇ ਗੁਰਦੁਆਰਾ ਬਣਾਇਆ ਵਾ, ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਉੱਥੇ, ਤੇ ਉਹਦੀ ਡਿਊਟੀ ਬਣਦੀ ਆ।
ਅੱਛਾ,
ਹੁਣ ਦੇਖੋ ਕਈ ਵਾਰੀ ਮੈਂ ਵੇਖਦਾ ਆ ਗੁਰੂ ਘਰਾਂ ਦੇ ਵਿੱਚ, ਹੁਣ ਜਦੋਂ ਅਸੀਂ ਆਏ ਸੀਗੇ ਉਦੋਂ ਬਹੁਤ ਕੋਈ ਨਹੀਂ ਸੀ ਸਿੱਖ ਇੱਥੇ ਨਜ਼ਰ ਆਉਂਦਾ, ਤੇ ਹੁਣ ਤੇ ਗੁਰੂ ਦੀ ਕਿਰਪਾ ਆ, ਗੁਰਦੁਆਰਿਆਂ ਦੇ ਪਾਸ ਸੰਗਤਾਂ ਇੰਨੀਆਂ ਹੋ ਗਈਆਂ ਆ, ਖਾਸ ਕਰਕੇ ਵਿਦਿਆਰਥੀਆਂ ਦੇ ਆਉਣ ਤੋਂ ਬਾਅਦ ਗੁਰੂ ਘਰਾਂ ਦੇ ਵਿੱਚ ਰੌਣਕ ਲੱਗੀ ਰਹਿੰਦੀ ਆ, ਸੱਤੇ ਦਿਨ 24 ਘੰਟੇ ਲੰਗਰ ਚੱਲਦੇ ਨੇ ਗੁਰਦੁਆਰੇ ਜਿਹੜੇ ਆ, ਸਵੇਰੇ 4 ਵਜੇ ਤੋਂ 2-3 ਵਜੇ ਤੋਂ ਰਾਤ ਦੇ 9-10 ਵਜੇ ਤੱਕ ਸੰਗਤਾਂ ਦੀ ਆਵਾਜਾਈ ਰਹਿੰਦੀ ਆ, ਤੇ 10-10 ਦਾ 12-12 ਪੇਡ ਇੰਪਲਾਈ ਗੁਰਦੁਆਰਿਆਂ 'ਚ ਰੱਖਣ ਲਈ ਗੁਰਦੁਆਰਿਆਂ ਕੋਲ ਪ੍ਰਬੰਧ, ਇੰਨਾ ਆਰਥਿਕ ਪ੍ਰਬੰਧ ਹੋ ਗਿਆ। ਰਾਗੀ ਸਿੰਘ ਨੇ ਤੇ ਹੋਰ ਵੀ ਸੰਤ ਮਹਾਤਮਾ ਆਉਂਦੇ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ, ਪਰ ਕਦੀ ਕਦੀ ਜਾ ਕੇ ਵੇਖੀਦਾ ਦਿਨ ਵੇਲੇ ਗੁਰੂ ਘਰ ਦੇ ਵਿੱਚ ਜਿਹੜੇ ਉਹ ਤਨਖਾਹ ਲੈਣ ਵਾਲੇ ਬੰਦੇ ਹੁੰਦੇ ਆ, ਉਹਨਾਂ ਦੇ ਵਿੱਚੋਂ ਕੋਈ ਨਹੀਂ ਹੁੰਦਾ, ਕੋਈ ਮੱਥਾ ਟੇਕਣ ਆਉਂਦਾ ਆ ਤੇ ਉਹ ਅਰਦਾਸ ਕਰਾਉਣ ਵਾਸਤੇ ਭਾਈ ਜੀ ਨੂੰ ਗ੍ਰੰਥੀ ਜੀ ਨੂੰ ਲੱਭਦੇ ਆ। ਸੋ ਪ੍ਰਬੰਧਕਾਂ ਵੱਲੋਂ ਇਹ ਵੀ ਚਾਹੀਦਾ ਵੀ ਘੱਟ ਤੋਂ ਘੱਟ ਜਿਹੜੇ ਬੰਦੇ ਤੁਸੀਂ 9, 10, 8, 10, 12 ਜਾਂ 4 ਜਿਹਨਾਂ ਦੇ ਤਨਖਾਹ ਦਾ ਮਤਲਬ ਹੈ ਉਹਨਾਂ ਦੀ ਉਪਜੀਵਿਕਾ ਗੁਰੂ ਘਰਾਂ ਵਿੱਚ ਚੱਲਦੀ ਹੈ, ਤੇ ਉਹਨਾਂ ਨੂੰ ਬਾਹਰ ਜਾ ਕੇ ਹੋਰ ਕੋਈ ਮਿਹਨਤ ਮਜ਼ਦੂਰੀ ਕਰਨ ਦੀ ਮਜਬੂਰੀ ਨਹੀਂ ਹੈ, ਉਹ 24 ਆਵਰਸ ਗੁਰੂ ਘਰ ਦੇ ਵਿੱਚ ਰਹਿ ਸਕਦੇ ਆ। ਇਹ ਨਹੀਂ ਵੀ ਸਿਰਫ ਦੀਵਾਨ ਹਾਲ ਦੇ ਵਿੱਚ 24 ਘੰਟੇ ਬੈਠੇ ਰਹਿਣ, ਉਹਨਾਂ ਨੇ ਸੌਣਾ ਵੀ ਆ, ਨਿਤ ਕਿਰਿਆ ਵੀ ਕਰਨੀ ਆ, ਆਰਾਮ ਵੀ ਕਰਨਾ ਆ, ਤੇ ਉਹ ਵਾਰੀ ਵਾਰੀ ਕਮੇਟੀ ਇਹ ਪ੍ਰਬੰਧ ਕਰ ਸਕਦੀ ਹੈ ਵੀ ਉਹਨਾਂ ਦੇ ਵਿੱਚੋਂ ਗ੍ਰੰਥੀ ਸਿੰਘ ਜਿਹੜੇ ਅਰਦਾਸ ਕਰ ਸਕਦੇ ਆ, ਮੁੱਖ ਵਾਕ ਸੁਣਾ ਸਕਦੇ ਆ, ਉਹਨਾਂ ਦੇ ਵਿੱਚੋਂ ਘੱਟ ਤੋਂ ਘੱਟ ਇੱਕ ਸੱਜਣ ਗੁਰੂ ਘਰ ਦੇ ਵਿੱਚ ਜਿੰਨਾ ਚਿਰ ਗੁਰਦੁਆਰਾ ਖੁੱਲ੍ਹਾ ਉਹ ਹਾਜ਼ਰ ਰਹੇ ਆਈਆਂ ਸੰਗਤਾਂ ਨੂੰ ਅਰਦਾਸ ਵਗੈਰਾ।
ਤਾਂ ਜੀ ਇਹ ਤਾਂ ਚਲੋ ਆਪਣੇ ਪ੍ਰਬੰਧ ਹੈ ਨਾ, ਪਰ ਗੱਲ ਇਹ ਹੈ ਹੁਣ 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 ਗੱਲ ਇੱਥੇ ਆਉਂਦੀ ਆ ਵੀ ਜਿਹੜੇ ਹੁਣ ਆਪਣੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਕਹਿੰਦੇ ਨੇ ਕਿ ਕਾਨੂੰਨ ਹੋਣਾ ਚਾਹੀਦਾ, ਜੇ ਬਾਦਲ ਸਰਕਾਰ ਦੇ ਵੇਲੇ ਹੁੰਦਾ ਤਾਂ ਇਹਨੂੰ ਐਕਸੈਪਟ ਕਰ ਲੈਣ। ਨਹੀਂ, ਬਾਦਲ ਸਰਕਾਰ ਦੇ ਵੇਲੇ ਤਾਂ ਬਾਦਲ ਨੂੰ ਜਿਹੜਾ ਫਕਰੇ ਕੌਮ ਦਿੱਤਾ ਵੀ ਕੌਮ ਨੇ ਐਕਸੈਪਟ ਨਹੀਂ ਕੀਤਾ, ਇੰਨੇ ਨਹੀਂ ਹੈਗੇ ਮਤਲਬ ਸਿੱਖ ਕੌਮ ਜਿਹੜੀ ਇੱਦਾਂ ਨਹੀਂ ਵੀ ਜਿਹੜਾ ਕੋਈ ਚੀਫ ਮਿਨਿਸਟਰ ਹੈ ਸਿੱਖਾਂ ਦਾ ਤਾਂ ਉਹਦਾ ਬਣਾਇਆ ਹਰ ਚੀਜ਼ ਲੈ ਲਈ, ਬਾਦਲ ਨੂੰ ਤਾਂ ਲਾ ਕੇ ਮਾਰਿਆ ਬੇਅਦਬੀ ਕਾਂਡ ਦੇ ਵਿੱਚ ਹੈ ਨਾ। ਪਰ ਗੱਲ ਇਹ ਹੈ ਵੀ ਜਿਹੜੇ ਪ੍ਰੋਮਿਸ ਕਰਕੇ ਇਹ ਸਰਕਾਰ ਬਣੀ ਸੀਗੀ ਵੀ ਅਸੀਂ ਜੀ ਇਨਸਾਫ ਦੇਵਾਂਗੇ, ਉਹ ਹੁਣ 4 ਸਾਲ ਕੁਛ ਨਹੀਂ ਕੀਤਾ ਉਹਨਾਂ ਨੇ, ਸਾਰਾ ਕੁਛ ਉੱਥੇ ਹੀ ਪਿਆ, ਸੁਖਬੀਰ ਵੀ ਉੱਥੇ ਹੀ ਆ ਸਭ, ਹਾਲਾਂਕਿ ਅਕਾਲ ਤਖ਼ਤ ਸਾਹਿਬ ਅਤੇ ਸੁਖਬੀਰ ਨੂੰ ਤਲਬ ਕਰ ਲਿਆ ਗਿਆ ਹੈ ਨਾ, ਉਹ ਤੋਂ ਪਬਲਿਕ 'ਚ ਮਾਫੀਆਂ ਮੰਗਾਈਆਂ ਗਈਆਂ, ਉੱਧਰ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਮਾਫੀਆਂ ਮੰਗਾਈਆਂ ਗਈਆਂ, ਠੀਕ ਹੈ, ਉਹਨੇ ਮਾਫੀ ਮੰਗੀਆਂ, ਪਰ ਚਲੋ ਕੌਮ ਨੇ ਆਪਣਾ ਮਸਲਾ ਆਪ ਨਜਿੱਠਣ ਦੀ ਕੋਸ਼ਿਸ਼ ਕੀਤੀ। ਪਰ ਜਿਹੜਾ ਕਾਨੂੰਨ ਬਣਾਉਣਾ ਆ, ਕਾਨੂੰਨ ਬਣਾ ਕੇ ਇਹਦੇ ਵਿੱਚ ਮੈਨੂੰ ਇਹ ਖਦਸ਼ਾ ਆ ਵੀ ਜਿਹੜੇ ਪਹਿਲੇ ਇੰਨੇ ਕਾਨੂੰਨ ਬਣੇ ਹੋਏ ਆ ਕੀ ਉਹ ਕੰਮ ਕਰ ਰਹੇ ਆ? ਮੈਂ ਤਾਂ ਜੀ 2 ਮਿੰਟ ਲੈਣੇ ਆ। ਪਾਕਿਸਤਾਨ ਦਾ ਇੱਕ ਬਹੁਤ ਹੀ ਫੇਮਸ ਸ਼ਾਇਦ ਡਾਕਟਰ ਤਾਰਿਕ ਹੈ, ਉਹਨਾਂ ਮੈਨੂੰ ਹੁਣ ਐਗਜੈਕਟ ਨਾਮ ਨਹੀਂ, ਕੁਰੈਸ਼ੀ ਹੈ ਨਾ, ਉਹਨਾਂ ਨੇ ਇੱਕ ਬਲੌਗ ਪਾਇਆ ਸੀ 5 ਮਿੰਟ ਦਾ, ਉਹਨਾਂ ਨੇ ਟਿੱਪਣੀ ਕੀਤੀ ਸੀ ਇਹਨਾਂ ਕਾਨੂੰਨਾਂ ਬਾਰੇ ਮਹੀਨਾ ਕੁ ਪਹਿਲਾਂ, ਵੀ ਆਹ ਕਹਿੰਦੇ ਦੇਖੋ ਜੀ ਹੁਣ ਚੜ੍ਹਦੇ ਵਾਲਿਆਂ ਨੇ ਵੀ ਕੰਮ ਸ਼ੁਰੂ ਕਰ ਲਿਆ ਹੈ ਨਾ, ਵੀ ਪਾਕਿਸਤਾਨ ਦੇ ਵਿੱਚ ਇਹ ਕਾਨੂੰਨ ਨਹੀਂ ਸੀ ਹੁੰਦਾ। ਫਿਰ ਕਹਿੰਦੇ ਵੀ ਜਿਹੜੇ ਕਾਨੂੰਨ ਘਾੜੇ ਆ ਉਹਨਾਂ ਨੂੰ ਲੱਗਿਆ ਵੀ ਅਸੀਂ ਸੋਧਾਂ ਕਰਨੀਆਂ ਅਤੇ ਕੁਛ ਨਾ ਕੁਛ ਅਸੀਂ ਨਵਾਂ ਕਰੀਏ ਵਿੱਚ। ਉਹਨਾਂ ਨੇ ਇਹ ਆਪਣੇ ਬੇਅਦਬੀ ਦਾ ਕਾਨੂੰਨ, ਬਲਾਸਫੇਮੀ ਕਹਿੰਦੇ ਆ ਉਹਨੂੰ, ਉਹ
ਇਹ ਸ਼ਨਿੰਦਾ, ਇਹ ਸ਼ਨਿੰਦਾ ਜਿਹਨੂੰ ਖਰੀਦਾ
ਹਾਂ
ਇਹ
ਉਹ ਕਾਨੂੰਨ ਲੈ ਆਉਂਦਾ। ਕਹਿੰਦੇ ਵੀ ਪਹਿਲਾਂ ਜੇ ਸਾਲ 'ਚ ਇੱਕ ਅੱਧੀ ਹੁੰਦੀ ਸੀ ਬੇਅਦਬੀ ਕੁਰਾਨ ਸ਼ਰੀਫ ਦੀ, ਠੀਕ ਹੈ, ਹੁਣ ਸਾਲ ਦੀਆਂ 4-4 ਹਜ਼ਾਰ ਹੋਣ ਲੱਗ ਪਈਆਂ। ਇੰਨੇ ਕੇਸ, 4-5 ਹਜ਼ਾਰ ਕੇਸ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਜਾਨਾਂ ਵੀ ਜਾ ਚੁੱਕੀਆਂ ਨੇ, ਜਸਟਿਸ ਵੀ ਕਿਸੇ ਨੂੰ ਨਹੀਂ ਮਿਲਿਆ, ਉਹਨੂੰ ਚੱਕ ਕੇ ਅੰਦਰ ਦੇ ਦਿੱਤਾ। ਅਤੇ ਮਤਲਬ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕਾਨੂੰਨ ਕਰਤਾ ਅਤੇ ਧਰਤਾ ਨੇ ਜਿਨ੍ਹਾਂ 'ਚ ਪੁਲਿਸ ਵੀ ਆ ਜਾਂਦੀ, ਜੱਜ ਵੀ ਆਉਂਦੇ, ਉਹਨਾਂ ਦੀ ਕਹਿੰਦਾ ਬਹੁਤ ਵੱਡੇ ਪੱਧਰ ਦੇ ਰੋਜ਼ੀ ਰੋਟੀ ਚੱਲ ਰਹੀ ਹੈ ਇਹਨਾਂ ਕਾਨੂੰਨਾਂ ਦੇ ਕਰਕੇ ਹੈ ਨਾ, ਅਤੇ ਉਹ ਵੱਧ ਵੀ ਰਹੇ ਆ। ਉੱਥੇ ਉਹਨਾਂ ਨੇ ਇਹ ਖਦਸ਼ਾ ਪਾਇਆ ਵੀ ਜੇ ਕਿਸੇ ਤੋਂ ਬਦਲਾ ਲੈਣਾ ਹੈ, ਉੱਤੇ ਇਲਜ਼ਾਮ ਲਾ ਦਿੰਦੇ ਆ ਵੀ ਇਹ ਬੰਦਾ ਜੀ ਇਹ ਬੇਅਦਬੀ ਕਰ ਰਿਹਾ, ਬੇਅਦਬੀ ਕਰਕੇ ਉਹਨੂੰ ਜਾਲ ਵੀ ਦਿੰਦੇ ਨੂੰ, ਔਰ ਬੰਦੇ ਬਰੀ ਵੀ ਹੋ ਜਾਂਦੇ ਆ ਵੀ ਅਸੀਂ ਤਾਂ ਇਹ ਜੀ ਇਹ ਤਾਂ ਕਾਨੂੰਨ ਦੀ ਉਲੰਘਣਾ ਕਰ ਰਹੇ ਸੀ, ਐਂ ਕਰ ਰਹੇ ਸੀ। ਸੋ ਉਹਨਾਂ ਨੇ ਇਹ ਮਤਲਬ ਆਗ੍ਰਹਿ ਕੀਤਾ ਕਿ ਜਿਹੜਾ ਪੰਜਾਬ ਦੇ ਵਿੱਚ ਵੀ ਹੁਣ ਬਹੁਤ ਸਾਰੇ ਇਹੋ ਜਿਹੇ ਕੇਸ ਵਧਣੇ ਆ, ਇਹ ਘਟਣੇ ਨਹੀਂ ਅੱਜ ਤੱਕ, ਜਿੱਥੇ ਵੀ ਇਹ ਕਾਨੂੰਨ ਬਣਿਆ ਆ ਉੱਥੇ ਘਟਿਆ ਨਹੀਂ ਕੰਮ, ਉੱਥੇ ਸਮਾਂ ਕੇ 4 ਹਜ਼ਾਰ ਗੁਣਾ ਵਧਿਆ ਆ। ਹੁਣ ਨਾਲ ਦੇ ਦੇਸ਼ ਤੋਂ ਤੁਹਾਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਐਗਜ਼ਾਮਪਲ ਲੈਣੀ ਚਾਹੀਦੀ ਸੀ ਭਗਵੰਤ ਮਾਨ ਉਹਨਾਂ ਨੂੰ ਹੈ ਨਾ, ਜਾਂ ਉਹਨਾਂ ਦੇ ਨੂੰ ਵੀ ਜਿੱਥੇ ਪਹਿਲਾਂ ਕਾਨੂੰਨ ਬਣੇ ਹੋਏ ਆ ਕੀ ਉੱਥੇ ਚੱਲ ਰਹੇ ਆ, ਵਧੀਆ ਚੱਲ ਰਹੇ ਆ, ਪਹਿਲਾਂ ਕੀ ਰੇਟ ਸੀ ਕਾਨੂੰਨ ਬਣਨ ਤੋਂ ਅਤੇ ਮਗਰੋਂ, ਜਾਂ ਸਾਡੇ ਵਰਗਿਆਂ ਨੂੰ ਪਤਾ, ਪੱਤਰਕਾਰਾਂ ਨੂੰ, ਉਹਨਾਂ ਨੂੰ ਪਤਾ, ਫਿਰ ਇਹਨਾਂ ਨੂੰ ਕਿਉਂ ਨਹੀਂ ਪਤਾ। ਦੂਜੀ ਗੱਲ, ਇੱਕ ਮਿੰਟ, ਦੂਜੀ ਗੱਲ, ਹੁਣ ਬੇਅਦਬੀ ਸਿੱਖੀ 'ਚ ਹੋਈ ਜਾਂ ਕਿਸ ਤਰ੍ਹਾਂ ਹੋਈ ਹੈ ਨਾ, ਉਹਦਾ ਫੈਸਲਾ ਕੌਣ ਕਰਨਗੇ? ਕਾਨੂੰਨ ਘਾੜੇ ਉਹ ਕਿੱਥੇ ਆ? ਉਹਦਾ ਸਿੱਖੀ ਨਾਲ ਲਾਗਾ ਦੇਗਾ ਵੀ ਨਹੀਂ ਹੋ ਸਕਦਾ, ਉਹਨੂੰ ਸਿੱਖ ਮਤਲਬ ਮਰਿਆਦਾ ਦਾ ਵੀ ਨਹੀਂ ਪਤਾ ਹੋ ਸਕਦਾ, ਸਿੱਖ ਭਾਵਨਾਵਾਂ ਦਾ ਵੀ ਨਹੀਂ ਪਤਾ ਹੋਣਾ ਹੈ ਨਾ, ਉਹਨ ਜੋ ਕਾਨੂੰਨ 'ਚ ਲਿਖਿਆ ਉਹ ਕਰਨਾ ਹੈ। ਕਈ ਵਾਰੀ ਤਾਂ ਸਾਡੇ, ਮੈਂ ਆਪਣੇ ਅਕਾਲ ਤਖਤ ਸਾਹਿਬ ਦੀ ਗੱਲ ਦੱਸਦਾ ਹਾਂ, ਉਹ ਬਖਸ਼ਣਹਾਰ ਵੀ ਆ, ਉੱਥੇ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਬਖਸ਼ਣਹਾਰ ਬਖਸ਼ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਸੋ ਇਹ ਜਿਹੜੀ ਬੇਅਦਬੀ ਕਰਨ ਵਾਲੇ ਬੰਦੇ ਆ ਉਹਨਾਂ ਨੇ ਗਲਤੀ ਨਾਲ ਕਰ ਲਈ ਜਾਂ ਉਹਨਾਂ ਨਾਲ ਗਲਤੀ ਨਾਲ ਹੋ ਗਈ, ਜੇ ਤਾਂ ਕਾਨੂੰਨ ਦੇ ਅੜਿੱਕੇ ਆ ਗਏ ਫਿਰ ਤਾਂ ਦੇ ਆਰ ਗੌਨ। ਪਰ ਜੇ ਉਹ ਮਾਫ਼ੀ ਮੰਗਦੇ ਆ, ਆਪਣੀ ਗਲਤੀ ਦੀ ਸਜ਼ਾ ਲਵਾਉਂਦੇ ਆ, ਤਾਂ ਫਿਰ ਤਾਂ ਉਹ ਸਾਰਾ ਆਲਰੇਡੀ ਮਤਲਬ ਜਸਟਿਸ ਹੋਇਆ। ਇਹਦੇ ਵਿੱਚ ਕਾਨੂੰਨ ਤੁਸੀਂ ਦੇਖਿਓ, ਮਤਲਬ ਕਿਸੇ ਨੇ ਮਤਲਬ ਕੱਲ੍ਹ ਨੂੰ ਪਾੜ ਕੇ ਗੁਟਕਾ ਕਿਸੇ ਦੇ ਘਰ ਸੁੱਟ ਦਿੱਤਾ, ਮਗਰੋਂ ਫੋਟੋਆਂ ਖਿੱਚ ਕੇ ਪਾ ਦਿੱਤੀਆਂ, ਉਹਨੂੰ ਤਾਂ ਬਣਾ ਦਿੱਤਾ ਨਾ 40 ਸਾਲ ਲਈ। ਜਿੱਦਾਂ ਅੱਗੇ ਜਿਹੜੇ ਰੇਪ ਕੇਸ ਹੈ, ਰੇਪ ਕੇਸਾਂ ਦੇ ਵਿੱਚ ਕਿੰਨੇ ਜਾਅਲੀ ਜਿਹੜੇ ਦਹੇਜਾਂ ਦੇ ਕੇਸ ਜਿਹੜੇ ਆ, 90% ਜਾਅਲੀ। ਇਹ ਤੋਂ ਡਰ ਲੱਗਦਾ ਵੀ ਜਿਹੜੇ ਪਹਿਲਾਂ ਹੀ ਚੱਲ ਰਹੇ ਆ ਸਮਾਜ ਨੂੰ ਜਸਟਿਸ ਦੇਣ ਲਈ, ਕਾਨੂੰਨ ਨੇ ਆਪਣੇ ਹੱਥ 'ਚ ਲਏ ਹੋਏ ਆ। ਪਹਿਲਾਂ ਜਿਹੜੇ ਡਿਵੋਰਸ ਆ ਪੰਚਾਇਤਾਂ ਵਾਲੇ ਹੁੰਦੇ ਸੀ ਸਾਰੇ, ਪੰਚਾਇਤਾਂ ਆਪੇ ਕਰ ਲੈਂਦੀਆਂ ਸੀ, ਬਹੁਤ ਘੱਟ ਹੁੰਦੇ ਹੁੰਦੇ ਸੀ। ਜਿੱਦਣ ਦੇ ਸਰਕਾਰ ਦੇ ਕੋਲ ਗਏ ਆ ਡਿਵੋਰਸ ਕੇਸ, 100% ਡਿਵੋਰਸ ਹੋ ਰਿਹਾ ਉਹਨਾਂ 'ਚ, ਠੀਕ ਹੈ ਨਾ। ਹੋ ਵੀ ਵੱਧ ਰਹੇ ਆ, ਪ੍ਰੋਪਰਟੀਆਂ ਦੇ ਵੀ ਵੱਧ ਹੋ ਰਹੇ, ਰੇਪ ਵਾਲਾ ਵੀ ਵੱਧ ਹੋ ਰਿਹਾ ਕੰਮ। ਜਿੱਦਣ ਸਮਾਜ ਆਪ ਜਸਟਿਸ ਕਰਦਾ ਸੀ ਰੇਪ ਵਾਲਿਆਂ ਦਾ, ਉੱਦਣ ਬਹੁਤ ਘੱਟ ਸੀਗੇ, ਜਿੱਦਣ ਦੇ ਸਰਕਾਰ ਦੇ ਹੱਥ ਆਇਆ ਰੇਪ ਵੱਧ ਗਏ ਆ। ਇਸ ਗੱਲ ਦਾ ਮੈਨੂੰ ਖਦਸ਼ਾ ਆ, ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ?
ਇੱਕ ਮਿੰਟ, ਉਹ ਕਹਿੰਦੇ ਨੇ ਵੀ ਜੇ ਬਾਦਲ ਵੇਲੇ ਕਾਨੂੰਨ ਬਣਿਆ ਸੀ।
ਨਹੀਂ, ਉਹ ਕਹਿੰਦੇ ਜੇ ਜੇ ਬਾਦਲ ਵੇਲੇ ਕਾਨੂੰਨ ਬਣਦਾ ਤਾਂ ਸਾਰਿਆਂ ਨੇ ਐਕਸੈਪਟ ਕਰ ਲੈਣਾ ਸੀ।
ਨਹੀਂ ਬਣਿਆ ਸੀਗਾ ਉਹਦੇ ਵੇਲੇ ਵੀ।
ਅੱਛਾ,
ਪਰ ਉਹ ਹੁਣ ਤਾਂ ਮੈਂ ਜੋ ਮੀਡੀਆ ਤੋਂ ਮੈਨੂੰ ਸਮਝ ਲੱਗੀ ਆ ਉਹ ਇਹ ਵੀ ਉਸ ਕਾਨੂੰਨ ਦੇ ਵਿੱਚ ਹੀ ਸਿਰਫ ਸਜ਼ਾ ਦਾ ਵਾਅਦਾ ਕੀਤਾ ਗਿਆ, ਤੇ ਉਸ ਜਦ ਕਾਨੂੰਨ ਪਹਿਲਾਂ ਹੈਗਾ ਸੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ, ਤੇ ਉਸ ਕਾਨੂੰਨ ਮੁਤਾਬਕ ਇਹਦੀ ਸਰਕਾਰ ਨੇ ਕੀ ਸਜ਼ਾ ਦਿੱਤੀ ਆ? ਕੋਈ ਫੜਿਆ ਦੋਸ਼ੀ?
ਕਿਹਨੂੰ ਸਜ਼ਾ ਦਿੱਤੀ ਆ? ਕਿਸੇ ਨੂੰ ਵੀ ਨਹੀਂ, ਜਿਹੜੇ ਪ੍ਰੋਮਿਸ ਕੀਤੇ ਸੀ। ਸੋ ਇਸ ਕਰਕੇ ਨਾ ਇਹਦੇ ਵਿੱਚ ਸਿਰਫ ਪੋਲੀਟੀਕਲ ਲਾਹਾ ਆ ਕਿ ਅਸੀਂ 4 ਸਾਲ ਕੁਛ ਨਹੀਂ ਕੀਤਾ, ਹੁਣ ਆ ਕਾਨੂੰਨ ਬਣਾ ਦਿੱਤਾ, ਹੁਣ ਅਸੀਂ ਸ਼ੁਕਰਾਨਾ ਕਰਦੇ ਫਿਰਦੇ ਹਾਂ। ਕਾਹਦਾ ਸ਼ੁਕਰਾਨਾ ਕਰਦੇ ਫਿਰਦੇ ਹਾਂ?
ਪੰਜਾਬ ਦੇ ਸਿੱਖਾਂ ਨੂੰ ਬੁੱਧੂ ਬਣਾਉਣ ਲਈ।
ਉਹ ਸਿੱਖਾਂ ਨੂੰ ਨਹੀਂ ਬੁੱਧੂ ਬਣਾ ਰਿਹਾ, ਉਹ ਜਿਹੜੇ ਉਹਨਾਂ ਦੇ ਕੱਟੜ ਸਪੋਰਟਰ ਆ ਬਸ ਉਹਨਾਂ ਨੂੰ ਉਹ ਬੁੱਧੂ ਬਣਾ ਰਹੇ ਨੇ, ਅਤੇ ਹੋਰ ਕੋਈ ਗੱਲ ਨਹੀਂ। ਕਦੇ ਇਹਦੀ ਡਿਮਾਂਡ ਹੀ ਨਹੀਂ ਕੀਤੀ ਕਿਸੇ ਨੇ, ਨਾ ਤਾਂ ਸਿੱਖਾਂ ਨੇ ਕੋਈ ਡਿਮਾਂਡ ਕੀਤੀ ਆ, ਨਾ ਕਿਸੇ ਹੋਰ ਧਰਮ ਨੇ ਕੀਤੀ ਆ। ਜਿਹੜਾ
ਕਿਸੇ ਕਿਹੜਾ ਕਿਹੜਾ ਇਹਨਾਂ ਕੋਲ ਸਿੱਖ ਧਰਮ ਦਾ ਡਾਕਟਰ ਬੈਠਾ ਆ ਇਹਨਾਂ ਕੋਲ ਜਿਹਦੀ ਜਿਹਦੇ ਤੋਂ ਜਾਣਕਾਰੀ ਲੈ ਕੇ ਤੇ ਸਲਾਹ ਲੈ ਕੇ ਇਹਨਾਂ ਨੇ ਕਾਨੂੰਨ ਬਣਾਇਆ। ਇਹਨਾਂ ਦੇ ਵਿੱਚੋਂ ਕੌਣ ਸੀਗਾ? ਭਗਵੰਤ ਮਾਨ ਸਿੱਖੀ ਬਾਰੇ ਬਹੁਤ ਵਿਦਵਤਾ ਰੱਖਦਾ ਸੀਗਾ,
ਹਾਂਜੀ
ਜਾਂ ਚਲੋ
ਉਹ ਤਾਂ
ਸਪੀਕਰ ਬਹੁਤ
ਨਹੀਂ, ਉਹ ਭਗਵੰਤ ਮਾਨ ਤਾਂ ਕਈ ਵਾਰੀ ਸ਼ਰਾਬ ਪੀ ਕੇ ਗੁਰਦੁਆਰੇ ਵੀ ਉਹ ਤਾਂ ਤੋੜਦਾ ਨਹੀਂ, ਕਹਿੰਦਾ ਚਾਹੇ ਮੈਂ ਪੀਤੀ ਹੋਵੇ ਮੈਂ ਤਾਂ ਵੀ ਗੁਰਦੁਆਰੇ ਜਾਣਾ ਹੀ ਜਾਣਾ, ਨਾਗਾ ਨਹੀਂ ਤੋੜਨਾ ਨਾਗਾ ਨਹੀਂ
ਇੰਨਾ
ਤੋੜਨਾ,
ਵਿਸ਼ਵਾਸ
ਇੰਨਾ
ਇੰਨਾ
ਵਿਸ਼ਵਾਸ
ਮਰਯਾਦਾ ਪੁਰਸ਼ੋਤਮ ਸਿੱਖ ਆ।
ਇੰਨਾ ਵਿਸ਼ਵਾਸ ਰੱਖਦਾ ਕਹਿੰਦਾ ਨਾ ਮੈਂ ਗੁਰਦੁਆਰੇ ਜਾਣਾ ਨਹੀਂ ਹਟ ਸਕਦਾ ਚਾਹੇ ਮੈਂ ਪੀਤੀ ਹੋਈ ਹੋਵੇ, ਕੋਈ ਚੱਕਰ ਨਹੀਂ। ਪਹਿਲਾਂ ਤਾਂ ਉੱਥੇ ਹੀ 3-4 ਪਰਚੇ ਬਣਦੇ ਆ ਉਹਦੇ ਕਾਨੂੰਨ ਦੇ, ਹਨਾ। ਤੇ ਚਲੋ ਸਾਡੇ ਨਾਲ ਜੁੜੇ ਨੇ ਪਰਮਦੀਪ ਨਰਾਇਣ ਕੈਨਬਰਾ ਵਾਲੇ ਜੀ ਆਇਆਂ ਨੂੰ ਇਹਨਾਂ ਦਾ, ਅਤੇ ਲਖਵਿੰਦਰ ਭਾਅ ਜੀ ਕਹਿੰਦੇ ਜਿਵੇਂ ਪੰਜਾਬ 'ਚ ਹਿੰਦੂ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ, ਇਸ ਤਰ੍ਹਾਂ ਆਸਟ੍ਰੇਲੀਆ ਵਿੱਚ ਕੋਈ ਵੀ ਹੋਵੇ ਉਹ ਨਹੀਂ ਬਣਾਇਆ ਜਾਂਦਾ। ਸਹੀ ਗੱਲ ਹੈ। ਅਤੇ ਗੈਰੀ ਨਾਥਣੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਗੈਰੀ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਉਹ ਕਹਿੰਦੇ ਨੇ ਕਿ ਜੀ ਬਿਲਕੁਲ ਮਿਸਯੂਜ਼ ਹੋਣਾ ਬਹੁਤ, ਇਹ ਕਾਨੂੰਨ ਦੇ ਬੇਅਦਬੀ ਅਤੇ ਸਿਆਸਤ ਹੋ ਰਹੀ ਆ, ਅਤੇ ਅੱਗੇ ਹੋਰ ਵੀ ਵਿਰੋਧੀਆਂ ਨੂੰ ਫਸਾਉਣ ਲਈ ਇਹਦੀ ਦੁਰਵਰਤੋਂ ਕੀਤੀ ਜਾਊਗੀ। ਮੈਂ ਤਾਂ ਕਹਿੰਦਾ ਇੱਦਾਂ ਕਰੀਏ ਸਾਰੇ ਹੀ ਇਸ ਕਾਨੂੰਨ ਦੇ ਹੇਠਾਂ, ਜਿੰਨੀ ਵਾਰੀ ਭਗਵੰਤ ਮਾਨ ਸ਼ਰਾਬ ਪੀ ਕੇ ਗਿਆ ਕਿਤੇ ਗੁਰਦੁਆਰੇ ਜਾਂ ਫੋਟੋ ਵਾਲੇ, ਇਹਦੇ 'ਤੇ 4-5 ਪਰਚੇ ਪਹਿਲਾਂ ਇਸੇ ਕਾਨੂੰਨ ਦੇ ਹੋਣ ਆਪਣੇ 'ਤੇ, ਠੀਕ ਹੈ। ਅਤੇ ਲਖਵਿੰਦਰ ਭਾਅ ਜੀ ਕਹਿੰਦੇ ਆ ਵੀ ਨਵੇਂ ਕਾਨੂੰਨ ਪੁਲਿਸ ਲਈ ਪੈਸੇ ਬੰਨਣ ਦੇ ਰਾਹ ਖੁੱਲ੍ਹ ਜਾਂਦੇ ਨੇ, ਬਿਲਕੁਲ ਜੀ। ਅਤੇ ਸਤਨਾਮ ਸਿੰਘ ਦਬੜੀਖਾਨਾ ਵਾਲੇ ਵੀ ਜੁੜੇ ਨੇ ਜੀ ਸਾਡੇ ਨਾਲ ਕੈਨਬਰਾ ਤੋਂ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਤਾਇਆ ਜੀ ਤੁਹਾਡੇ ਭਤੀਜੇ ਨੇ ਇਹ ਵੀ, ਅਤੇ ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ, ਅਤੇ ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤਾਇਆ ਜੀ ਦੀਆਂ ਗੱਲਾਂ ਸੁਣ ਲਈ, ਅਕਸਰ ਮੈਂ ਸ਼ਨੀਵਾਰ ਨੂੰ ਸਵੇਰੇ 4 ਘੰਟੇ ਕੰਮ ਕਰਨ ਆਉਂਦਾ ਹਾਂ ਜੀ, ਕਿਉਂਕਿ ਇੰਨੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਾਕੀ ਦਿਨ ਵਧੀਆ ਲੰਘਦਾ ਜੀ। ਤਾਇਆ ਜੀ ਜਾਣਕਾਰੀ ਦੇ ਭੰਡਾਰ ਨੇ। ਤਾਇਆ ਜੀ ਦੇਖ ਛਕ ਲਈ ਬੂਕ ਥੋੜ੍ਹੀ ਜਿਹੀ, ਇੱਕ ਹੋਰ 'ਚ ਕੰਮ
ਥੋੜ੍ਹਾ ਜਿਹਾ 2-4 ਗੱਲਾਂ ਆਪਣੇ ਕੋਲੋਂ ਨਾਲੋਂ ਜੋੜ ਲਿਆ ਕਰੋ ਨਾ।
ਹਾਂ ਉਹ ਥੋੜ੍ਹਾ ਮੈਂ ਕਿਹਾ ਵੀ ਜ਼ਿਆਦਾ ਨਾ ਹੋ ਜਾਵੇ ਕਿਤੇ ਓਵਰਡੋਜ਼।
ਅੱਛਾ ਅੱਛਾ ਉਹ ਕਾਨੂੰਨ ਦੇ ਬਾਰੇ ਇਹ ਹੈ ਵੀ ਫੌਰਨ ਤੋਂ ਪਹਿਲਾਂ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਹੈ। ਗੁਰਬਾਣੀ ਬਾਰੇ, ਗੁਰਸਿੱਖੀ ਬਾਰੇ ਕੋਈ ਇਹ ਸਰਕਾਰ ਦਾ ਕਾਨੂੰਨ ਨਾ ਬਣਾਉਣਾ ਚਾਹੀਦਾ, ਨਾ ਇਹਦੇ 'ਤੇ ਅਮਲ ਕਰਨਾ ਚਾਹੀਦਾ, ਔਰ ਇਹ ਕਾਇਮ ਨਹੀਂ ਰਹਿਣਾ ਚਾਹੀਦਾ। ਜੇ ਬਾਦਲ ਵੇਲੇ ਕਾਨੂੰਨ ਬਣਾਇਆ ਸੀ ਉਹ ਵੀ ਗਲਤ ਸੀ, ਜੇ ਹੁਣ ਬਣਾਇਆ ਤੇ ਉਸ ਤੋਂ ਵੀ ਜ਼ਿਆਦਾ ਗਲਤ ਆ। ਤੇ ਸਿਰਫ ਇਹ ਵੀ ਦੱਸਿਆ ਗਿਆ ਵੀ ਇਹਦੇ 'ਚ ਸਜ਼ਾ ਦਾ ਵਾਅਦਾ ਕੀਤਾ, ਤੇ ਕੋਈ ਵੀ ਗੁਟਕਾ ਕੋਈ ਵੀ ਕਿਤੇ ਵੀ ਕਿਸੇ, ਜਿਵੇਂ ਤੁਸੀਂ ਪਾਕਿਸਤਾਨ ਦੀ ਮਿਸਾਲ ਦਿੱਤੀ ਆ, ਕਮਾਲ ਕਰਦੀ ਆ ਜੀ, ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ।
ਨਹੀਂ ਨਹੀਂ ਇਹ ਇੱਦਾਂ ਹੋਇਆ ਉੱਥੇ। ਸੋ ਤਾਇਆ ਜੀ ਆਪਾਂ ਹੁਣ ਇਜਾਜ਼ਤ ਲੈਣੀ ਹੈ ਕਿਉਂਕਿ ਮੇਰੇ ਨਾਲ ਨੌਜਵਾਨ ਜੁੜ ਚੁੱਕੇ ਨੇ, ਤੇ ਉਹਨਾਂ ਨੇ ਵੀ ਪ੍ਰੋਗਰਾਮ ਜਾਰੀ ਰੱਖਣਾ।
ਹੁਣ ਨੌਜਵਾਨਾਂ ਨੂੰ ਵਾਗਡੋਰ ਦੇਣੀ ਚਾਹੀਦੀ ਮੇਰੇ ਵਰਗੇ ਬੁੱਢਿਆਂ ਨੂੰ।
ਠੀਕ ਹੈ ਤਾਇਆ ਜੀ, ਬਹੁਤ ਬਹੁਤ ਸਤਿਕਾਰ ਤੇ ਮਿਲਦੇ ਹਾਂ ਜੀ
ਤੁਹਾਡੇ ਤੁਹਾਡੇ ਤੁਹਾਨੂੰ ਤੇ ਤੁਹਾਡੇ ਰਾਹੀਂ ਸਾਰੇ ਸੂਝਵਾਨ ਸਰੋਤਿਆਂ ਨੂੰ, ਤੇ ਜਿਹੜੇ ਫੂਕ ਸ਼ਾਸਤਰ ਦੇ ਬੜੇ ਪੰਡਿਤ ਨੇ, ਤੇ ਜਿਹੜਾ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤਾਇਆ ਜੀ ਨੇ ਨਵਾਂ ਹੀ ਸ਼ਾਸਤਰ ਕੱਢ ਮਾਰਿਆ ਜੀ, ਫੂਕ ਸ਼ਾਸਤਰ। ਕਿਆ ਬਾਤ ਹੈ। ਤੇ ਕਰਨਵੀਰ ਜੀ ਕੀ ਹਾਲ ਚਾਲ ਹੈ ਪਿਆਰੇ ਹੋ? ਕੀ ਇੱਕ ਗਾਇਕ ਦਾ ਆਪਣੇ ਵਪਾਰਕ ਸ਼ੋਅ 'ਚ ਜਫਰਨਾਮੇ ਦਾ ਗਾਇਨ ਕਰ ਸਕਦਾ? ਬਿਲਕੁਲ ਨਹੀਂ ਕਰ ਸਕਦਾ ਜੀ, ਬਿਲਕੁਲ ਨਹੀਂ ਕਰਨਾ ਚਾਹੀਦਾ। ਮੈਂ ਕੱਲ੍ਹ ਨੂੰ ਸਵੇਰ ਨੂੰ ਇਹ 'ਤੇ ਵਿਚਾਰ ਵੈਸੇ ਉਲੀਕਿਆ ਹੋਇਆ, ਕੱਲ੍ਹ ਸਵੇਰ ਨੂੰ ਇਹ 'ਤੇ ਆਪਾਂ ਲੰਬਾ ਚੌੜਾ ਵਿਚਾਰ ਕਰਾਂਗੇ। ਤੇ ਚਲੋ ਸਾਡੇ ਨਾਲ ਹਰਪ੍ਰੀਤ ਰਾਜੂ ਮੰਗਲੀ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਮੈਂ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ ਜੀ। ਆਇਆਂ ਨੂੰ ਜੀ, ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਹਰਮਨ ਰੇਡੀ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੌਰੀ ਤੁਸੀਂ ਕੰਮ ਤੇ ਹੋ ਤੇ ਮੈਂ ਤੁਹਾਨੂੰ ਕੰਮ ਤੇ ਤਕਲੀਫ ਦਿੱਤੀ, ਮੈਂ ਕਿਹਾ ਪ੍ਰੋਗਰਾਮ 'ਚ ਸ਼ਾਮਿਲ ਹੋਣਾ।
ਨਹੀਂ ਨਹੀਂ
ਹਾਂ
ਨਹੀਂ ਨਹੀਂ ਜਦੋਂ ਮਰਜ਼ੀ।
ਹੁਣ ਅੱਜ ਕੱਲ੍ਹ ਮੇਨਟੇਨੈਂਸ ਚੱਲ ਰਹੀ ਹੈ ਏਸੀਆਂ ਦੀ ਸਰਵਿਸ ਆ?
ਨਹੀਂ, ਸਾਡਾ ਕੰਮ ਮੇਨ ਜਿੱਦਾਂ ਇੰਸਟਾਲੇਸ਼ਨ ਦਾ, ਤੇ ਵੱਡੇ ਘਰਾਂ ਦੇ ਵਿੱਚ ਸਾਡਾ ਕੰਮ ਹੈਗਾ ਡਕਟ ਵਰਕ ਦਾ, ਰੈਫਰੀਜਰੇਟਡ ਡਕਟਡ ਏਸੀ ਲਾਉਂਦੇ ਆ, ਤੇ ਉਹਦੇ ਵਾਸਤੇ ਆਪਾਂ ਕਦੇ ਰੱਖਿਓ ਪ੍ਰੋਗਰਾਮ ਫ੍ਰੀ ਐਡਵਾਈਸ, ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੇ ਕੰਮ ਚੱਲ ਰਿਹਾ ਨਾ ਰੈਗੂਲੇਸ਼ਨ ਦੇ ਅਕੋਰਡਿੰਗ ਨਹੀਂ ਚੱਲ ਰਿਹਾ, 10-8 ਜੋਬਾਂ 7 ਜੋਬਾਂ ਗਲਤ ਤਰੀਕੇ ਨਾਲ ਹੋ ਰਹੀਆਂ ਜੀ।
ਅੱਛਾ ਜੀ,
ਸਾਡੀ ਕੋਸ਼ਿਸ਼ ਆ ਵੀ ਕੰਮ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ।
ਹਾਂ ਇੱਥੇ ਆਪਾਂ ਕਰਾਂਗੇ ਪ੍ਰੋਗਰਾਮ, ਕਿਉਂਕਿ ਬਾਅਦ ਦੇ ਵਿੱਚ ਜਦੋਂ ਘਰ ਵੇਚਣਾ ਹੁੰਦਾ ਨਾ ਉਦੋਂ ਜ਼ਿਆਦਾ ਇੰਸਪੈਕਸ਼ਨਾਂ ਹੁੰਦੀਆਂ, ਫਿਰ ਉਹ ਸਾਰਾ ਗਲਤ ਨਿਕਲਦਾ, ਤੇ ਉਹਦੀ ਘਰਾਂ ਦੀ ਕੀਮਤ ਵੀ ਘੱਟਦੀ ਆ। ਸੋ ਮੈਂ ਇੱਥੇ ਆਪਾਂ ਕਿਸੇ ਦਿਨ ਪ੍ਰੋਗਰਾਮ ਲਾਵਾਂਗੇ। ਸੋ
ਜੀ
ਹਰਪ੍ਰੀਤ, ਅੱਜ ਮੈਂ ਦੱਸਦਾ ਕਿ ਆਪਾਂ ਇੱਕ ਸਪੈਸ਼ਲ ਟੌਪਿਕ ਵੀ ਰੱਖਿਆ, ਇੱਕ ਕਵਿਤਾ ਵੀ ਤੁਹਾਡੇ ਤੋਂ ਸੁਣਨੀ ਆ ਅਤੇ ਗੱਲਬਾਤ ਵੀ ਕਰਨੀ ਆ। ਅਤੇ ਕਵਿਤਾ ਦਾ ਪਹਿਲਾਂ ਸਿਰਲੇਖ ਦੱਸੋ ਕੀ ਆ।
ਦੇਖੋ ਜੀ, ਕਵਿਤਾ ਦਾ ਸਿਰਲੇਖ ਸਿੱਖਿਆ ਧੀ ਨੂੰ।
ਅੱਛਾ।
ਸੋ ਸਹੁਰੇ ਘਰ ਜਾਣ ਤੋਂ ਪਹਿਲਾਂ ਜਿਹੜੀ ਮਾਂ ਹੈ ਨਾ, ਆਪਣੀ ਧੀ ਨੂੰ ਸਿੱਖਿਆ ਦਿੰਦੀ ਆ, ਉਹ
ਅੱਛਾ
ਸਿਰਲੇਖ ਤਾਂ ਇਹਦਾ ਰੱਖਿਆ ਗਿਆ,
ਜੀ।
ਸਿੱਖਿਆ ਧੀ ਨੂੰ।
ਸੋ ਪਹਿਲਾਂ ਕਵਿਤਾ ਤੋਂ ਸ਼ੁਰੂ ਕਰਦੇ ਹਾਂ, ਵੈਸੇ ਇਹ ਬਹੁਤ ਵੱਡੀ ਗੱਲ ਹੈ ਅਤੇ ਕਿਉਂਕਿ ਮਾਂ, ਜਿਹੜੀ ਮਾਂ ਆ ਉਹ ਧੀ ਨੂੰ ਬੜਾ ਮਤਲਬ ਸੈਟਲ ਕਰਨ ਦੇ ਵਿੱਚ ਹੈਲਪ ਵੀ ਕਰਦੀ ਹੈ, ਕਈ ਵਾਰੀ ਉਜਾੜ ਵੀ ਦਿੰਦੀ ਹੈ ਗਲਤ ਐਡਵਾਈਸ ਦੇ ਕੇ, ਗਲਤ ਸਿੱਖਿਆ ਦੇ ਕੇ। ਸੋ ਆਪਾਂ ਸਾਰੇ ਪੱਖ ਇਹਦੇ ਦੇਖਾਂਗੇ। ਕਵਿਤਾ ਪਹਿਲਾਂ
ਜੀ
ਆਪਾਂ ਸੁਣਦੇ ਹਾਂ ਤੁਹਾਡੇ ਤੋਂ।
ਜਿਵੇਂ ਜਿਵੇਂ ਤੁਸੀਂ ਕਿਹਾ ਕਿ ਮਾਂ ਧੀ ਨੂੰ ਸਿੱਖਿਆ ਦਿੰਦੀ ਹੈ, ਜਿੱਦਾਂ ਦੱਸਦੀ ਆ, ਇੱਕ ਮਾਂ ਧੀ ਦਾ ਬਹੁਤ ਕਲੋਜ਼ ਮਿੱਤਰ ਹੈ। ਸੋ ਇੱਕ ਵਾਰੀ ਕਈ ਮਿੱਤਰ ਇਹੋ ਜਿਹੇ ਹੁੰਦੇ ਜਿਹੜੇ ਆਪਾਂ ਨੂੰ ਐਡਵਾਈਸ ਚੰਗੀ ਦੇ ਕੇ ਆਪਣੀ ਜ਼ਿੰਦਗੀ ਬਣਾ ਦਿੰਦੇ ਆ,
ਹਾਂਜੀ
ਕਈ ਮਿੱਤਰ ਇਹੋ ਜਿਹੇ ਹੁੰਦੇ ਜਿਹੜੇ ਆਪਣੀ ਐਡਵਾਈਸ ਮਾੜੀ ਦੇ ਕੇ ਜ਼ਿੰਦਗੀ ਖਰਾਬ ਵੀ ਕਰ ਸਕਦੇ ਆ।
ਜੀ
ਸੋ ਧੀ ਸ਼ੁਰੂ ਕਰਦੇ ਆ ਜੀ।
ਜੀ
ਮਾਂ ਧੀ ਨੂੰ ਕਹਿੰਦੀ ਆ, ਸਹੁਰੇ ਘਰ ਵਿੱਚ ਲੜਕੀ ਉਹ ਰਾਜ ਕਰਦੀ ਜਿਹਦੀ ਜ਼ਬਾਨ ਉੱਤੇ ਜੀ ਜੀ ਹੋਵੇ,
ਜੀ
ਆਪਣੇ ਵਿਰਸੇ ਪ੍ਰਤੀ ਜਿਹੜੀ ਸੁਚੇਤ ਹੋਵੇ, ਕੋਈ ਵੱਖਰੀ ਨਾ ਪਾਈ ਉਸ ਲਈ ਹੋਵੇ, ਆਪਣੇ ਗੁੱਸੇ ਦਾ ਜਿਹਨੂੰ ਨਾ ਪਤਾ ਹੋਵੇ ਤੇ ਗੁੱਸਾ ਦੂਜਿਆਂ ਜਾਂ ਜਾਂਦੀ ਪੀ ਹੋਵੇ, ਮੁੱਲ ਉਹਨਾਂ ਦਾ ਹੱਥਾਂ ਪਏ ਸਦਾ, ਬਲਦ ਲਾਣੇ ਦਾ ਘਰਾਣਾ ਦੀ ਧੀ ਹੋਵੇ।
ਕਿਆ ਬਾਤ ਹੈ।
ਵੀ ਹੁਣ ਕਵਿਤਾ ਦਾ ਥੱਲੇ ਸ਼ੁਰੂ ਹੁੰਦੇ ਆਪਾਂ, ਇਹ ਛੋਟਾ ਸ਼ੇਰ ਸੀਗਾ। ਕਹਿੰਦੀ, ਸੁਣਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ, ਜੀ ਜੀ ਆਖ ਬੁਲਾਈਏ ਹਰ ਕੋਈ ਜੀ ਜੀ ਕਹਿੰਦਾ ਏ, ਖਾਨਦਾਨਾਂ ਦੀ ਧੀ ਸਾਰਾ ਜੱਗ ਸਲਾਉਂਦਾ ਏ, ਨਾ ਕਹੀਏ ਕਿਸੇ ਨੂੰ ਮਾੜਾ ਨਿਉਂਕੇ ਵਕਤ ਲੰਘਾਈ ਦਾ, ਸੋਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਮਾਤਾ ਸਮਝ ਕੇ ਸੱਸ ਦੀ ਸੇਵਾ ਕਰਨੀ ਪੂਰੀ ਤੂੰ, ਪਿਤਾ ਸਮਝ ਕੇ ਸਹੁਰੇ ਦੀ ਵੀ ਜਰਨੀ ਘੂਰੀ ਤੂੰ, ਪਤੀ ਅਤੇ ਪਰਮੇਸ਼ਰ ਦੇ ਵਿੱਚ ਫਰਕ ਨਾ ਰਾਈਦਾ, ਸੋਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਹੁਣ ਗੱਲ, ਨਣਦਾਂ ਦੇ ਨਾਲ ਕੱਟੀਏ ਰਲ ਕੇ ਚਾਰ ਦਿਹਾੜੇ ਜੀ, ਬੈਠ ਸਦਾ ਨਹੀਂ ਰਹਿਣਾ ਇਹਨਾਂ ਨੇ ਇਸ ਦੁਆਰੇ ਜੀ, ਇਸੇ ਕਰਕੇ ਇਹਨਾਂ ਤੋਂ ਨੀ ਮੁੱਖ ਭਵਾਈ ਦਾ, ਸੁਣੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਜਿਸ ਘਰ ਦੇ ਵਿੱਚ ਹੋਵੇ ਚੰਗੀ ਨੂੰਹ ਸਿਆਣੀ ਜੀ, ਮਾੜੀ ਮੋਟੀ ਗੱਲ ਉੱਤੇ ਦੋ ਜੋ ਪਾ ਦੇ ਪਾਣੀ ਜੀ, ਆਪਣੇ ਪਿਆਰ ਦੇ ਬਦਲੇ ਸਭ ਨੂੰ ਪਿਆਰ ਜਿਤਾਈ ਦਾ, ਸੋਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਸਹੁਰੇ ਅਤੇ ਪੇਕਿਆਂ ਦੇ ਵਿੱਚ, ਸਹੁਰੇ ਅਤੇ ਪੇਕਿਆਂ ਦੀ ਲੱਜ ਹੱਥ ਤੇਰੇ ਨੀ, ਚੇਤੇ ਰੱਖੀ ਜ਼ਿੰਦਗੀ ਵਿੱਚ ਕਹਿ ਬੋਲ ਤੂੰ ਮੇਰੇ ਨੀ। ਅਗੇਨ ਜੀ, ਸਹੁਰੇ ਅਤੇ ਪੇਕਿਆਂ ਦੀ ਲੱਜ ਹੱਥ ਵਿੱਚ ਤੇਰੇ ਨੀ, ਚੇਤੇ ਰੱਖੀ ਜ਼ਿੰਦਗੀ ਵਿੱਚ ਕਹਿ ਬੋਲ ਤੂੰ ਮੇਰੇ ਨੀ, ਨਾ ਕਿਸੇ ਦੇ ਪਿੱਛੇ ਲੱਗ ਛੇੜੀਏ ਮੁੱਢ ਲੜਾਈ ਦਾ, ਸੁਣਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਹੁਣ ਅਗਲਾ ਬੰਦਾ ਜੀ, ਨੂੰਹ ਸੱਸ ਆਪਣਾ ਜੇਕਰ ਚੰਗਾ ਰੋਲ ਨਿਭਾਵੇਗੀ, ਸੁਰਖੀ ਭੈੜੀ ਵਿੱਚ ਅਖਬਾਰਾਂ ਕਦੇ ਨਾ ਆਵੇਗੀ, ਪੱਲਾ ਕਦੇ ਨਾ ਛੱਡੀਏ ਹੱਥੋਂ ਸੁਲਾ ਸਫਾਈ ਦਾ, ਸੁਣਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰਿਆਂ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਦਰ ਆਏ ਫਕੀਰ ਨੂੰ ਖਾਲੀ ਕਦੇ ਨੀ ਮੋੜੀਦਾ, ਸਰਦਾ ਪੁੱਜਦਾ ਪਾ ਦਈਏ ਉਹਨੂੰ ਮੁੱਖੋਂ ਕਦੇ ਨੀ ਕੌੜੀਦਾ, ਪਤਾ ਨਹੀਂ ਕਿਸ ਗੱਲੀ ਰਾਜੀ ਮਾਲਕ ਬੇਪਰਵਾਹੀ ਦਾ, ਸੋਨੀ ਧੀਏ ਲੜ ਲਈਏ ਜੋ ਫਰਜ਼ ਨਿਭਾਈ ਦਾ, ਸਹੁਰੇ ਘਰ ਵਿੱਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਕਹਿੰਦੀ, ਸਿੱਖਿਆ ਮੰਗਲੀ ਵਾਲੇ ਦੀ, ਸਿੱਖਿਆ ਮੰਗਲੀ ਵਾਲੇ ਦੀ ਜੇ ਲੈ ਕੇ ਜਾਵੇਂਗੀ, ਸਹੁਰਿਆਂ ਵਾਲਾ ਤਖਤ ਤਾਜ ਤੇ ਰਾਜ ਹੰਢਾਵੇਂਗੀ, ਨਾ ਦੱਸੀਏ ਕਿਸੇ ਨੂੰ ਖੋਲ ਕੇ ਘਰ ਦਾ ਭੇਦ ਲਗਾਈ ਦਾ, ਨਾ ਦੱਸੀਏ ਕਿਸੇ ਨੂੰ ਖੋਲ ਕੇ ਘਰ ਦਾ ਭੇਦ
ਭੇਦ
ਲਗਾਈ
ਲਗਾਈ
ਦਾ,
ਦਾ।
ਸੋਨੀ ਧੀਏ ਡਰ ਲਈਏ ਜੇ ਫਰਜ਼ ਨਿਭਾਈ ਦਾ, ਸਹੁਰੇ ਘਰ ਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ, ਸਹੁਰੇ ਘਰ ਚ ਮਾਪਿਆਂ ਦਾ ਜਾਂ ਮਾਣ ਵਧਾਈ ਦਾ। ਥੈਂਕ ਯੂ।
ਕਿਆ ਬਾਤ, ਬਹੁਤ ਬਹੁਤ ਸੋਹਣੀ ਕਵਿਤਾ। ਮੈਨੂੰ ਯਾਦ ਆ ਗਏ ਪੁਰਾਣੇ ਵਿਆਹ ਜਦੋਂ ਲਾਵਾਂ ਹੁੰਦੀਆਂ ਸੀ, ਤਾਂ ਉਹ ਤੋਂ ਬਾਅਦ ਸਿੱਖਿਆਵਾਂ ਪੜ੍ਹਦੀਆਂ ਹੁੰਦੀਆਂ ਸੀ ਪਿੰਡ ਦੀਆਂ ਕੁੜੀਆਂ ਹੀ, ਹੈ ਨਾ, ਜਿਹੜੀਆਂ ਸੀਨੀਅਰ ਹੁੰਦੀਆਂ ਸੀ ਜਾਂ ਜੂਨੀਅਰ, ਅਤੇ ਹਾਂ ਉਹ ਮਤਲਬ ਇੱਕ ਵੱਖਰਾ ਹੀ ਅੰਦਾਜ਼ ਸੀ। ਪਰ ਅੱਜ ਕੱਲ੍ਹ ਤਾਂ ਚਲੋ, ਅੱਜ ਕੱਲ੍ਹ ਟਾਈਮ ਹੀ ਹੈ ਨਹੀਂ, ਅਤੇ ਲਾਵਾਂ ਵੇਲੇ ਤਾਂ ਵਿਆਹਤਾ ਜੋੜਾ ਇਹ ਕਹਿੰਦਾ ਹੁੰਦਾ, ਜਿੰਨੀ ਛੇਤੀ ਅੰਕਲ ਜੀ ਹੋ ਸਕਦਾ ਉਨੀ ਛੇਤੀ ਖਤਮ ਕਰਿਓ। ਮੈਂ ਅਸੀਂ ਤਾਂ ਆਪ ਮੋਰ ਇਸ ਕੰਮ 'ਚ ਹੁੰਦੇ ਨਾ, ਅਤੇ ਪਰ ਜਦੋਂ ਆਪਾਂ ਪਾਰਟੀਆਂ ਵਗੈਰਾ 'ਤੇ ਜਾਂਦੇ ਹਾਂ ਉਦੋਂ ਫਿਰ ਕਹਿੰਦੇ ਵੀ ਲੰਬੀ ਕਰ ਦਿਓ, ਹੋਰ 11 ਵਜੇ ਤੱਕ ਚੱਲਣ ਦਿਓ, ਕੋਈ ਚੱਕਰ ਨਹੀਂ, ਹੈ ਨਾ। ਪਰ
ਹਾਂਜੀ
ਹਾਂ, ਇਹ ਜਿਹੜੇ ਆਪਣੀਆਂ ਵੰਨਗੀਆਂ ਜਿੱਦਾਂ ਸਿਹਰਾ ਪੜ੍ਹਨਾ, ਸਿੱਖਿਆ ਪੜ੍ਹਨੀ,
ਜੀ
ਇਹ ਰਵਾਇਤ ਹੁਣ ਆਲਮੋਸਟ ਬੰਦ ਹੁੰਦੀ ਜਾ ਰਹੀ ਹੈ। ਪਰ ਮੈਂ
ਹਾਂਜੀ
ਰੀਸੈਂਟਲੀ ਇੱਥੇ ਬਲਗੁਲਗੇ 'ਚ ਵਿਆਹ 'ਚ ਦੇਖਿਆ ਇੱਕ, ਮਤਲਬ ਸਿੱਖਿਆ ਵੀ ਪੜ੍ਹੀ, ਹੈ ਨਾ, ਅਤੇ ਬਹੁਤ ਵਧੀਆ ਲੱਗਿਆ। ਅਤੇ
ਜੀ
ਕਿੱਧਰ ਨੂੰ ਜਾ ਰਿਹਾ ਸਮਾਜ ਇੰਨੀ ਹੀ ਸਿੱਖਿਆ ਦੇ ਹੋਣ ਦੇ ਬਾਵਜੂਦ? ਤੁਸੀਂ ਦੱਸੋ ਮੰਗਲੀ ਸਾਹਿਬ।
ਇਸ ਤਰ੍ਹਾਂ ਜੀ, ਜਿੱਦਾਂ ਨਾ ਆਪਾਂ ਕੋਈ ਚੀਜ਼ ਚੰਗੀ ਸਿੱਖਣੀ ਆ, ਚੰਗੀ ਚੀਜ਼ ਸਿੱਖਣ ਵਾਸਤੇ ਸਾਨੂੰ ਆਪਣਾ ਪਹਿਲੀ ਗੱਲ ਆ ਮਨ ਮਾਰਨਾ ਪੈਂਦਾ। ਮਨ ਜੀਤਿਆ ਜਗ ਜੀਤ, ਅਸੀਂ ਆਪਣਾ ਮਨ ਨਹੀਂ ਜਿੱਤ ਸਕਦੇ ਇੱਥੇ ਆ ਕੇ। ਅਸੀਂ ਮਨ ਮਰਜ਼ੀ ਕਰਦੇ ਹਾਂ, ਜੋ ਮਨ ਕਹਿੰਦਾ, ਮਨ ਸਾਨੂੰ ਲਿਆਂਦਾ ਨੀਵੇਂ ਪਾਸੇ ਨੂੰ ਜ਼ਿਆਦਾ। ਸਾਡੀ ਸੋਚ ਦੱਸਦੀ ਆ ਕਿ ਆਹ ਕੰਮ ਸਹੀ ਆ, ਆਹ ਗਲਤ ਆ, ਪਰ ਅਸੀਂ ਫਿਰ ਵੀ ਜਦੋਂ ਆਪਾਂ ਬੇਪਰਵਾਹ ਹੋ ਕੇ ਚੱਲਦੇ ਹਾਂ ਤਾਂ ਜ਼ਿੰਦਗੀ 'ਚ ਚੰਗੀਆਂ ਚੀਜ਼ਾਂ ਸਿੱਖਣੀਆਂ ਬਹੁਤ ਔਖੀਆਂ। ਸਾਨੂੰ ਕਿਸੇ ਸਿਆਣੇ ਬੰਦੇ ਸਲਾਹ ਸਾਰਾ, ਜਿਹੜਾ ਕੋਈ ਰੋਲ ਮਾਡਲ ਹੈ ਉਹ ਕੋਈ ਗੱਲ ਦੱਸਦਾ, ਉਹਦੀ ਗੱਲ ਮੰਨਣੀ ਚਾਹੀਦੀ ਆ। ਸਾਨੂੰ ਕਈ ਵਾਰ ਇਹ ਲੱਗਦਾ ਕਿ ਸਾਹਮਣੇ ਵਾਲਾ ਬੰਦਾ ਸਾਨੂੰ ਕਹਿ ਰਿਹਾ, ਸਾਡੀ ਬੇਇੱਜ਼ਤੀ ਕਰ ਰਿਹਾ, ਇੱਥੇ ਅਸੀਂ ਗਲਤ ਹੈ। ਉਹ ਸਾਨੂੰ ਸਮਝਾ ਰਿਹਾ ਚੰਗੀ ਗੱਲ, ਸ਼ੁਕਰ ਕਰੋ ਕਿ ਕੋਈ ਬੰਦਾ ਤੁਹਾਡੇ ਬਾਰੇ ਤੁਹਾਨੂੰ ਦੱਸ ਰਿਹਾ ਕਿ ਤੇਰੇ ਵਿੱਚ ਕਮੀ ਆ, ਸ਼ੁਕਰ ਕਰੋ ਉਸ ਗੱਲ ਦਾ। ਸਾਨੂੰ ਇਸ ਤਰੀਕੇ ਥੋੜ੍ਹਾ ਜਿਹਾ ਗੱਲ ਸਮਝਣ ਦੇ ਵਿੱਚ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜੀ। ਹਾਂਜੀ
ਜੀ, ਜਸਵਿੰਦਰ ਬਿੱਟਾ ਜੁੜੇ ਨੇ ਜੀ ਕੈਨੇਡਾ ਤੋਂ, ਤੇ ਕਹਿੰਦੇ ਸਮਾਜ ਦਿੱਲੀ ਵੱਲ ਜਾ ਰਿਹਾ ਜੀ, ਹਰ ਬੰਦਾ ਰਾਜਧਾਨੀ ਵੱਲ ਜਾ ਰਿਹਾ। ਤੇ ਚਲੋ, ਬਹੁਤ ਧੰਨਵਾਦ ਇਹਨਾਂ ਦਾ, ਇਹਨਾਂ ਨੇ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ ਆ। ਸੋ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਮੰਗਲੀ ਸਾਹਿਬ, ਪਹਿਲਾਂ ਤਾਂ ਜਿੱਦਾਂ ਧੀਆਂ ਬੇਟੀਆਂ ਛੋਟੀਆਂ ਵਿਆਹ ਦਿੰਦੇ ਹੁੰਦੇ ਸੀ ਨਾ, 32 ਕਹਿ ਲਓ ਕਿ,
ਹਾਂਜੀ
ਪਹਿਲਾਂ ਤਾਂ 12-13 ਸਾਲ ਦੀਆਂ ਵਿਆਹਦੇ ਸੀ, ਫਿਰ 17, 18, 19, ਜਿਹਦੀ ਕਿਤੇ 20 ਸਾਲ ਦੀ ਬੇਟੀ ਹੋ ਜਾਣੀ ਉਹਨੇ ਕਹਿਣਾ ਵਿਆਹਦਾ ਕੱਲ੍ਹ ਹੀ ਨਹੀਂ, ਹੈ ਨਾ। ਅਤੇ ਉਦੋਂ ਫਿਰ ਸਿੱਖਿਆ ਜਿੱਦਾਂ ਪੜ੍ਹਨੀ, ਹੈ ਨਾ, ਅਤੇ ਉਹ ਐਜੂਕੇਟਡ ਦੌਰ ਹੁੰਦਾ ਉਹ ਜਿਹੜਾ ਟਾਈਮ ਫਰੇਮ ਹੈ। ਪਰ ਅੱਜ ਕੱਲ੍ਹ ਜਿਹੜੇ ਵਿਆਹ ਆ, ਤੁਸੀਂ ਨੋਟ ਕੀਤਾ ਹੋਣਾ ਕਿ ਜੇ ਕਵੇ ਨਾ ਵੀ ਮੇਰੀ ਬੇਟੀ ਜਾਂ ਬੇਟਾ ਮੇਰਾ 23 ਸਾਲ ਦਾ ਹੋ ਗਿਆ, 24, ਉਹ ਹਜੇ ਟੂ ਅਰਲੀ ਆ, ਉਹ ਹਜੇ ਕਿੱਥੇ ਵਿਆਹ, ਹਜੇ ਕਿੱਥੇ ਵਿਆਹ। ਮੈਨੂੰ ਲੱਗਦਾ 27-28 ਸਾਲ ਹੁਣ ਆਮ ਹੀ ਹੋ ਗਈ ਹੈ ਉਮਰ ਬੱਚਿਆਂ ਵਾਸਤੇ।
ਬਿਲਕੁਲ ਜੀ, 27-28, 30 ਸਾਲ, 30 ਸਾਲ ਆਮ ਆ ਜੀ ਹੁਣ ਤਾਂ ਆਪਣੇ ਪੰਜਾਬੀ ਦੇ ਵਿੱਚ।
ਹਾਂ
ਪਰ ਹੁਣ ਅੱਗੇ ਨਾਲ ਥੋੜਾ ਫਰਕ ਪੈ ਰਿਹਾ। ਮੈਂ ਲੇਟਲੀ ਵਿਆਹ ਦੇਖਿਆ, ਜਿੱਦਾਂ
ਅੱਛਾ
ਆਪਣੇ ਸਿੱਖ ਵੀਰਾਂ ਦੇ ਵਿਆਹ ਦੇਖਿਆ, ਗੁਰਸਿੱਖਾਂ ਦੇ ਵਿਆਹ ਦੇਖਿਆ ਹੁਣ ਲੇਟਲੀ ਆਪਣੇ। ਫਿਰ ਵੀ ਥੋੜੇ ਮੋੜ ਪੈ ਗਿਆ ਏਜ ਨੂੰ, ਹੁਣ ਵਿਆਹ 24-25 ਵੱਲ ਦੁਆਰਾ ਆ ਗਿਆ ਤੁਰ ਕੇ। ਮੈਂ ਕੁਛ ਵਿਆਹ ਦੇਖਿਆ ਲੇਟਲੀ,
ਅੱਛਾ
4-5 ਵਿਆਹ ਮੈਲਬਨ 'ਚ ਦੇਖਿਆ, 24-25, 23-24-25 ਦੀ ਏਜ ਵਿੱਚ। ਉਹ ਹੁਣ ਇਸ ਚੀਜ਼ ਦਾ, ਬਾਕੀ ਬੱਚਿਆਂ ਵੱਲ ਵੀ ਆਪਣੇ ਸਿੱਖਾਂ ਦਾ ਖਿਆਲ ਹੋ ਰਿਹਾ ਹੁਣ। ਜਿੱਦਾਂ ਪਹਿਲਾਂ ਆਪਣੀ, ਆਪਾਂ ਤਾਂ ਆਪਣੀ ਗੱਲ ਕਰਾਂਗੇ, ਆਪਾਂ ਸਿੱਖੀ ਦੀ ਗੱਲ ਕਰਾਂਗੇ, ਆਪਾਂ ਪੰਜਾਬ ਦੀ ਗੱਲ ਕਰਾਂਗੇ। ਤੇ ਹੁਣ ਆਪਣੇ ਵਿੱਚ ਜਿੱਦਾਂ ਅੱਗੇ ਨਾਲੋਂ ਫਰਕ ਪੈ ਗਿਆ ਇਸੇ ਸਮੇਂ ਦਾ ਕਿ ਬੱਚਿਆਂ ਦੇ
ਹਰਪ੍ਰੀਤ,
ਵਿਆਹ।
ਮੈਨੂੰ ਲੱਗਦਾ ਵੀ ਜਿਹੜੇ ਤਾਂ ਅਰੇਂਜਡ ਮੈਰਿਜ ਆ, ਠੀਕ ਹੈ, ਉਹ ਤਾਂ 27-28 ਸਾਲ ਪਹੁੰਚ ਗਈ ਆ, ਤੇ 27-28 ਸਾਲ ਤੱਕ ਨਹੀਂ ਮੁੱਕਦੇ। ਜਿਹੜੇ ਮੈਨੂੰ ਲੱਗਦਾ ਲਵ ਮੈਰਿਜ ਆ, ਉਹ ਥੋੜ੍ਹੇ ਅਰਲੀ ਆ ਰਹੇ ਆ। ਸੋ ਤੁਹਾਡਾ ਕੀ ਮਤਲਬ, ਹੁਣ ਆਪਾਂ ਨੂੰ ਕਿਹੜਾ ਮੋੜ ਲੈਣਾ ਚਾਹੀਦਾ ਹੁਣ? ਆਪਾਂ ਫਿਰ ਲਵ ਮੈਰਿਜ ਨੂੰ ਪ੍ਰਮੋਟ ਕਰੀਏ ਤਾਂ ਕਿ ਬੱਚੇ ਵਿਆਹ ਤਾਂ ਕਰਾਉਣ?
ਦੇਖੋ ਭਾਈ ਸਾਹਿਬ, ਇੱਦਾਂ ਜ਼ਿੰਦਗੀ ਦੇ ਵਿੱਚ ਇੱਥੇ ਜਿੱਦਾਂ ਲੋਕਲ, ਹੁਣ ਆਪਾਂ ਇੰਨਾ ਕੁ ਓਪਨ ਹੈਗਾ ਕਿ ਜੇ ਕਦੇ ਆਪਣੇ ਧੀ ਪੁੱਤ ਨੂੰ ਕੋਈ ਅੱਗੇ ਬੱਚਾ ਪਸੰਦ ਆ, ਤਾਂ ਆਪਾਂ ਤਰੀਕੇ ਨਾਲ ਉਹਨੂੰ ਲਵ ਕਮ ਰੇਂਜ ਵਿੱਚ ਚੇਂਜ ਕਰ ਲਈਏ ਵੀ ਠੀਕ ਆ ਵੀ ਬੇਟਾ ਤੈਨੂੰ ਜੇ ਕਿਸੇ ਨੇ ਹੈਗਾ ਤਾਂ ਸਾਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਬੱਚੇ ਨੂੰ, ਇੰਨਾ ਕੁ ਬੱਚੇ ਦਾ ਫਰੈਂਡ ਬਣ ਕੇ ਰਹੋ ਕਿ ਜੇ ਉਹਨੂੰ ਕਿਸੇ ਨੂੰ ਮੁੰਡਾ ਕੁੜੀ ਪਸੰਦ ਹੈ ਤਾਂ ਉਹਨੂੰ ਠੀਕ ਆ ਭਾਈ ਆਪਣੇ ਪਰਿਵਾਰ ਦਾ ਖਿਆਲ ਰੱਖ ਕੇ ਤੁਹਾਨੂੰ ਪਹਿਲਾਂ ਗੱਲ ਸ਼ੇਅਰ ਕਰੋ, ਸਮੇਂ ਸਿਰ ਵਿਆਹ ਹੋ ਜਾਵੇ ਵਧੀਆ। ਕਿਉਂਕਿ ਬੱਚੇ ਨਹੀਂ ਹੁੰਦਾ ਕਿ ਮੁੜ ਕੇ ਪਤਾ ਨਹੀਂ ਉਹਦਾ ਵਿਆਹ ਕਿਤੇ ਹੋਰ ਹੋਣਾ, ਕੁੜੀ ਹੁਣ ਮੁੰਡੇ ਨੇ ਕਹੂਗੀ ਦੇਖੋ ਜੀ ਮੇਰਾ ਤਾਂ ਵਿਆਹ ਕਿਤੇ ਹੋਰ ਹੋਣਾ, ਮੁੜ ਕੇ ਦੇਖ ਲਓ ਜੇ ਕਰਨਾ ਤਾਂ ਨਹੀਂ ਤਾਂ ਮੌਕਾ ਲੰਘ ਜਾਣਾ। ਸੋ ਮੁੰਡੇ ਨੂੰ ਹੁੰਦਾ ਵੀ ਹਾਂ ਵੀ ਬਾਕੀ ਗੱਲ ਸਹੀ ਆ, ਤਾਂ ਕੋਈ ਗੱਲ ਨਹੀਂ ਜੀ ਪਰਿਵਾਰ ਦੀ ਸਹਿਮੀਅਤ ਦੇ ਨਾਲ। ਤੇ ਪਰ ਇਹ ਆ ਵੀ ਸਮਾਂ 24-25 ਤੋਂ ਨਹੀਂ ਟਪਾਉਣਾ ਚਾਹੀਦਾ। ਉਸ ਤੋਂ ਬਾਅਦ ਜ਼ਿੰਦਗੀ 'ਚ ਬੱਚੇ ਵਿਆਹ ਲੇਟ, ਮੁੜ ਕੇ ਬੱਚੇ ਲੇਟ, ਬੱਚੇ ਹੁਣ 30-35 ਸਾਲ ਦੀ ਉਮਰ ਤੇ, ਜਿਹੜਾ ਬੱਚਾ 25-26-27 ਦੀ ਉਮਰ ਦੇ ਵਿੱਚ ਆਉਣਾ, ਜੋ ਉਹਦੀ ਤੰਦਰੁਸਤੀ ਆ ਨਾ
ਉਹ 35
ਮੇਰਾ
ਵਾਲੀ
ਮੰਨਣਾ,
ਦੀ
ਉਹ ਬੱਚਾ 35-40 ਸਾਲ ਦੀ ਜਿਹੜਾ ਬੱਚਾ ਹੋਣਾ ਨਾ, ਉਹ ਤੰਦਰੁਸਤੀ ਜਿਹੜੀ ਆ ਉਦਾਂ ਦੀ ਬੱਚੇ ਦੀ ਨਹੀਂ
ਨਹੀਂ
ਹੋਣੀ, ਪ੍ਰੋਬਲਮ ਆਉਣੀ ਆ। ਹੁਣ ਜਿੱਦਾਂ ਬੱਚੇ ਆਉਂਦੇ ਆ ਉਹਨਾਂ ਨੂੰ ਪ੍ਰੋਬਲਮ ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੋ ਜਾਂਦੀ ਆ, ਜਾਂ ਕਿਸੇ ਨੂੰ ਬੋਲ ਨਹੀਂ ਸਕਦੇ, ਜਾਂ ਸੁਣ ਨਹੀਂ ਸਕਦੇ, ਜਾਂ ਹੋਰ ਕੀ ਸਰੀਰ ਪੱਖੋਂ
ਨਹੀਂ
ਕਮਜ਼ੋਰੀਆਂ ਜਿਹੜੀਆਂ ਹੁੰਦੀਆਂ।
ਹੈਗਾ ਆ ਇਹ ਨਾ ਫੈਕਟ ਹੈ ਕਿ ਜਦੋਂ ਜਿਹੜਾ ਪੀਕ ਹੈ ਨਾ ਉਹ ਤਾਂ ਹੈਗਾ 18 ਤੋਂ 28 ਸਾਲ ਦੇ ਵਿੱਚ ਹੀ, ਠੀਕ ਹੈ ਨਾ, ਜੱਚੇ ਬੱਚੇ ਦਾ ਇਹ ਇੰਨਾ ਇਹ ਪੀਕ ਹੈ। ਜੇ ਤੁਸੀਂ ਇਹ ਤੋਂ ਵੱਧ ਜਾਂਦੇ ਤਾਂ ਰਿਸਕ ਬਹੁਤ ਜ਼ਿਆਦਾ ਹੋ ਜਾਂਦਾ, ਅਤੇ ਡਿਜ਼ੀਜ਼ ਜਿਹੜਾ ਬੱਚੇ ਨੂੰ ਬਿਮਾਰ ਜਿਹੜਾ ਜਨਮੇਗਾ ਉਹਨੂੰ ਜ਼ਿਆਦਾ ਡਿਜ਼ੀਜ਼ ਹੋਣ ਦੇ ਚਾਂਸਿਸ ਨੇ। ਅਤੇ ਫਿਰ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈਂਦਾ, ਇੱਕ ਤਾਂ ਬੱਚੇ ਨੂੰ ਜਵਾਨ ਮਾਂ ਬਾਪ ਹੈ ਨਾ ਮਿਲਣੇ ਆ ਐਜ਼ ਏ ਗਾਈਡ, ਇੱਕ
ਜੀ
ਅੱਧੀਆਂ ਦਾੜੀਆਂ ਚਿੱਟੀਆਂ ਹੋਈਆਂ ਹੋਣੀਆਂ ਹੈ ਨਾ, ਉਹ ਜਿਹੜੀ ਜਿਹੜੀ ਜਵਾਨੀ 'ਚ ਚਿੱਟੀ ਤਾਂ ਕਾਲੀ ਹੋ ਜੂ, ਉਹਦਾ ਤਾਂ ਇਲਾਜ ਹੈਗਾ ਆ, ਹੈ ਨਾ। ਅਤੇ ਪਰ ਜਿਹੜਾ ਉਹ ਜੁੱਸਾ ਜਿਹੜਾ ਉਹ ਮਾਇੰਡ ਸੈੱਟ ਹੈ ਨਾ ਬੱਚਿਆਂ ਦੇ ਨਾਲ ਖੇਲਣ ਵਾਲਾ, ਉਹ ਨਹੀਂ ਹੋਣਾ ਫਿਰ, ਠੀਕ ਹੈ। ਇਹ ਇਹ
ਜੀ
ਇਹ ਇਹ ਇੱਕ ਬਹੁਤ ਵੱਡੀ ਸਮੱਸਿਆ ਆ। ਦੂਜੀ ਗੱਲ ਹੈ ਬਈ ਹਰਪ੍ਰੀਤ, ਦੇਖੋ ਅਸੀਂ ਸਾਰੇ ਧੀਆਂ ਵਾਲੇ ਹਾਂ, ਪੁੱਤਾਂ ਵਾਲੇ ਹਾਂ, ਅਤੇ ਇੱਕ ਜਿਹੜਾ ਅੱਜ ਦਾ ਇਹ ਤਾਂ ਜਿੱਦਾਂ ਤੁਸੀਂ ਐਡਵਾਈਸ ਦਿੱਤਾ, ਸਿੱਖਿਆ ਪੜ੍ਹਦੇ ਸੀ ਵੀ ਆਪਾਂ ਵਿਆਹ ਵੇਲੇ ਸਿੱਖਿਆ ਦੇਣੀ ਆ, ਮੈਨੂੰ ਲੱਗਦਾ ਕਿ ਸਾਨੂੰ ਬੱਚਿਆਂ ਨੂੰ ਯੰਗ ਏਜ ਤੋਂ ਹੀ ਸਿੱਖਿਆ ਦੇਣੀ ਸ਼ੁਰੂ ਕਰਨੀ ਪੈਣੀ ਆ, ਆਪਣੇ ਉਹਨਾਂ ਦੇ ਪਾਰਟਨਰਸ ਬਾਰੇ ਵੀ, ਹੈ ਨਾ, ਵੀ ਜੇ ਉਹਨਾਂ ਨੇ ਚੁਣਨਾ ਹੈ ਕੋਈ, ਵਿਆਹ ਤੋਂ ਪਹਿਲਾਂ ਚੁਣਨਾ ਆ, ਜਿਹਨਾਂ ਵਿਆਹ ਕਰਾਉਣਾ ਆ, ਤਾਂ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਇਸ ਚੀਜ਼ ਦੇ ਬਾਰੇ।
ਜੀ
ਇਹਦਾ ਕੀ ਇਲਾਜ ਆ?
ਹਾਂਜੀ, ਸੋਰੀ ਫੋਨ ਆ ਰਿਹਾ, ਇੱਕ ਸੈਕਿੰਡ ਵਿੱਚ ਫੋਨ ਆ ਰਿਹਾ, ਕੋਈ ਇੱਕ
ਅੱਛਾ
ਮਿੰਟ, ਇੱਕ
ਅੱਛਾ
ਮਿੰਟ ਥੋੜਾ
ਚਲੋ
ਫੋਨ ਬੰਦ ਕਰਾ।
ਕੋਈ ਨਹੀਂ, ਮੈਂ ਗੱਲ ਨਾਲ ਦੀ ਨਾਲ ਕਰ ਦਾਂ। ਸੋ ਅਸੀਂ
ਜੀ ਜੀ ਕਰੋ। ਹਾਂਜੀ
ਹਾਂਜੀ, ਗੁਰਦੇਵ ਸਿੰਧੂ ਅੰਕਲ ਨੇ ਕਿਹਾ, ਕਹਿੰਦੇ ਗਾਣਾ ਬਹੁਤ ਸੋਹਣਾ ਪੇਸ਼ ਕੀਤਾ, ਸਿੱਖਿਆ ਬਹੁਤ ਪੇਸ਼ ਸੋਹਣੀ ਕੀਤੀ ਹਰਪ੍ਰੀਤ ਸਿੰਘ ਉਹਨਾਂ ਨੇ, ਧੰਨਵਾਦ ਅੰਕਲ ਜੀ। ਅਤੇ ਰਵਿੰਦਰ ਸਿੰਘ ਵੀ ਕਹਿੰਦੇ ਨੇ ਕਿ ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਆਪਾਂ ਗੱਲ ਕਰ ਰਹੇ ਸੀਗੇ ਵੀ ਵਿਆਹ ਦੀ ਸਿੱਖਿਆ ਤਾਂ ਹੈਗੀ ਆ, ਪਰ ਅੱਜ ਕੱਲ੍ਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਹੈ, ਉਹ ਤਾਂ ਪਾਰਟਨਰ ਤਾਂ ਬਹੁਤ ਪਹਿਲਾਂ ਹੀ ਚੋਣ ਹੋ ਜਾਣੇ ਚਾਹੀਦੇ ਆ। ਅਤੇ ਆਪਾਂ ਬੱਚਿਆਂ ਨੂੰ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾਂ ਕਿ ਉਹ ਆਪਣਾ ਆਪਣੇ ਆਪ ਹੀ ਢੁੱਕਵਾਂ ਵਰ ਲੱਭ ਸਕਣ, ਮੁੰਡਾ ਕੁੜੀ ਹੈ ਨਾ ਆਪਸ ਦੇ ਵਿੱਚ?
ਹਾਂਜੀ, ਇਸ ਤਰ੍ਹਾਂ ਜਿਸ ਤਰ੍ਹਾਂ ਨਾ ਆਪਣਾ ਪਰਿਵਾਰ ਦੇ ਵਿੱਚ ਬੈਠ ਕੇ ਜਦੋਂ ਵੱਧਾ ਕੇ ਬੱਚਾ ਆਪਣਾ 21-22-23 ਸਾਲ ਦਾ ਹੋ ਗਿਆ, 20-21-22 ਸਾਲ ਦਾ ਹੋ ਗਿਆ, ਉਹਦੇ ਨਾਲ ਬੱਚੇ ਨਾਲ ਜ਼ਰੂਰ ਗੱਲ ਡਿਸਕਸ਼ਨ ਕਰਨੀ ਚਾਹੀਦੀ ਆ ਕਿ ਬੇਟਾ ਜਿਹੜੇ ਵਿਆਹ 22 ਸਾਲ ਦੀ ਉਮਰ 'ਚ ਹੋਏ ਨੇ, ਚਾਹੀਦੇ 22-23 ਸਾਲ ਦੀ ਉਮਰ ਵਿੱਚ ਹੋ ਜਾਣਾ ਚਾਹੀਦਾ। ਤੇ ਸਾਡੇ ਵੱਲੋਂ ਇਹ ਚਾਹੀਦਾ ਕਿ ਜੇ ਕਿਸੇ ਨੂੰ ਕੁੜੀ ਮਤਲਬ ਬੱਚੇ ਨੇ, ਜੇ ਮਤਲਬ ਮੰਨ ਲਓ ਮੇਰੇ ਕੋਲ 2 ਬੇਟੇ ਆ, ਇਹ ਗੁੱਡੀ ਆ, ਮੇਰਾ ਬੇਟਾ ਵੱਡਾ 21 ਸਾਲ ਦਾ, ਤੇ ਚੰਗਾ ਚਲੋ ਗੁਰੂ ਮਾਰੇ ਕਿਰਪਾ, ਗੁਰੂ ਨਾਲ ਜੁੜੇ ਗੁਰਸਿੱਖ ਬੱਚੇ ਸਾਰੇ ਨਾ, ਤੇ ਹਾਲੇ ਉਹਨਾਂ ਦੀ ਗੱਲ ਸ਼ੇਅਰ ਕਰਦੇ ਆ ਅਸੀਂ ਹਮੇਸ਼ਾ ਪਰਿਵਾਰ 'ਚ, ਕਦੇ ਬੈਠ ਕੇ ਹਫ਼ਤੇ 2 ਹਫ਼ਤੇ ਵਿੱਚ, ਬੇਟਾ ਅਗਰ ਤੁਹਾਨੂੰ ਕੋਈ ਮਤਲਬ ਕੁੜੀ ਪਸੰਦ ਆ ਸਾਨੂੰ ਸ਼ੇਅਰ ਕਰਿਓ, ਪਰ ਇੱਕ ਗੱਲ ਜ਼ਰੂਰ ਆ ਕਿ ਜਿਹੜਾ ਤੁਹਾਡਾ ਵਿਆਹ ਵਾ ਇਹ 24-25 ਤੱਕ ਹੋਣਾ ਚਾਹੀਦਾ, ਏਜ ਵੀ ਆ ਢੁਕਵੀਂ ਆ। ਤੇ ਜਿਹੜਾ ਅਸੀਂ ਇਸ ਗੱਲ ਨੂੰ ਗਲਤ ਨੀ ਮੰਨਦੇ ਕਿ ਜੇ ਤੁਹਾਨੂੰ ਕੋਈ ਕੁੜੀ ਪਸੰਦ ਆ, ਕਿਉਂਕਿ ਹੁੰਦਾ ਸਮਾਂ ਪੁਰਾਣੇ ਸਮੇਂ ਵਿੱਚ ਵੀ ਦੇਖ ਲਓ ਤੁਸੀਂ, ਅੱਜ ਤੋਂ 400-500 ਸਾਲ ਪਹਿਲਾਂ ਵੀ ਏਦਾਂ ਕੁੜੀਆਂ ਮੁੰਡੇ ਪਸੰਦ ਕਰਦੇ ਸੀ ਇੱਕ ਦੂਜੇ ਨੂੰ, ਪਰ ਉਹ ਤਰੀਕਾ ਹੋਰ ਸੀ, ਹੁਣ ਅੱਗੇ ਨਾਲ ਓਪਨ ਹੋ ਗਿਆ, ਥੋੜਾ ਬਹੁਤ ਸਾਨੂੰ ਬਦਲਣਾ ਪੈਣਾ। ਹਾਂਜੀ, ਪਰ ਘਰ ਦੀ ਮਾਣ ਮਰਿਆਦਾ ਨੂੰ ਅੱਗੇ ਰੱਖ ਕੇ ਦੱਸ ਕੇ ਬੱਚਿਆਂ ਨੂੰ, ਬੱਚਿਆਂ ਥੋੜਾ ਫਰੈਂਡਲੀ ਤਰੀਕੇ ਰਹੋ ਕਿ ਬੱਚਾ ਤੁਹਾਡੇ ਤੋਂ ਡਰ ਕੇ ਨਾ ਰਹੇ, ਕਿ ਬੱਚਾ ਕਹੇ ਕਿ ਜੇ ਮੈਂ ਘਰੇ ਗੱਲ ਦੱਸਤੀ ਤਾਂ ਮੇਰੇ ਤਾਂ ਕੁੱਟ ਪੈਣੀ ਆ, ਤਾਂ ਬੱਚਾ ਗੱਲ ਨਹੀਂ ਕਰਦਾ।
ਉਹ ਅਸਲ 'ਚ ਡਰ, ਅਸਲ 'ਚ ਨਾ ਪਹਿਲਾਂ ਮਾਂ ਬਾਪ ਦੀ ਅਗਰ ਆਪਸੀ ਸੁਰ ਹੋਵੇ, ਮੈਂ ਤਾਂ ਕਹਿੰਦਾ ਸਿੱਖਿਆ ਦੇਣ ਤੋਂ ਪਹਿਲਾਂ ਹਸਬੈਂਡ ਵਾਈਫ ਦੀ ਆਪਣੀ ਇੱਕ ਲਾਈਨ ਹੋਵੇ। ਚਲੋ ਬੱਚੇ ਜਾਂ 10-11 ਸਾਲ ਦੇ ਹੋਣ ਤਾਂ ਉਹ ਇੱਦਾਂ ਹੋਣ ਪਏ, ਅਸੀਂ ਆਪਣੇ ਨਿਆਣੇ ਨੂੰ ਕਿੰਨੀ ਖੁੱਲ੍ਹ ਦੇਣੀ ਆ ਔਰ ਕਿਵੇਂ ਦੇਣੀ ਆ, ਠੀਕ ਹੈ। ਅਤੇ ਉਹ ਉੱਥੋਂ ਐਜੂਕੇਟ ਕਰਨਾ ਸ਼ੁਰੂ ਕਰੋ, ਕਿਉਂਕਿ ਜਾਣੀ ਕਿ ਧੀਆਂ ਜਿਹੜੀਆਂ ਜ਼ਿਆਦਾਤਰ ਮਾਵਾਂ ਦੀਆਂ ਸੁਣਦੀਆਂ ਨੇ, ਪੁੱਤਰ ਵੀ ਸੁਣਦੇ ਨੇ, ਪਰ ਪਿਓ ਜ਼ਿਆਦਾ ਥੋੜ੍ਹੀ ਜਿਹੀ ਖੁੱਲ੍ਹ ਕੇ ਪੁੱਤਰਾਂ ਨਾਲ ਗੱਲ ਕਰ ਲੈਂਦਾ ਹੈ ਨਾ। ਉਹ ਗੱਲਾਂ 'ਚ ਵੀ ਪਿਓ ਕਹਿ ਦਿੰਦਾ ਵੀ ਦੇਖੋ ਭਾਈ 17-18 ਸਾਲ ਤੋਂ ਪਹਿਲਾਂ ਪੜ੍ਹੋ, ਪੜ੍ਹ ਕੇ ਉਦੋਂ ਬਾਅਦ ਕੋਈ ਢੁੱਕਵਾਂ ਜਿਹੜਾ ਆ ਮੁੰਡਾ ਕੁੜੀ ਦੱਸ ਦਿਓ, ਹੈਂ ਤੁਹਾਨੂੰ ਕੋਈ ਪਸੰਦ ਹੈ ਆਪਾਂ ਕਰ ਦਾਂਗੇ, ਪਰ ਹੋਵੇ ਜਾਣੀ ਕਿ ਮਰਿਆਦਾ ਦੇ ਵਿੱਚ ਹੀ ਸਾਰਾ ਕੁਛ, ਕੋਈ ਸ਼ਿਕਾਇਤ ਨਾ ਆਵੇ, ਕੋਈ ਬਾਹਰੋਂ ਨਾ ਹੈ ਨਾ ਇੱਦਾਂ ਸ਼ਿਕਾਇਤਾਂ ਆਉਣ। ਅਤੇ ਉਹ ਜਿਹੜੇ ਸਮਝਦਾਰ ਆ, ਬਹੁਤ ਲੋਕ ਸਮਝਦਾਰ ਆ, ਹੁਣੇ ਵਿਆਹ ਹੋ ਕੇ ਹਟਿਆ ਗਰੇਵਾਲ ਬ੍ਰਦਰਸ ਦੇ ਨਾਲ, ਉਹ ਵੀ ਮਤਲਬ ਬਹੁਤ ਸੋਹਣਾ ਮਤਲਬ ਅਰੇਂਜਡ ਮੈਰਿਜ ਹੋਈ ਆ, ਮਤਲਬ ਲੱਭ ਕੇ ਜਾਣੀ ਕਿ ਮਤਲਬ ਦੋਨਾਂ ਪਾਸਿਆਂ ਤੋਂ। ਅਤੇ ਹੋਰ ਵੀ ਕਈ ਵਿਆਹ ਅਸੀਂ ਦੇਖੇ ਆ, ਔਰ ਉਹ ਲੰਬਾ ਟਾਈਮ ਚੱਲਣ ਵਾਲੇ ਵਿਆਹ ਆ ਨਾ, ਉਹ ਬਾਗੀ ਹੋ ਗਏ ਨੇ, ਦੋਨੋਂ ਪਰਿਵਾਰ ਬੜੇ ਖੁਸ਼ ਹੈ ਨਾ, ਸਾਰੇ ਰਲ ਮਿਲ ਕੇ ਹੋਇਆ, ਕਿੱਡਾ ਪਰਿਵਾਰ, ਬੜੇ ਰੰਗ ਬੰਨੇ ਹੈ ਨਾ, ਬਹੁਤ ਇਹੋ ਤਰ੍ਹਾਂ ਵਿਆਹ ਹੁੰਦੇ। ਪਰ ਜਿਹੜੀ ਸਿੱਖਿਆ ਹੈ ਨਾ, ਉਹ ਇਕੱਲੀ ਵਿਆਹ 'ਤੇ ਦੇਣ ਵਾਲੀ ਨਹੀਂ ਹੈਗੀ ਹੁਣ, ਵੀ ਵਿਆਹ ਵਿਆਹ ਦੇ ਲਾਵਾਂ 'ਤੇ ਪੜ੍ਹ ਦੇਣੀ ਆ। ਐਕਚੁਅਲੀ ਮੇਰਾ ਖਿਆਲ 10-11 ਸਾਲ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਨਾ।
ਜੀ, ਸਿੱਖਿਆ ਹਰ ਇੱਕ ਮਾਂ ਪਿਓ ਦਾ ਫਰਜ਼ ਆ, ਆਪਾਂ ਆਪਣੇ ਬੱਚੇ ਦਾ ਆਪਾਂ ਸਿਖਾਉਣਾ ਪਹਿਲਾਂ। ਦੁਨੀਆ ਤਾਂ ਉਹਨਾਂ ਨੂੰ ਪੁੱਠੇ ਕੰਮ ਸਿਖਾਊਗੀ। ਮਾਂ ਪਿਓ ਇੱਕ ਟੀਚਰ ਹੈ, ਘਰ ਦਾ ਪਹਿਲਾ ਟੀਚਰ ਹੈ ਮਾਂ ਤੇ ਪਿਓ ਆ। ਕਦੇ ਸਿਖਾਓ ਬੱਚਿਆਂ ਨੂੰ, ਬੱਚਿਆਂ ਨੂੰ ਵੀ ਸਿਖਾਓ ਕਿ ਅਸੀਂ ਕੰਮ ਕਿਵੇਂ ਕਰਨਾ, ਮਿਹਨਤ ਵੀ ਸਿਖਾਓ ਬੱਚਿਆਂ ਨੂੰ ਕਰਨੀ। ਇਹ ਨਹੀਂ ਕਿ ਸਾਰਾ ਕੰਮ ਘਰੇ ਆਪ ਹੀ ਕਰੀ ਚੱਲੋ। ਹੁਣ ਮੈਂ ਸਾਡੇ ਘਰੇ ਮੇਰੀ ਵਾਈਫ ਕਰਦੀ ਹੈ ਨਾ, ਕੋਈ ਵੀ ਕੰਮ ਸਾਡੇ ਕੋਲ ਕਰਦਾ, ਝਾੜੂ ਪੋਚਾ, ਸਫਾਈ ਆ ਜਾਂ ਗੁੱਡੀ। ਮੈਂ ਬੱਚੇ ਵਾਈਫ ਨੂੰ ਕਿਹਾ ਵੀ ਇਹਨੇ ਡਿਊਟੀ ਲਾ ਬੱਚਿਆਂ ਦੀ। ਹੁਣ ਕਾਕੇ ਦੋਵਾਂ ਨੂੰ ਕਿਹਾ ਕਰ ਵੀ ਭਾਈ ਤੁਸੀਂ ਇੱਕ ਨੇ ਪੋਚਾ ਮਾਰਨਾ ਸੰਡੇ ਨੂੰ ਜਾਂ ਸੈਟਰਡੇ ਨੂੰ, ਵੀਕਐਂਡ ਦੇ ਵਿੱਚ ਗੁੱਡੀ ਦੀ ਡਿਊਟੀ ਲਾਈ ਰੋਜ਼, ਥੋੜਾ ਬਹੁਤ 10-15-20 ਮਿੰਟ ਦਾ ਕੰਮ ਦਿਓ। ਮੇਰੇ ਕਾਕੇ ਵੱਡਿਆਂ ਨੇ ਡਿਊਟੀ ਤੇ ਵੀ ਘਾਹ ਤੁਸੀਂ ਕੱਟਣਾ ਅੱਜ। ਦੂਜੇ ਨੇ ਕਿਹਾ ਤੂੰ ਗੱਡੀ ਧੋਣੀ ਆ, ਉਹਨੂੰ ਕਹੀਦਾ ਵੀ ਤੂੰ ਬੂਟਿਆਂ ਨੇ ਪਾਣੀ ਪਾਉਣਾ, ਫਿਰ ਕਿਤੇ ਬਨਿੰਗ ਤੋਂ ਤੂੰ ਆਹ ਸਮਾਨ ਲੈ ਕੇ ਆਉਣੀ, ਖਾਦ ਲੈ ਕੇ ਆਉਣੀ ਬਨਿੰਗ ਤੋਂ। ਉਹ ਕੰਮ ਦੇਈ ਦਾ ਆਪੇ ਕਰਦੇ ਆ,
ਠੀਕ ਹੈ।
ਤੇ ਹੌਲੀ ਹੌਲੀ ਆਪਾਂ ਯੂਜ਼ ਟੂ ਕਰ, ਬੱਚੇ ਨੇ 10 ਪੈਸੇ 20 ਪੈਸੇ। ਬਾਕੀ ਮੇਰੀ ਇਹ ਵੀ ਬੇਨਤੀ ਕਿ ਆਪਾਂ ਨੂੰ ਲੋੜ ਆ ਹੁਣ ਐਟ ਦ ਮੋਮੈਂਟ ਆਪਣੇ ਪੰਜਾਬੀ ਬੱਚਿਆਂ ਨੂੰ ਟ੍ਰੇਡ 'ਚ ਪਾਉਣ ਦੀ। ਆਪਾਂ ਮੈਂ ਸੋਚਦਾ ਨਾ ਵੀ ਆਪਣੇ 3 ਟੀਆਂ ਨੇ, ਟੈਕਸੀ, ਟਰੱਕ, 4 ਟੀਆਂ ਜੀ, ਟਰੈਮ ਤੇ ਟ੍ਰੇਡ। ਆਪਾਂ ਨੂੰ ਪਹਿਲਾਂ ਟੈਕਸੀ ਠੀਕ ਆ ਕਿ ਟੈਕਸੀ ਪਹਿਲਾਂ ਵਧੀਆ ਹੁੰਦੀ ਸੀ ਕਿਸੇ ਸਮੇਂ, ਅੱਜ ਟੈਕਸੀ ਦਾ ਕੰਮ ਓਕੇ ਆ, ਹੈਂਡ ਟੂ ਮਾਊਥ ਆ, ਖਰਚੇ ਬਹੁਤ ਵੱਧ ਗਏ। ਟਰੱਕ ਵਾਲਾ ਕੰਮ ਵੀ ਤੁਹਾਨੂੰ ਪਤਾ ਡਾਵਾਂ ਡੋਲ ਹੈ ਜੀ, ਟਰੈਮ ਦਾ ਦੇਖ ਲਓ ਠੀਕ ਹੈ ਜੀ। ਆਪਾਂ ਨੂੰ ਟ੍ਰੇਡ 'ਚ ਪੈਣ ਦੀ ਲੋੜ ਆ। ਅੱਜ ਜੇ ਅਸੀਂ 3 ਸਾਲ ਟ੍ਰੇਡ ਪੜ੍ਹਾਂਗੇ, ਜ਼ਿੰਦਗੀ 'ਚ ਸਾਡੇ 30 ਸਾਲ ਸੌਖੇ ਆ ਜੀ, ਠੀਕ ਹੈ, 3 ਸਾਲ ਔਖੇ ਆ। ਸਾਡੇ ਬੱਚਿਆਂ ਨੂੰ ਅਸੀਂ ਔਖਾ ਰਾਹ ਸਿਖਾਉਣਾ, ਬੱਚਿਆਂ ਨੂੰ ਸੌਖੇ ਰਾਹ ਕਦੇ ਨਾ ਪਾਓ। ਬੱਚਿਆਂ ਨੂੰ ਬੱਚਿਆਂ ਨੂੰ ਲੇਜੀ ਨਾ ਬਣਦੇ, ਬੱਚਿਆਂ ਨੂੰ ਸਿਖਾਓ, ਬੱਚਿਆਂ ਤੇ ਜ਼ੋਰ ਲਾਓ। ਬੱਚਿਆਂ ਨੂੰ ਜੇ ਫ੍ਰੀ ਆ ਉਹਨੂੰ ਬੱਚਿਆਂ ਨੂੰ ਕਹੋ ਘਰੇ ਜਾ ਏਦਾਂ ਕਰ, 2 ਚੱਕ ਗਰਾਊਂਡ ਦੇ ਲੈ ਕੇ ਆ, ਫ੍ਰੀ ਆ, ਕੋਈ ਗੱਲ ਨੀ, ਚੱਕਰ ਲਾ ਕੇ ਦੋ ਉਹਨੇ ਉਦਮ ਆਵੇ, ਉਹਨੂੰ ਸਰੀਰ ਦੇ ਸਾਂਭਣ ਦਾ ਹੋਵੇ। ਹੁਣ ਮੇਰਾ ਛੋਟਾ ਕਾਕਾ 16 ਸਾਲ ਦਾ, 16.5 ਸਾਲ ਦਾ, ਉਹਨੂੰ ਸਿਹਤ ਨਾਲ ਬਹੁਤ ਪਿਆਰ ਆ। ਮੇਰੇ ਜਿਮ ਲਾਉਂਦਾ ਆਪਣਾ, ਪਹਿਲਾਂ ਘਰੇ ਸੀ ਜਿਮ ਲਾਉਂਦਾ, ਹੁਣ ਕਿਹਦਾ ਘਰੇ ਜਿਮ, ਰੱਫ ਨੀ ਹੈਗਾ, ਮੈਂ ਇੱਥੇ ਲਾ ਲਿਆ ਗਾ ਨੇੜੇ ਘਰ ਦੇ ਜਿਮ। ਮੈਂ ਕਿਹਾ ਠੀਕ ਆ, ਨਾਲ ਸਾਥ ਬਣਿਆ ਰਹਿੰਦਾ ਉਹਦਾ। ਤੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ, ਐਵਰੀ ਡੇ ਕੁਛ ਨਾ ਕੁਛ ਸਿਖਾਓ। ਤੇ ਬੱਚੇ ਨੂੰ ਇਹ ਵੀ ਸਿਖਾਓ ਕਿ ਸਾਡੇ ਪਰਿਵਾਰ ਵੱਡੇ ਚਾਹੀਦੇ ਗਾਹਾਂ ਤੋਂ। ਸਾਡੇ ਪਰਿਵਾਰ ਅਸੀਂ ਬਹੁਤ ਸੀਮਿਤ ਕਰ ਲਏ ਆ, 1 ਤੋਂ 2 ਬੱਚੇ ਸਾਡੇ ਕੋਲ ਆਮ ਆ, ਠੀਕ ਹੈ, ਘੱਟੋ ਘੱਟ 4-5 ਬੱਚੇ ਚਾਹੀਦੇ ਆ।
ਤੁਸੀਂ ਤਾਂ ਅਮਰੀਕ ਭਾਜੀ ਵਾਲਾ ਹਾਲ ਕੀਤਾ, ਕਹਿੰਦੇ ਉਹ ਉਹਨਾਂ ਕੋਲ ਵੀ 2 ਬੱਚੇ ਆ ਤੇ ਮੇਰੇ ਕੋਲ ਵੀ, ਉਹ ਕਹਿੰਦੇ ਘੱਟੋ ਘੱਟ 5 ਚਾਹੀਦੇ, ਤੇ ਉਹ ਘਰੇ ਸਾਰੇ ਉਹਨਾਂ ਨੂੰ ਨਾ ਘੜਕੜੀਆਂ ਦੇਖਦੇ ਆ ਵੀ 5 ਹੈ ਨਾ। ਉਹ ਕਹਿੰਦੇ ਵੀ ਠੀਕ ਆ, ਮਤਲਬ ਇੱਕ ਵਿਆਹ ਹੋ ਗਿਆ, ਉੱਥੇ ਜੋਬ ਚਲ ਗਿਆ, ਮਤਲਬ ਇੱਥੇ ਮੇਲਾ ਲੱਗਿਆ ਹੋਣਾ ਸੀਗਾ ਹੈ ਨਾ, ਰਿਸ਼ਤੇ ਆਉਣੇ ਸੀ, ਰਿਸ਼ਤੇ ਜਾਣੇ ਸੀ, ਧੀਆਂ ਪੁੱਤਰ ਦੋਹਤੇ ਦੋਹਤਰੀਆਂ ਪੋਤੇ ਪੋਤਰੀਆਂ ਖੇਡਦੇ ਹੋਣਾ ਸੀ, ਕਦੇ ਕੋਈ ਆ ਗਿਆ ਕਦੇ। ਦੇਖੋ ਟਵਰਡਸ ਦ ਐਂਡ ਆਫ ਦ ਲਾਈਫ 50+ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਬਿਜ਼ੀ ਰਹੇ ਹੈ ਨਾ, ਕਿ ਕੋਈ ਨਾ ਕੋਈ, ਤਾਂ ਹੀ ਫਿਰ ਉਹ ਬਾਅਦ 'ਚੋਂ ਘੁੰਮਣ ਘਾਮਣ ਚੱਲ ਜਾਂਦੇ ਨਾ, ਕਦੇ ਯੂਰਪ ਚੱਲ ਜਾਣਾ, ਕਦੇ ਕਿਤੇ, ਉਹ ਘੁੰਮਣ ਜਾਂਦੇ ਨੇ ਜਿਹੜੇ ਇੱਕ ਇੱਕ ਦੋ ਦੋ ਵਾਲੇ ਆ, ਕਿਉਂਕਿ ਉਹਨਾਂ ਕੋਲ ਕੋਈ ਹੁੰਦਾ ਨਹੀਂ, ਕੁਛ ਜ਼ਿੰਮੇਵਾਰੀ ਨਹੀਂ ਇਹਨਾਂ ਦੀ। ਤੇ
ਮੈਨੂੰ 4-5 ਬੱਚਿਆਂ ਨਾ ਇੱਕ ਗੱਲ ਚਿੱਤੇ ਆ ਗਈ,
ਹਾਂਜੀ,
ਮੈਂ ਨਾ ਇੰਡੀਆ ਗਿਆ, ਪਰ ਸਾਡੇ ਪਿੰਡ ਨਾਲ ਹੁਣ ਦੀ ਗੱਲ ਆ।
ਅੱਛਾ।
ਤੇ ਸਾਡੇ ਪਿੰਡ ਦੇ ਵਿੱਚ, ਅਸੀਂ ਪਿੰਡ ਦੇ ਵਿੱਚ ਨਾ ਮੇਰਾ ਮਿੱਤਰ ਆ ਇਟਲੀ, ਉਹਨੇ ਕਿਹਾ ਵੀ ਜਿਹੜੇ ਪਿੰਡ ਦੇ ਵਿੱਚ ਸਾਡੇ ਰੇਹੜੀਆਂ ਪਈਆਂ ਲਾਉਂਦੇ ਬਹੁਤ ਜ਼ਿਆਦਾ, ਤੇ ਸਾਡੇ ਪਿੰਡ ਦੇ ਮੁੰਡੇ ਬਹੁਤ ਜਿੱਦਾਂ ਘੱਟ ਕੰਮ ਕਾਰ ਸੀ। ਐਨੀਵੇ ਨੈਕਸਟ ਗੱਲ ਆ, ਤੇ ਸਾਡਾ ਨਾ ਮੈਂ ਭਈਆ ਵੇਖਿਆ ਇੱਕ, ਉਹਦੇ 5-6 ਨਿਆਣੇ, 1-2 ਸਾਲ ਦਾ, ਦੂਜਾ 3 ਦਾ, 5 ਦਾ, 8 ਦਾ, 9 ਦਾ। ਹੁਣ ਇਹ ਵੀ ਉਹ ਸਾਡੇ ਪ੍ਰਵਾਸੀ ਆ ਕੇ ਸਾਡੇ ਪੰਜਾਬ ਦੇ ਵਿੱਚ, ਦੇਖੋ ਕਈ ਪ੍ਰਵਾਸੀਆਂ ਤੇ ਚਲੋ ਬੁਰਾ ਹਾਲ ਵੀ ਬਹੁਤ ਕੀਤਾ, ਪੰਜਾਬ ਦਾ ਪ੍ਰਵਾਸ ਜ਼ਿਆਦਾ ਹੋ ਗਿਆ, ਆਪਣੇ ਬੰਦਿਆਂ ਦੀ ਹੁਣ ਗਿਣਤੀ ਆਪਣੇ ਕਿਸੇ 10 ਸਾਲ ਨੂੰ ਆਪਣੇ ਬੰਦੇ ਘੱਟ ਗਿਣਤੀ ਜਾਣੇ, ਉੱਥੇ ਮਨੋਰਟੀ ਜਾ ਜਾਣੇ ਆ। ਤੋ ਪੰਜਾਬ ਨੂੰ ਬਹੁਤ ਲੋੜ ਆ, ਦੇਖੋ ਪੰਜਾਬ ਵਾਲੇ ਲੋਕੀ ਰੁੱਖ ਕਰਕੇ ਉਹਨੂੰ ਖਾਲੀ ਇੱਥੇ ਆਏ, ਉਹ 5-5 ਮੰਜਾਂ ਦੀ ਰੋਟੀ ਖਵਾ ਦੇ ਆਪਣੇ ਖਵਾ ਸਕਦੇ ਆ ਭਈਆ, ਜੋ ਹੈ ਨਾ 5-5 ਬੱਚਿਆਂ ਨੂੰ ਜੋ ਰੋਟੀ ਖਵਾ ਸਕਦੇ ਆ, ਸਾਡੇ ਕੋਲ ਸਾਡੇ ਘਰ ਬਾਰ ਆਪਣੇ ਆ, ਸਭ ਕੁਛ ਕੋਲ ਆ, ਅਸੀਂ 4-5 ਬੱਚੇ ਪਾਲ ਕੇ ਰੋਟੀ ਕਿਉਂ ਨੀ ਖਵਾ ਸਕਦੇ। ਪੰਜਾਬ ਦੀ ਗੱਲ ਬਹੁਤ ਬਹੁਤ ਕੁਛ, ਪੰਜਾਬ ਦੇ ਮੁੱਦੇ ਫਿਊਚਰ ਚ ਕਰਾਂਗੇ, ਜਿੱਦਾਂ ਹੁਣ ਪੰਜਾਬ ਦੇ ਪਾਣੀ ਦਾ ਮੁੱਦਾ ਬਹੁਤ ਖਤਰਨਾਕ ਹੈਗਾ, ਪਾਣੀ ਸੰਭਾਲਣਾ ਪੈਣਾ, ਫੈਕਟਰੀਆਂ ਵਾਲੇ ਦੇਖ ਲਓ ਤੁਸੀਂ, ਸਭ ਮਿਕਸਿੰਗ ਪਾਈ ਜਾਂਦੇ ਆ, ਕੈਮੀਕਲ ਵਗੈਰਾ ਜ਼ਮੀਨ ਦੇ ਵਿੱਚ, ਸੋਹਣੀਆਂ ਬਿਮਾਰੀਆਂ ਵਧੀਆ ਪੰਜਾਬ ਚ, ਪੰਜਾਬ ਦੀ ਧਰਤੀ ਇੰਨੀ ਪਿਆਰੀ, ਇੰਨੀ ਖੂਬਸੂਰਤ ਧਰਤੀ, ਮਿੱਟੀ ਹੁਣ ਖਰਾਬ ਹੋ ਰਹੀ ਹੈ ਦੇਖੋ ਜੀ, ਹਵਾ ਵੀ ਫਾਰ ਖਰਾਬ ਹੋ ਰਹੀ ਹੈ, ਮਾਹੌਲ ਖਰਾਬ ਹੋ ਰਿਹਾ ਸਭ ਕੁਛ
ਜੀ। ਆਪਣੇ ਹਰਪ੍ਰੀਤ ਮੈਸੇਜ ਆਏ ਸਾਹਿਬ, ਪ੍ਰੀਤ ਕਿੰਗਲ ਕੁਲਵੰਤ ਸਿੰਘ ਬ੍ਰਿਸਬੇਨ, ਉਹਨਾਂ ਨੇ ਪਾਇਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਅਮਰਜੀਤ ਕੌਰ ਭੈਣ ਜੀ ਨੇ ਵੀ ਮੈਸੇਜ ਪਾਇਆ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਸੋ ਲੈਂਦੇ ਹਾਂ ਜਾਇਜ਼, ਅਤੇ ਹਰਪ੍ਰੀਤ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮੇਂ 'ਚ, ਕੰਮ ਵਾਲੇ
ਸ਼ੁਕਰੀਆ ਭਾਈ
ਸਮੇਂ
ਜੀ,
ਚੋਂ
ਬਹੁਤ ਬਹੁਤ
ਟਾਈਮ ਕੱਢ
ਨਹੀਂ
ਕੇ
ਕੋਈ
ਮੇਰੇ।
ਗੱਲ ਨਹੀਂ, ਆਪਾਂ ਅਵੇਲੇਬਲ ਹਾਂ ਕਿਸੇ ਦਿਨ, ਫਿਰ ਭਾਜੀ ਪ੍ਰੀਤ ਆਪਣਾ ਸਮਾਂ ਰੱਖ ਲਿਓ,
ਬਿਲਕੁਲ
ਤੇ ਸਰੋਤਿਆਂ ਨੇ ਮੈਨੂੰ ਦੱਸ ਦਿਓ ਵੀ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਹੀਟਿੰਗ ਕੂਲਿੰਗ ਦਾ ਰੈਫਰੀਜਰੇਟਰ ਦਾ ਜ਼ਮਾਨਾ ਹੁਣ
ਬਿਲਕੁਲ
ਉਹਦੇ ਰਿਗਾਰਡਿੰਗ ਕੋਈ ਕੁਐਸਚਨ ਆਂਸਰ ਆ, ਠੀਕ ਹੈ ਜੀ, ਉਦੋਂ ਆਪਾਂ ਨੰਬਰ ਵੀ ਦੇ ਦਾਂਗੇ, ਉਹ
ਜੀ
ਟੈਕਸਟ ਕਰ ਸਕਦੇ ਆ, ਫ੍ਰੀ ਐਡਵਾਈਸ ਹੋਊਗੀ, ਠੀਕ ਹੈ, ਤੇ
ਬਿਲਕੁਲ
ਕੋਈ ਘਰ ਦਾ ਪਲਾਨ ਆਊਟ ਕਰਨ ਦੱਸ ਸਕਦੇ, ਸਭ ਕੋਈ ਫ੍ਰੀ ਸਰਵਿਸ ਆ। ਪਰ ਮੈਲਬਨ, ਚਲੋ ਸਾਊਥ ਈਸਟ ਅਸੀਂ ਅਵੇਲੇਬਲ ਆ ਮੈਲਬਨ ਦੇ ਪਾਸੇ ਕੰਮ ਕਰਨ ਵਾਸਤੇ, ਪਰ ਉਦਾਂ ਆਸਟ੍ਰੇਲੀਆ ਭਰ ਦੇ ਵਿੱਚ ਦੱਸ
ਐਡਵਾਈਸ
ਸਕਦੇ
ਦੇ,
ਆ ਕਿੱਥੇ ਕੀ
ਨਹੀਂ
ਸੂਟੇਬਲ ਆ ਜੀ।
ਨਹੀਂ ਬਹੁਤ ਬਹੁਤ
ਥੈਂਕ ਯੂ ਭਾਈ ਸਾਹਿਬ,
ਥੈਂਕ ਯੂ ਜੀ, ਥੈਂਕ ਯੂ ਹਰਪ੍ਰੀਤ,
ਸਤਿ ਸ਼੍ਰੀ ਅਕਾਲ ਜੀ ਵਾਂਸ ਅਗੇਨ।
ਓਕੇ, ਹਾਂਜੀ ਹਰਪ੍ਰੀਤ, ਸੌਰੀ ਕੱਟ ਹੋ ਗਿਆ ਇਨ ਦ ਐਂਡ, ਅਤੇ ਬਹੁਤ ਵਧੀਆ ਕੰਮ ਕਰਦੇ ਨੇ, ਬੜੀ ਦੇਰ ਤੋਂ ਮੈਂ ਉਹਨਾਂ ਨੂੰ ਜਾਣਦਾ, ਏਸੀ ਦਾ ਕੰਮ ਕਰਦੇ ਨੇ, ਕੂਲਿੰਗ ਦਾ, ਅਤੇ ਜਿਹੜੇ ਡਕਟਿੰਗ ਦਾ ਬਹੁਤ ਜ਼ਬਰਦਸਤ ਕੰਮ ਕਰਦੇ ਨੇ, ਇਹੀ ਕੰਮ ਕਰਦੇ ਨੇ ਸ਼ੁਰੂ ਤੋਂ, ਅਤੇ ਇਹਦੇ 'ਚ ਹੀ ਇਹਨਾਂ ਦੀ ਮਾਸਟਰੀ ਆ। ਸੋ ਪਿਆਰਿਓ, ਸਮਾਂ ਹੋ ਗਿਆ ਹੈ ਤਕਰੀਬਨ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ, ਅਤੇ ਮੈਂ ਦੱਸਦਾ ਕਿ ਕੱਲ੍ਹ ਨੂੰ ਅਮਰੀਕ ਫਲੋਰਾ ਭਾਅ ਜੀ ਆਣਗੇ, ਜੀ ਐਸ ਚਾਹ ਲਾਣਗੇ, ਅਤੇ ਅਸੀਂ ਕਈ ਮੁੱਦੇ ਜਿਹੜੇ ਕਰਨੇ ਨੇ, ਇੱਕ ਤਾਂ ਕਿ ਧਾਰਮਿਕ ਸਟੇਜਾਂ ਦੀ ਗੱਲ ਕਰਨੀ ਹੈ, ਸੱਭਿਆਚਾਰਕ ਸਟੇਜਾਂ ਦੀ ਵੀ ਗੱਲ ਕਰਨੀ ਹੈ, ਅਤੇ ਆਪਾਂ ਕਿੱਥੇ ਲਾਈਨ ਡਰਾਅ ਕਰਨੀ ਹੈ ਤਾਂ ਕਿ ਉਹ ਕੰਟਰੋਵਰਸੀ ਨਾ ਬਣ ਸਕੇ। ਕਈ ਵਾਰੀ ਇੱਦਾਂ ਹੁੰਦੀ ਵੀ ਸਾਰੇ ਕੰਮ ਕੀਤੇ ਕਰਾਏ ਵਧੀਆ ਟੌਪ ਟੌਪ ਦੇ, ਇੱਕ ਛੋਟੀ ਜਿਹੀ ਗੱਲ ਜਿਹੜੀ ਆ ਉਹ ਕਹਿ ਲਓ ਕਿ ਮਜ਼ਾ ਕਿਰਕਿਰਾ ਕਰਦੀ ਹੈ। ਸੋ ਇਹ ਆਪਾਂ ਸਾਰੀਆਂ ਗੱਲਾਂ ਕੱਲ੍ਹ ਨੂੰ ਕਰਾਂਗੇ ਸਵੇਰ ਦੇ ਵਿਚਾਰ ਦੇ ਵਿੱਚ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਹੋਗੇ, ਬੜਾ ਪਿਆਰ ਸਤਿਕਾਰ ਦਿੰਦੇ ਹੋ ਤੁਸੀਂ, ਮੈਸੇਜ ਬੜੇ ਭੇਜੇ ਅੱਜ ਆ ਰਹੇ ਨੇ ਸਾਰੇ ਪਾਸੇ। ਸੋ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਅਤੇ ਪੋਡਕਾਸਟ ਦੇ ਵਿੱਚ ਬੜੀ ਛੇਤੀ ਇਹ ਪ੍ਰੋਗਰਾਮ ਜਮ੍ਹਾਂ ਹੋ ਜਾਏਗਾ। ਅਤੇ ਮੈਂ ਇੱਕ ਹੋਰ ਗੱਲ ਆਪ ਜੀ ਨਾਲ ਸ਼ੇਅਰ ਕਰਦਾ ਜਾਂਦੇ ਜਾਂਦੇ, ਕਿ ਐਪ ਜਿਹੜੀ ਹਰਮਨ ਰੇਡੀਓ ਦੀ ਉਹ ਬਸ ਫਾਈਨਲ ਸਟੇਜਿਸ 'ਤੇ ਹੈ, ਫਾਈਨ ਟਿਊਨਿੰਗ ਚੱਲ ਰਹੀ ਹੈ, ਅਤੇ ਪਲੇ ਸਟੋਰ ਦੇ ਦੋਨਾਂ 'ਚ ਅੱਜ ਜਾਂ ਕੱਲ੍ਹ ਨੂੰ ਚੜ੍ਹ ਜਾਣੀ ਹੈ। ਪਰ ਹੁਣ ਉਹ ਫਿਰ ਉਹਨਾਂ 'ਤੇ ਡਿਪੈਂਡ ਕਰਦਾ, ਕਈ ਵਾਰੀ ਤਾਂ ਇੱਕ ਦਿਨ 'ਚ ਹੀ ਕਰ ਦਿੰਦੇ ਆ, ਕਈ ਵਾਰੀ ਮਹੀਨਾ ਮਹੀਨਾ ਦੋ ਦੋ ਮਹੀਨੇ ਲਾ ਦਿੰਦੇ ਆ ਉਹਨੂੰ ਰਿਵਿਊ ਕਰਦੇ। ਸੋ ਸਾਡੇ ਵੱਲੋਂ ਆਲਮੋਸਟ ਰੈਡੀ ਹੈ, ਬਸ ਫਾਈਨ ਟਿਊਨਿੰਗ ਕਰਕੇ ਕੱਲ੍ਹ ਸ਼ਾਮ ਤੱਕ ਚੜ੍ਹ ਜਾਣੀ ਹੈ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਅਸੀਂ। ਸੋ ਇੰਨਾ ਕੁਛ ਕਹਿੰਦੇ ਹੋ ਕਿ ਮੈਂ ਤਾਂ ਜਾ ਚੁੱਕਾਂ, ਪੋਡਕਾਸਟ ਦੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਕਿਸੇ ਵੀ ਟਾਈਮ। ਆਪਦਾ ਧੰਨਵਾਦ, ਮਿਲਦੇ ਹਾਂ ਜੀ ਕੱਲ੍ਹ ਨੂੰ, ਰੱਬ ਰਾਖਾ।